ਚੜਨ ਵਾਲੇ ਹੋ ਹੱਕਾਂ ਦੀ
ਸਾਰੇ ਹੀ ਸਰੋਤਿਆਂ ਦਾ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿਚ। ਦੋਸਤੋ, ਅੱਜ ਦਿਨ ਸੋਮਵਾਰ 14 ਜਨਵਰੀ 2019 ਵਾਲੇ ਦਿਨ ਇੱਕ ਵਾਰ ਫਿਰ ਮੈਂ ਯਾਨੀ ਅਨੂ ਔਰ ਮੇਰੇ ਨਾਲ ਭਾਰਤੀ ਜੀ ਤੁਹਾਡੀ ਖਿਦਮਤ ਵਿਚ ਅਸੀਂ ਹਾਜ਼ਰ ਹਾਂ ਇੱਕ ਨਵਾਂ ਪ੍ਰੋਗਰਾਮ ਲੈ ਕੇ, ਰੇਡੀਓ ਇਨਕਲਾਬ ਪ੍ਰੋਗਰਾਮ ਜਿਹੜਾ ਕਿ ਤੁਸੀਂ ਸਾਡੇ ਦੋਨਾਂ ਨਾਲ ਹਰ ਸੋਮਵਾਰ ਸੁਣਦੇ ਹੋ ਸ਼ਾਮ 5 ਵਜੇ ਤੋਂ 6:30 ਵਜੇ ਤੱਕ ਪਲੈਨਟ 104.6 FM ਦੇ ਮਾਧਿਅਮ ਤੋਂ। ਤੋ ਅੱਜ ਦੇ ਪ੍ਰੋਗਰਾਮ ਵਿਚ ਜਿਹੜੇ ਸਾਡੇ ਬੁਲਾਰੇ ਰਹਿਣਗੇ ਉਹਨਾਂ ਬਾਰੇ ਤੁਹਾਨੂੰ ਦੱਸਦੇ ਚੱਲੀਏ। ਜਲਦ ਹੀ ਅਸੀਂ ਭਾਰਤ ਤੋਂ ਸਾਡੇ ਸਾਥੀ ਨੇ ਕੁਲਵਿੰਦਰ ਸਿੰਘ ਵੜੈਚ, ਉਹਨਾਂ ਨਾਲ ਰਾਬਤਾ ਕਰਾਂਗੇ। ਇਹ ਸਾਥੀ ਸਾਡੇ ਨੇ ਜੀ ਸਟੇਟ ਪ੍ਰੈਜ਼ੀਡੈਂਟ ਨੇ ਇਫਟੂ ਦੇ, ਇੰਡੀਅਨ ਫੈਡਰੇਸ਼ਨ ਆਫ ਟ੍ਰੇਡ ਯੂਨੀਅਨਸ। ਸੋ ਸਟੇਟ ਪ੍ਰੈਜ਼ੀਡੈਂਟ ਨੇ, ਉਹਨਾਂ ਨਾਲ ਗੱਲਬਾਤ ਅਸੀਂ ਕਰਾਂਗੇ। ਔਰ ਵਿਸ਼ਾ ਵਿਚਾਰ ਚਰਚਾ ਦਾ ਹੈ ਜਿਹੜਾ 8 ਔਰ 9 ਤਰੀਕ ਨੂੰ ਪਿਛਲੇ ਹਫ਼ਤੇ ਆਲ ਇੰਡੀਆ ਸਟ੍ਰਾਈਕ ਜਿਹੜੀ ਹੋਈ ਹੈ ਉਹਦੇ ਤੇ ਅਸੀਂ ਵਿਚਾਰ ਚਰਚਾ ਕਰਾਂਗੇ। ਔਰ ਇਸ ਸਾਲ ਖਾਸ ਤੌਰ ਤੇ ਭਾਰਤੀ ਜੀ ਮੈਂ ਨੋਟਿਸ ਲਿਆ ਕਿ ਦੁਨੀਆ ਪੱਧਰ ਤੇ ਬਹੁਤ ਜ਼ਿਆਦਾ ਚਰਚਾ ਹੋਈ ਕਿ ਇੰਨੀ ਵੱਡੀ ਸਟ੍ਰਾਈਕ ਜਿਹੜੀ
ਹੋਈ, ਸਭ ਤੋਂ ਵੱਡੀ ਸਟ੍ਰਾਈਕ
ਜੀ, ਮੈਂ ਖਿਆਲ 15 ਮਿਲੀਅਨ ਸ਼ਾਇਦ ਲੋਕ। ਤੋ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹ ਕੀ ਮੰਗਾਂ ਮੁੱਦੇ ਰਹੇ ਔਰ ਇਸ ਤੋਂ ਅੱਗੇ ਕੀ ਹੋਏਗਾ, ਕਿਉਂਕਿ ਇਹ ਵੀ ਜ਼ਰੂਰੀ ਹੈ ਕਿ ਉਹ ਅਗਰ ਕੋਈ ਸਟ੍ਰਾਈਕ ਹੁੰਦੀ ਹੈ ਤੋ ਉਹਦੀਆਂ ਜਿਹੜੀਆਂ ਮੰਗਾਂ ਜਿੰਨੀ ਦੇਰ ਤੱਕ ਪੂਰੀਆਂ ਨਹੀਂ ਹੋ ਜਾਂਦੀਆਂ ਉਹ ਮੁਹਿੰਮ ਜਿਹੜੀ ਹੈ ਉਹ ਭਖਦੀ ਰਹਿਣੀ ਚਾਹੀਦੀ ਹੈ। ਔਰ ਉਸ ਤੋਂ ਬਾਅਦ ਸਾਡੇ ਦੂਜੇ ਮਹਿਮਾਨ ਹੋਣਗੇ ਸਟੂਡੀਓ ਦੇ ਵਿੱਚ, ਸ਼ੇਰਲੀ, ਜਿਹੜੇ ਕਿ ਯੂਨਾਈਟ ਯੂਨੀਅਨ ਨਾਲ ਐਜ਼ ਐਨ ਔਰਗਨਾਈਜ਼ਰ ਕੰਮ ਕਰਦੇ ਨੇ। ਮੇਰਾ ਖਿਆਲ ਕਾਲ ਸੈਂਟਰ ਵਰਕਰਸ ਜਿਹੜੇ ਨੇ ਉਹਨਾਂ ਨੂੰ ਔਰਗਨਾਈਜ਼ ਕਰਦੇ ਨੇ, ਖੁਦ ਵੀ ਉਹ ਚੀਨੀ ਮੂਲ ਦੇ ਨੇ। ਔਰ ਪਿਛਲੇ ਹਫ਼ਤੇ ਅਸੀਂ ਜਿਹੜਾ ਇੱਥੇ ਮੇਨ ਸਟ੍ਰੀਮ ਖ਼ਬਰਾਂ 'ਚ ਦੇਖਿਆ ਕਿ 24-25 ਦੇ ਕਰੀਬ ਜਿਹੜੇ ਚਾਈਨੀਜ਼ ਵਰਕਰ ਜਿਹੜੇ ਤਰਖਾਣਾ ਕੰਮ ਕਰਦੇ ਨੇ ਇੱਥੇ, ਉਹਨਾਂ ਨੂੰ ਪਿਛਲੇ ਸਾਲ ਇੱਕ ਕੰਪਨੀ ਨੇ ਸਪੋਂਸਰ ਕਰਕੇ ਬੁਲਾਇਆ ਪਰ ਉਹਨਾਂ ਨੂੰ ਕੰਮ ਬਿਲਕੁਲ ਨਹੀਂ ਦਿੱਤਾ ਗਿਆ, ਉਹਨਾਂ ਦਾ ਬਹੁਤ ਬੁਰੇ ਤਰੀਕੇ ਨਾਲ ਸ਼ੋਸ਼ਣ ਹੋਇਆ। ਤੋ ਉਹ ਜਿਹੜੀ ਸਟਰਗਲ ਸਾਡੀ ਸ਼ੁਰੂ ਹੋਈ ਹੈ ਔਰ ਜਿੱਤ ਵਾਲੇ ਪਾਸੇ ਨੂੰ ਵੀ ਉਹ ਤੁਰ ਪਈ ਹੈ ਗੱਲਬਾਤ, ਉਸ ਸਿਲਸਿਲੇ ਵਿੱਚ ਸ਼ਰਲੀ ਸਾਡੇ ਨਾਲ ਸਟੂਡੀਓ 'ਚ ਜਲਦ ਹੀ ਹੋ ਜਾਣਗੇ। ਔਰ ਪਿਛਲੇ ਹਫ਼ਤੇ ਜਿਹੜੇ ਅਸੀਂ ਜਿਨ੍ਹਾਂ ਕਾਮਿਆਂ ਨੂੰ ਮਿਲੇ ਉਹ ਤਾਂ 25 ਦੇ ਕਰੀਬ ਸਨ ਪਰ ਟੋਟਲ ਗਿਣਤੀ 50 ਨਹੀਂ ਬਲਕਿ 57 ਦੱਸੀ ਜਾਂਦੀ ਹੈ ਜਿਨ੍ਹਾਂ ਦੇ ਇਸ ਵਕਤ ਇਮੀਗ੍ਰੇਸ਼ਨ ਵਿੱਚ ਕੇਸ ਲੱਗ ਚੁੱਕੇ ਨੇ। ਤੋ ਵਿਸਥਾਰ ਨਾਲ ਗੱਲਬਾਤ ਕਰਾਂਗੇ ਅਸੀਂ ਸਾਡੇ ਸੈਕਿੰਡ ਮਹਿਮਾਨ ਜਿਹੜੇ ਉਹਨਾਂ ਨਾਲ। ਉਸ ਤੋਂ ਬਾਅਦ ਜਿੰਨਾ ਸਮਾਂ ਸਾਡੇ ਕੋਲ ਬਚੇਗਾ ਉਹਦੇ ਤਹਿਤ ਇੱਕ ਤਾਂ ਜਿਹੜੇ ਅੱਜ ਦੀਆਂ ਖ਼ਬਰਾਂ ਨੇ ਇਮੀਗ੍ਰੇਸ਼ਨ ਨੂੰ ਔਰ ਐਕਸਪਲੋਇਟੇਸ਼ਨ ਨੂੰ ਲੈ ਕੇ ਉਹਦੇ 'ਤੇ ਬਿਲਕੁਲ ਸੰਖੇਪ ਰੂਪ 'ਚ ਤੁਹਾਡੇ ਨਾਲ ਗੱਲਬਾਤ ਕਰਾਂਗੇ। ਔਰ ਪਿਛਲੇ ਹਫ਼ਤੇ ਭਾਰਤੀ ਜੀ ਤੁਸੀਂ ਇੱਕ ਛੋਟਾ ਜਿਹਾ ਪਰਚਾ ਕਿਤਾਬ 'ਚ ਪੜ੍ਹਨਾ ਸ਼ੁਰੂ ਕੀਤਾ ਸੀਗਾ, ਉਹ ਦੀ ਵੀ ਅਗਲੀ ਗੱਲਬਾਤ ਅਸੀਂ ਜਾਰੀ ਰੱਖਾਂਗੇ ਜਿੰਨਾ ਕੁ ਸਾਡੇ ਕੋਲ ਵਕਤ ਹੋਇਆ ਉਹਦੇ ਮੁਤਾਬਿਕ।
ਹਾਂਜੀ, ਇਹ ਹੈਗਾ ਜੀ ਛੋਟਾ ਜਿਹਾ ਹੱਥਲੀ ਪੁਸਤਕ ਹੈ, ਉਹਦਾ ਨਾਂ ਹੈਗਾ ਬਸਤੀਵਾਦੀ ਭਾਰਤ ਵਿੱਚ ਕਮਿਊਨਿਸਟ ਲਹਿਰ ਦਾ ਆਰੰਭ ਤੇ ਮੇਰਠ ਸਾਜਿਸ਼ ਕੇਸ। ਲਿਖਣ ਵਾਲੇ ਨੇ ਹਰਵਿੰਦਰ ਭੰਡਾਲ ਤੇ ਉਹਦੇ ਵਿੱਚ ਅਸੀਂ ਪੜ੍ਹ ਰਹੇ ਸੀਗੇ ਮੌਲਾਨਾ ਹਸਰਤ ਮੋਹਾਨੀ ਦਾ ਲਖਨਊ ਦੇ ਵਿੱਚ ਦਿੱਤਾ ਗਿਆ ਇੱਕ ਬਹੁਤ ਹੀ ਕਮਾਲ ਦਾ ਲੈਕਚਰ
ਜੀ ਜੀ ਠੀਕ ਤੋਂ ਦੋਸਤੋ ਇਸ ਤਰ੍ਹਾਂ ਤੁਸੀਂ ਸਾਡੇ ਨਾਲ ਜੁੜੇ ਰਹਿਣਾ ਜਲਦ ਅਸੀਂ ਸਾਥੀ ਕੁਲਵਿੰਦਰ ਸਿੰਘ ਵੜੈਚ ਹੋਰਾਂ ਨਾਲ ਤੁਹਾਡੇ ਨਾਲ ਮੁਖਾਤਬ ਹੋ ਜਾਵਾਂਗੇ
मां धरती है तेरी गोद नू मां धरती है तेरी गोद नू चन होर बथेरे मां धरती है तेरी गोद नू चन होर बथेरे तू मगदा रही वे सूरजा कमिया दे बेड़े गिदारे में सूरजा कमिया दे बेड़े मां धरती है तेरी गोद नू ओ मां धरती है तेरी गोद नू चन होर बथेरे तू मगदारे में सूरजा कमिया दे बेड़े होए मगदारे में सूरजा कमिया
ਦੋਸਤੋ ਇਸ ਵੇਲੇ ਫੋਨ ਲਾਈਨ ਤੇ ਸਾਡੇ ਨਾਲ ਹੋ ਗਏ ਨੇ ਸਾਥੀ ਕੁਲਵਿੰਦਰ ਸਿੰਘ ਵੜੈਚ ਜਿਹੜੇ ਕਿ ਮੈਂ ਜਿਸ ਤਰ੍ਹਾਂ ਪਹਿਲੇ ਵੀ ਉਹਨਾਂ ਦਾ ਤਾਰਫ ਕਰਾਇਆ ਕਿ ਸਟੇਟ ਪ੍ਰੈਜ਼ੀਡੈਂਟ ਨੇ ਇਫਟੂ ਤੋਂ ਇਫਟੂ ਯਾਨੀ ਇੰਡੀਅਨ ਫੈਡਰੇਸ਼ਨ ਫਾਰ ਟ੍ਰੇਡ ਯੂਨੀਅਨਸ ਤੋਂ ਉਹਨਾਂ ਨਾਲ ਅਸੀਂ ਬੀਤੇ ਹਫ਼ਤੇ ਜਿਹੜੀ 8 ਤੇ 9 ਤਰੀਕ ਨੂੰ ਆਲ ਇੰਡੀਆ ਸਟ੍ਰਾਈਕ ਹੋਈ ਹੈ ਉਹਦੇ ਤੇ ਗੱਲਬਾਤ ਕਰਨ ਜਾ ਰਹੇ ਹਾਂ
ਸਾਥੀ ਜੀ ਸਵਾਗਤ ਹੈ ਤੁਹਾਡਾ ਰੇਡੀਓ ਇਨਕਲਾਬ ਤੇ ਸਾਥੀ ਜੀ ਆਪਾਂ ਗੱਲਬਾਤ ਸ਼ੁਰੂ ਕਰਾਂਗੇ ਕਿ ਖਾਸ ਕਰਕੇ 1990-91 ਦੇ ਦਹਾਕੇ ਤੋਂ ਬਾਅਦ ਜਿਹੜੀਆਂ ਨਵੋਦਾਰਵਾਦ ਦੀਆਂ ਜਿਹੜੀਆਂ ਨੀਤੀਆਂ ਮਨਮੋਹਨ ਸਿੰਘ ਹੁਣੀ ਲੈ ਕੇ ਆਏ ਔਰ ਉਹ ਉਹਨਾਂ ਨੀਤੀਆਂ ਨੂੰ ਇੱਕ ਵਾਇਲੈਂਟ ਤਰੀਕਾ ਅਖਤਿਆਰ ਕਰਕੇ ਮੋਦੀ ਜਿਹੜਾ ਡੰਡੇ ਦੇ ਨਾਲ ਹਿੰਦੂਤਵਤਾ ਵਾਲਾ ਜਿਹੜਾ ਇੱਕ ਏਜੰਡੇ ਨੂੰ ਵਰਤ ਕੇ ਜਿਹੜਾ ਲੋਕ ਵਿਰੋਧੀ ਖਾਸ ਕਰਕੇ ਕਿਰਤੀ ਵਿਰੋਧੀ ਜਿਹੜੀਆਂ ਨੀਤੀਆਂ ਨੇ ਜਿਹੜੀਆਂ ਨਿੱਜੀਕਰਨ ਸੰਸਾਰੀਕਰਨ ਤੇ ਵਪਾਰੀਕਰਨ ਦੀਆਂ ਉਹ ਹੋਰ ਵੀ ਜ਼ਿਆਦਾ ਤਿੱਖੀਆਂ ਹੋਈਆਂ ਨੇ ਸੋ ਅਸੀਂ ਤੁਹਾਡੇ ਨਾਲ ਇਹ ਇੱਥੇ ਗੱਲਬਾਤ ਕਰਨਾ ਚਾਹਾਂਗੇ ਕਿ ਪਿਛਲੇ ਜਿਹੜਾ ਜਨਵਰੀ 7-8 ਨੂੰ ਦੁਨੀਆਂ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਸਟ੍ਰਾਈਕ ਹਿੰਦੁਸਤਾਨ ਦੇ ਵਿੱਚ ਹੋਈ ਆ ਕਿਰਤੀਆਂ ਦੀ ਸੋ ਸਰੋਤਿਆਂ ਨਾਲ ਸਾਂਝ ਪਾਓ ਕਿ ਕੀ ਹਾਲਾਤ ਨੇ ਇਸ ਟਾਈਮ ਹਿੰਦੁਸਤਾਨ ਦੇ ਵਿੱਚ ਕਿਰਤੀਆਂ ਦੇ ਜਿਹਦੇ ਕਰਕੇ ਐਡਾ ਵੱਡਾ ਜਿਹੜਾ ਇਕੱਠ ਹੋਇਆ
ਭਾਰਤੀ ਜੀ ਜਦੋਂ ਮੋਦੀ ਸਰਕਾਰ ਆਈ ਆ
ਜੀ
ਵੈਸੇ ਤਾਂ ਇਹ ਨੀਤੀਆਂ ਮਨਮੋਹਨ ਸਿੰਘ ਦੀਆਂ ਵੇਲੇ ਤੋਂ ਹੀ ਲਾਗੂ ਹੋ ਚੁੱਕੀਆਂ ਸੀਗੀਆਂ ਤੇ ਮੋਦੀ ਸਰਕਾਰ ਨੇ ਮੋਦੀ ਨੇ ਆਉਂਦੇ ਹੀ ਪਹਿਲੇ ਪਾਰਲੀਮੈਂਟ ਚ ਕਿਹਾ ਸੀ ਕਿ ਮੈਂ ਮਨਮੋਹਨ ਸਿੰਘ ਦੀਆਂ ਨੀਤੀਆਂ ਨੂੰ ਬਾਖੂਬੀ ਲਾਗੂ ਕਰੂੰਗਾ ਕਿਉਂਕਿ ਮਨਮੋਹਨ ਸਿੰਘ ਦੇ ਪੈਰਾਂ ਚ ਬਹੁਤ ਸਾਰੀਆਂ ਬੇੜੀਆਂ ਹੈ ਮੇਰੇ ਰਸਤੇ ਚ ਕੋਈ ਡਿੱਕਾ ਨੀ ਹੈ ਉਸੇ ਵੇਲੇ ਜਿਹੜਾ ਇਹ ਸਪਸ਼ਟ ਹੋ ਗਿਆ ਸੀ ਕਿ ਕਿਉਂਕਿ ਮੈਜੋਰਿਟੀ ਗਵਰਨਮੈਂਟ ਸੀ ਮੋਦੀ ਦੀ
ਇਹ
ਅਗਰੈਸਿਵ ਢੰਗ ਦੇ ਨਾਲ ਆਪਣੀਆਂ ਨੀਤੀਆਂ ਨੂੰ ਜਿਹੜਾ ਲਾਗੂ ਕਰੂਗੇ ਤੇ ਟ੍ਰੇਡ ਯੂਨੀਅਨ ਨੇ ਵੀ ਉਸੇ ਵੇਲੇ ਕਮਰ ਕੱਸੇ ਕਰਨੇ ਸ਼ੁਰੂ ਕਰ ਦਿੱਤੇ ਸੀ ਤੇ ਇਹਦਾ ਵਿਰੋਧ ਕਰਨਾ ਜਿਹੜਾ ਬਹੁਤ ਜ਼ਰੂਰੀ ਹੈ ਤੇ ਮੋਦੀ ਸਰਕਾਰ ਨੇ ਉਹਨਾਂ ਨੀਤੀਆਂ ਨੂੰ ਅਮਲੀ ਰੂਪ ਦੇਣਾ ਜਿਹੜਾ ਸ਼ੁਰੂ ਕਰ ਦਿੱਤਾ ਤੇ ਖਾਸ ਕਰਕੇ ਜਿਹੜੇ ਕਿਰਤ ਕਾਨੂੰਨ ਹੈ ਉਹਨਾਂ ਦੇ ਵਿੱਚ ਜਿਹੜੀਆਂ ਤਬਦੀਲੀਆਂ ਉਹਨੂੰ 44 ਕਾਨੂੰਨਾਂ ਨੂੰ 4 ਕੋਡਾਂ ਦੇ ਵਿੱਚ ਵੰਡ ਦਿੱਤਾ ਏਕਾ ਕਿਰਤ ਕਾਨੂੰਨ ਹੈ ਜਿਹੜਾ ਉਹਨੂੰ ਬਦਲ ਦਿੱਤਾ, ਇੰਡਸਟਰੀਅਲ ਡਿਸਪਿਊਟ ਐਕਟ ਹੈ ਜਿਹੜਾ ਉਹਨੂੰ ਵੀ ਕਾਨੂੰਨ ਨੂੰ ਤੇ ਵਰਕਰਾਂ ਨੂੰ ਰੱਖਣ ਤੇ ਕੱਢਣ ਦੇ ਅਧਿਕਾਰ ਜਿਹੜੇ ਮਾਲਕਾਂ ਨੂੰ ਦੇਣੇ ਤੇ ਇਹਦੀ ਜਿਹੜੀ ਉਹਨੇ ਸ਼ੁਰੂਆਤ ਕਰਵਾਈ
ਜੀ
ਉਹ ਜਿੱਥੇ ਇਹਨਾਂ ਦੀਆਂ ਸੂਬਾ ਸਰਕਾਰਾਂ ਸੀਗੀਆਂ ਕੁਛ ਵਿਧਾਨਕ ਅੜਿੱਕੇ ਸੀ ਤੇ ਕੁਛ ਟ੍ਰੇਡ ਯੂਨੀਅਨ ਦਾ ਵਿਰੋਧ ਕਰਕੇ ਸੈਂਟਰ ਚ ਇਹਨਾਂ ਨੇ ਸਿੱਧਿਆ ਨਹੀਂ ਕਰ ਪਾਏ ਇਹ ਪ੍ਰਪੋਜ਼ਲ ਲਿਆ
ਜੀ
ਮੱਧ ਪ੍ਰਦੇਸ਼ ਦੀ ਸਰਕਾਰਾਂ ਸੀਗੀਆਂ
ਰਾਜਸਥਾਨ
ਦੀ ਛੱਤੀਸਗੜ੍ਹ ਦੀ ਤੇ ਮੱਧ ਪ੍ਰਦੇਸ਼ ਦੀ ਜਿੱਥੇ ਤਿੰਨੇ ਹੀ ਹੁਣ ਇਹ ਵਿਧਾਨ ਸਭਾ ਹਾਰ ਗਏ ਇਸ ਵੇਲੇ
ਜੀ
ਇਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਲਾਗੂ ਕੀਤਾ ਔਰ ਇਹ ਐਕਟ ਜਿਹੜੇ ਸਾਰੇ ਚੇਂਜ ਕਰ ਦਿੱਤੇ ਔਰ ਪ੍ਰੋ ਲੇਬਰ ਜਿਹੜੇ ਐਕਟ ਹੈ ਉਹ ਕਰ ਦਿੱਤੇ ਇਹਨਾਂ ਤਿੰਨਾਂ ਸਟੇਟਾਂ ਦੇ ਵਿੱਚ ਹੀ ਤੇ ਉਹਦੇ ਚ ਹੁਣ ਉੱਥੇ ਕਾਂਗਰਸ ਦੀ ਸਰਕਾਰ ਆਈ ਹੈ ਹੁਣ ਇਹ ਟ੍ਰੇਡ ਯੂਨੀਅਨ ਦੇ ਵਿੱਚ ਜਿਹੜੀਆਂ ਵਿਰੋਧ ਕਰ ਰਹੀਆਂ ਉਹ ਚ ਕਾਂਗਰਸ ਦੀ ਟ੍ਰੇਡ ਯੂਨੀਅਨ ਵੀ ਸ਼ਾਮਲ ਹੈ ਤਾਂ ਔਰ ਅਸੀਂ ਇਹ ਡਿਮਾਂਡ ਵੀ ਕਰ ਰਹੇ ਹਾਂ ਉਸ ਸਰਕਾਰ ਤੋਂ ਵੀ ਹੁਣ ਤੁਸੀਂ ਇਹਦੀ ਵਿਰੋਧ ਕਰ ਰਹੇ ਹੋ ਤੁਸੀਂ ਇਹਨੂੰ ਜਿਹੜਾ ਵਾਪਸ ਲਓ
ਹਾਂਜੀ
ਅਸਲ ਚ ਇਹ ਮੋਦੀ ਸਰਕਾਰ ਨੇ ਮਨਮੋਹਨ ਸਿੰਘ ਦੀਆਂ ਨੀਤੀਆਂ ਨੂੰ ਫੋਲੋ ਕੀਤਾ ਉਹਨਾਂ ਨੂੰ ਜਿਹੜਾ ਅੱਗੇ ਜਿਹੜਾ ਲਾਗੂ ਕੀਤਾ ਹੈ ਅਗਰੈਸਿਵ ਵੇ ਦੇ ਨਾਲ
ਤੇ
ਇਸ ਤਰ੍ਹਾਂ ਲਾਗੂ ਕਰਨ ਚ ਵੀ ਉਹ ਸਫਲ ਹੋ ਰਹੇ ਹੈ ਲਗਾਤਾਰ ਕਿ ਜਨਤਾ ਨੂੰ ਫਿਰਕੂ ਆਧਾਰ ਤੇ ਵੰਡ ਕੇ ਕਦੀ ਗਾਂ ਦਾ ਰੌਲਾ ਪਾਉਂਦੇ ਆ ਕਦੀ ਹੋਰ ਰੌਲਾ ਪਾਉਂਦੇ ਆ ਇਸ ਆੜ ਹੇਠ ਹੀ ਜਿਹੜਾ ਕਿਰਤੀਆਂ ਨੂੰ ਵੰਡਣ ਦੀ ਕੋਸ਼ਿਸ਼ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਤੇ ਉਹਦੇ ਖਿਲਾਫ਼ ਕਾਫ਼ੀ ਵੱਡਾ 8 ਤੇ 9 ਜਨਵਰੀ ਨੂੰ ਜਿਹੜੀ ਹੜਤਾਲ ਹੋਈ ਹੈ ਉਹਦੇ ਵਿੱਚ ਮਜ਼ਦੂਰਾਂ ਨੇ ਪ੍ਰਦਰਸ਼ਨ ਕੀਤੇ ਵਿਰੋਧ ਕੀਤੇ ਹੈ ਤੇ ਵਾਪਸ ਲੈਣ ਦੀ ਜਿਹੜੀ ਮੰਗ ਹੈ ਉਹ ਕਰ ਰਹੀਆਂ ਟ੍ਰੇਡ ਯੂਨੀਅਨਾਂ ਸਾਰੀਆਂ
ਜੀ ਜੀ ਬਿਲਕੁਲ ਸਾਥੀ ਥੋੜਾ ਜਿਹਾ ਸਰੋਤਿਆਂ ਨਾਲ ਚਾਨਣਾ ਪਾਓ ਕਿ ਜਿਹੜੇ ਕਾਨੂੰਨ ਜਿਹੜੇ ਨੇ ਉਹਦੇ ਚ ਬਦਲਾਅ ਕੀਤਾ ਜਾ ਰਿਹਾ ਖਾਸ ਕਰਕੇ ਕਿਰਤੀਆਂ ਦੇ ਖਿਲਾਫ਼ ਜਿਹੜੀ ਤੁਸੀਂ ਪਹਿਲਾਂ ਗੱਲਬਾਤ ਕੀਤੀ ਹੈ ਕਿ ਉਹ ਥੋੜਾ ਜਿਹਾ ਕਿਹੜੀਆਂ ਕਿਹੜੀਆਂ ਇਹਨਾਂ ਨੇ ਜਿਹੜੀਆਂ ਉਹਦੇ ਵਿੱਚ ਬਦਲਾਅ ਲਿਆਉਂਦੇ ਨੇ ਲੋਕ ਵਿਰੋਧੀ
ਉਹਦੇ ਚ ਦੇਖੋ ਇੱਕ ਤਾਂ ਜਿਹੜਾ ਇੰਡਸਟਰੀਅਲ ਡਿਸਪਿਊਟ ਐਕਟ ਹੈ ਇਹਦੇ ਵਿੱਚ ਵੀ ਇਹ ਤਬਦੀਲੀ ਕਰ ਰਹੇ ਆ
ਜੀ
ਤੇ ਬਰਾਬਰ ਕੰਮ ਬਰਾਬਰ ਤਨਖਾਹ ਦਾ ਐਕਟ ਹੈ ਔਰ ਸੁਪਰੀਮ ਕੋਰਟ ਨੇ ਵੀ ਕਿਹਾ ਵੀ ਜੇ ਬਰਾਬਰ ਕੰਮ ਹੈ ਤਾਂ ਬਰਾਬਰ ਤਨਖਾਹ ਦਿਓ
ਬਿਲਕੁਲ
ਇਹ ਉਹਨੂੰ ਲਾਗੂ ਨੀ ਕਰਨਾ ਚਾਹੁੰਦੇ ਉਹ ਲਾਗੂ ਕੀਤਾ ਨੀ ਪਹਿਲੀ ਗੱਲ ਤਾਂ ਜਿਹੜੀ ਕਿਰਤ ਕਾਨੂੰਨ ਜਿੰਨੇ ਸਾਡੇ ਬਣੇ ਵੀ ਹੋਏ ਆ ਜੇ ਉਹ ਪ੍ਰੋ ਵਰਕਰ ਹੈਗੇ ਆ ਜਿੰਨੇ ਕੁ ਵੀ ਉਹਨਾਂ ਨੂੰ ਇੰਪਲੀਮੈਂਟੇਸ਼ਨ ਕਰਨ ਦੀ ਪ੍ਰੋਬਲਮ ਆਈ ਹੈ 70 ਸਾਲਾਂ ਚੋਂ ਇੰਪਲੀਮੈਂਟੇਸ਼ਨ ਹੀ
ਨਹੀਂ ਹੋ ਸਕੀ
ਹਾਜ਼ਰੀ ਰਜਿਸਟਰ ਲਾਣਾ ਜ਼ਰੂਰੀ ਹੁੰਦਾ ਪਰ ਬਹੁਤ ਸਾਰੀ ਇੰਡਸਟਰੀ ਇੱਦਾਂ ਦੀ ਹੈ ਜਿੱਥੇ ਕੋਈ ਲਾਇਆ ਨਹੀਂ ਜਾ ਰਿਹਾ ਤੇ ਹੁਣ ਇਹ ਉਹਨੂੰ ਛੋਟੀ ਦੇ ਰਿਹਾ 300 ਦੀ ਜੇ 300 ਤੱਕ ਦਾ ਵਰਕਰ ਹੈ ਨਾ
ਹਾਂਜੀ
ਉਹਦੇ ਚ ਤੁਹਾਨੂੰ ਹਾਜ਼ਰੀ ਰਜਿਸਟਰ ਲਾਣ ਦੀ ਜਿਹੜੀ ਹੈ ਕੋਈ ਲੋੜ ਹੀ ਨਹੀਂ ਹੈ ਇਹ ਕਹਿੰਦੇ ਤੇ ਜੇ 300 ਤੱਕ ਦਾ ਵਰਕਰ ਹੈ ਤੇ ਤੁਸੀਂ ਆਪਣੀ ਫੈਕਟਰੀ ਨੂੰ ਬੰਦ ਕਰਨਾ ਪਹਿਲਾਂ ਸੀਗਾ ਕਿ ਨੋਟਿਸ ਦੇਣਗੇ ਵਰਕਰਾਂ ਨੂੰ ਵੀ ਦੇਣ ਤੇ ਗਵਰਨਮੈਂਟ ਤੋਂ ਮਨਜ਼ੂਰੀ ਲੈਣਗੇ ਹੁਣ ਇਹਨਾਂ ਨੇ ਉਹ 100 ਵਰਕਰ ਤੱਕ ਸੀਗਾ ਜੇ ਤੁਸੀਂ ਉੱਦਾਂ ਬੰਦ ਕਰਨੀ ਹੈ ਇੰਡਸਟਰੀ ਹੁਣ ਇਹਨਾਂ ਨੇ ਉਹਦੀ ਗਿਣਤੀ 300 ਵਰਕਰ ਤੱਕ ਕਰਤੀ ਹੈ ਇੰਡਸਟਰੀ ਜਿਹੜੀ ਹੈ ਉਹਦੇ ਚ ਇਹਨਾਂ ਨੇ ਵੱਖਰੇ ਵੱਖਰੇ ਯੂਨਿਟ ਸਥਾਪਿਤ ਕਰ ਲਏ ਆ ਇੱਕ ਇੰਡਸਟਰੀ ਦੇ ਵਿੱਚ 4-4 ਯੂਨਿਟ ਹੈ ਵੱਖਰੇ ਵੱਖਰੇ
ਠੀਕ
ਹੈ ਵੱਖਰੇ ਵੱਖਰੇ ਉਹ ਸਮਾਨ ਬਣਾ ਰਹੇ ਉਹਦੇ ਵਿੱਚ ਬਹੁਤ ਸਾਰੇ ਇੰਡਸਟਰੀ ਇੱਦਾਂ ਦੀ ਆ ਜਾਊਗੀ ਜਿਹੜੀ 300 ਵਰਕਰਾਂ ਤੋਂ ਥੱਲੇ ਹੋਊਗੀ ਔਰ ਉਹਨੂੰ ਜਦ ਮਰਜ਼ੀ ਇਹ ਕੱਢ ਸਕਦੇ ਆ ਫਾਇਰ ਐਂਡ ਫਾਇਰ ਦੀ ਨੀਤੀ ਲੈ ਕੇ ਆ ਰਹੇ ਆ ਕਿ ਵਰਕਰ ਨੂੰ ਕੱਢਣ ਦੇ ਲਈ ਤੁਹਾਨੂੰ ਨੋਟਿਸ ਦੇਣਾ ਪਊਗਾ ਕਿ ਤੁਹਾਨੂੰ ਅਸੀਂ ਜਿਹੜਾ ਕੱਢਣਾ ਹੁਣ ਇਹ ਹਾਇਰ ਐਂਡ ਫਾਇਰ ਦੀ ਨੀਤੀ ਦੇ ਤਹਿਤ ਕਿਸੇ ਵੀ ਵਰਕਰ ਨੂੰ ਕਦੇ ਵੀ ਕੱਢ ਸਕਦੀ ਕੋਈ ਜਿਹੜਾ ਉਹਨੂੰ ਦੂਜਾ ਅਧਿਕਾਰ ਨੀ ਹੈ ਕਿਤੇ ਵੀ ਕੰਪਲੇਂਟ ਕਰਨ ਦਾ ਵੀ ਜਿਹੜਾ ਉਹਨਾਂ ਨੂੰ ਅਧਿਕਾਰ ਨੀ ਹੈ ਤੇ ਏਦਾਂ ਹੀ ਇੰਡਸਟਰੀ ਦੇ ਵਿੱਚ ਵਰਕਰ ਦੀ ਕੀ ਕੰਡੀਸ਼ਨ ਹੈ
ਜੀ
ਉਹਨੂੰ ਚੈੱਕ ਕਰਨ ਦੇ ਲਈ ਲੇਬਰ ਇੰਸਪੈਕਟਰ ਬਾਹਰੋਂ ਜਾਂਦਾ ਸੀ ਉਹ ਆਪਣੀ ਰਿਪੋਰਟ ਦਿੰਦਾ ਸੀ
ਹੁਣ
ਇਹ ਅਧਿਕਾਰ ਦੇ ਰਹੇ ਕਿ ਤੁਸੀਂ ਆਪਣੀ ਅਥਾਰਟੀ ਜਿਹੜੀ ਹੈ ਵਰਕਰ ਇੰਡਸਟਰੀ ਵਾਲੇ ਬਣਾ ਲਓ
ਅੱਛਾ ਜੀ
ਉਸੇ ਅਥਾਰਟੀ ਨੂੰ ਵਰਕਰ ਉਸੇ ਅਥਾਰਟੀ ਨੂੰ ਵਰਕਰ ਜਿਹੜਾ ਉਹ ਸ਼ਿਕਾਇਤ ਕਰੂਗਾ ਤੇ ਤੁਸੀਂ ਉਹ ਅਥਾਰਟੀ ਜਿਹੜੀ ਫਾਈਨਲ ਅਥਾਰਟੀ ਹੋਊਗੀ ਆਪਣਾ ਫੈਸਲਾ ਦੇਣ ਦੇ ਲਈ
ਬਹੁਤ ਇਹ ਤੇ ਬਹੁਤ ਖਤਰਨਾਕ ਹੈ ਜੀ
ਜਿਹੜੀ ਅਪ੍ਰੈਂਟਿਸਸ਼ਿਪ ਕਾਨੂੰਨ ਹੁੰਦਾ ਸੀ ਇੱਕ
ਹਾਂਜੀ ਹਾਂਜੀ
ਜਿਹੜੇ ਸਿਖਿਆਰਥੀ ਸੀਗੇ ਉਹ ਇੰਡਸਟਰੀ ਚ ਕੰਮ ਕਰਦੇ ਸੀ, ਉਹਦਾ ਕੁਛ ਹਿੱਸਾ ਇੰਡਸਟਰੀ ਨੂੰ ਜ਼ਰੂਰੀ ਸੀਗਾ ਕਿ ਉਹ ਉੱਥੇ ਉਸ ਇੰਡਸਟਰੀ ਦੇ ਵਿੱਚ ਪੱਕੀਆਂ ਕਰੇ, ਪਰਮਾਨੈਂਟ ਕਰੇ
ਜੀ।
ਇਹਨਾਂ ਨੇ ਉਹਦੇ ਵਿੱਚ ਸੋਧ ਕਰ ਦਿੱਤੀ ਹੈ ਕਿ ਤੁਸੀਂ ਅਪ੍ਰੈਂਟਿਸ ਜਿੰਨੇ ਮਰਜ਼ੀ ਰੱਖ ਲਓ, ਤੁਹਾਨੂੰ ਕੋਈ ਪੱਕੇ ਕਰਨ ਦੀ ਲਾਇਬਿਲਟੀ ਨਹੀਂ ਹੈ, ਤੁਸੀਂ ਘੱਟ ਪੈਸਿਆਂ ਤੇ ਜਿੰਨਾ ਚਿਰ ਮਰਜ਼ੀ ਕੰਮ ਕਰਾਓ। ਨਹੀਂ ਤਾਂ ਇੱਕ ਲਿਮਿਟ ਸੀ ਵੀ ਤੁਸੀਂ 3 ਮਹੀਨੇ ਕਰਾ ਸਕਦੇ ਹਾਂ ਜਾਂ 6 ਮਹੀਨੇ ਕਰਾ ਸਕਦੇ ਹਾਂ, ਉਹ ਤੋਂ ਬਾਅਦ ਤੁਸੀਂ ਇਹਨਾਂ ਨੂੰ ਪਰਮਾਨੈਂਟ ਕਰੋਗੇ।
ਹਾਂਜੀ,
ਉਹ ਲਿਮਿਟ ਵੀ ਜਿਹੜੀ ਇਹਨਾਂ ਨੇ ਖਤਮ ਜਿਹੜੀ ਕਰ ਦਿੱਤੀ ਹੈ। ਕੰਟਰੈਕਟ ਵਰਕਰ ਦਾ ਸੀਗਾ ਵੀ ਜੇ ਤੁਸੀਂ ਠੇਕੇ ਤੇ ਕਿਸੇ ਨੂੰ ਰੱਖਦੇ ਹਾਂ ਤਾਂ ਇੱਕ ਲਿਮਿਟ ਤੋਂ ਬਾਅਦ ਉਹਨੂੰ ਤੁਸੀਂ ਪੱਕੇ ਕਰਾਂਗੇ। ਹੁਣ ਇਹਨਾਂ ਨੇ ਉਹਦੇ ਵਿੱਚ ਵੀ ਸੋਧ ਕਰ ਦਿੱਤੀ ਹੈ ਵੀ ਤੁਸੀਂ ਫਾਰ ਐਵਰ ਕੰਟਰੈਕਟ ਵਰਕਰ ਜਿਹੜੇ ਉਹ ਰੱਖ ਸਕਦੇ ਹੋ। ਯਾਨੀ ਫਲੈਕਸੀਬਿਲਿਟੀ, ਮਾਰਕੀਟ ਫਲੈਕਸੀਬਿਲਿਟੀ ਦੇ ਨਾਂ ਹੇਠ ਇਹ ਲੇਬਰ ਨੂੰ, ਜਿਹੜੀ ਪੱਕੀ ਲੇਬਰ ਨੂੰ ਵੀ ਕੱਚਿਆਂ ਕਰਨ ਵਾਲੇ ਪਾਸੇ ਨੂੰ ਜਿਹੜੇ ਉਹ ਤੁਰੇ ਹੋਏ ਆ ਵੀ ਜਿਹੜੇ ਕਾਰਪੋਰੇਟਸ ਘਰਾਣੇ ਆ
ਜੀ,
ਇੰਡਸਟਰੀਲਿਸਟ ਹੈ, ਉਹਨਾਂ ਨੂੰ ਇਹ ਬੈਨੀਫਿਟ ਜਿਹੜਾ ਦਿੱਤਾ ਜਾ ਰਿਹਾ ਵਰਕਰ ਦੀ ਲੁੱਟ ਕਰਨ ਦਾ, ਪੂਰੀ ਉਹਨਾਂ ਨੂੰ ਜਿਹੜੀ ਖੁੱਲ ਹੈ ਉਹ ਦਿੱਤੀ ਜਾ ਰਹੀ ਆ। ਇਸ ਕਰਕੇ ਵਰਕਰ ਜਿਹੜੇ ਇਹਦਾ ਵਿਰੋਧ ਕਰ ਰਹੇ ਆ, ਤੇ ਬਾਕੀ ਜਿਹੜੇ ਟ੍ਰੇਡ ਯੂਨੀਅਨ ਹੈ ਜਿਹਨੇ ਮਹਿੰਗਾਈ ਵਧੀ ਹੈ ਉਹਦੇ ਚ ਡਿਮਾਂਡ ਰੱਖ ਰਹੀਆਂ ਹੈ ਵੀ ਤੁਸੀਂ ਸਾਨੂੰ ਘੱਟੋ ਘੱਟ 18,000 ਰੁਪਇਆ ਮਿਨੀਮਮ ਦੇ ਦਿਓ, ਨਹੀਂ ਦੇ ਰਹੇ। ਤੇ ਲੇਬਰ ਜਿਹੜੀ ਇਹਨਾਂ ਦੀ ਲੇਬਰ ਦੀ ਇੰਪਲੀਮੈਂਟੇਸ਼ਨ ਵਾਲੀ ਮਸ਼ੀਨਰੀ ਹੈ ਉਹਦੇ ਚ ਨਵੀਂ ਭਰਤੀ ਨੀ ਕਰ ਰਹੇ। ਇੱਕ ਇੰਸਪੈਕਟਰ 10-10 ਥਾਵਾਂ ਦਾ ਇੰਚਾਰਜ ਹੈ ਪੰਜਾਬ ਚ ਵੀ ਇਸ ਦੇਸ਼ ਦੇ, ਤੇ ਉਹ ਇਸ ਏਰੀਏ ਦਾ ਵੀ ਆ, ਦੂਜੇ ਦਾ ਵੀ, ਤੀਜੇ ਦਾ ਵੀ, ਔਰ ਕੋਈ ਕੰਮ ਨੀ ਹੋ ਰਿਹਾ। ਉਹ ਹਫ਼ਤੇ ਚ ਇੱਕ ਵਾਰੀ ਇੱਕ ਪਲੇਸ ਤੇ ਆਉਂਦਾ ਹੈ, ਵਰਕਰ ਜਿਹੜੇ ਆਪਣੀਆਂ ਫਾਈਲਾਂ ਲੈ ਕੇ ਘੁੰਮੀ ਜਾਂਦੇ ਆ ਤੇ ਉਹਨਾਂ ਨੂੰ ਕੋਈ ਬੈਨੀਫਿਟ ਜਿਹੜਾ ਉਹ ਮਿਲਦਾ ਨੀ। ਉਹਨੂੰ ਕਮਜ਼ੋਰ ਕਰ ਰਹੇ ਆ ਲਗਾਤਾਰ, ਕਿ ਇੰਪਲੀਮੈਂਟੇਸ਼ਨ ਦੀ ਮਸ਼ੀਨਰੀ ਨੂੰ ਕਮਜ਼ੋਰ ਕਰਦੇ।
ਬਿਲਕੁਲ ਸਾਥੀ ਜੀ, ਐਕਚੁਲੀ ਹਾਲਾਤ ਨਿਊਜ਼ੀਲੈਂਡ ਦੇ ਵੀ ਜਿਹੜਾ ਪ੍ਰਵਾਸੀ ਕਾਮੇ ਦੇ ਨਾਲ ਇੱਥੇ ਧੱਕਾ ਹੋ ਰਿਹਾ ਆ, ਔਰ ਇਹੀ ਗੱਲ ਬਾਰ ਬਾਰ ਸਾਹਮਣੇ ਆਉਂਦੀ ਹੈ ਕਿ ਜਿਹੜੇ ਇੱਥੇ ਲੇਬਰ ਇੰਸਪੈਕਟਰ ਕਾਫੀ ਨਹੀਂ ਹੈਗੇ, ਕਿ ਜਿਹੜੇ ਉਸ ਜੋ ਧੱਕਾ ਹੋ ਰਿਹਾ ਹੈ ਉਹਦੇ ਉਹ ਸਾਰੇ ਉਹਦੀ ਦੇਖ ਰੇਖ ਕਰ ਸਕਣ। ਸੋ ਇਹ ਜਿਹੜਾ ਨਵਉਦਾਰਵਾਦ ਦਾ ਮਸਲਾ ਹੈ ਆ, ਕਿਤੇ ਘੱਟ ਹੈ ਤੇ ਕਿਤੇ ਵੱਧ ਹੈ, ਪਰ ਜਿਹੜਾ ਟ੍ਰੈਂਡ ਵਾ ਜਿਹੜਾ ਦੇਖ ਰਹੇ ਹਾਂ ਅਸੀਂ ਦੁਨੀਆਂ ਦੇ ਵਿੱਚ, ਉਹ ਲਗਭਗ ਇੱਕੋ ਜਿਹਾ ਹੀ ਹੈ ਜੀ।
ਦੇਖੋ ਜੀ, ਉਹ ਤੋਂ ਕੈਪੀਟਲਿਸਟ ਜਿਹੜਾ ਸੋਸਾਇਟੀ ਹੈ
ਜੀ,
ਤੇ ਕੈਪੀਟਲਿਸਟਾਂ ਦਾ ਰਾਜ ਹੈ, ਉਹਦੇ ਚ ਕੰਸੈਂਟ੍ਰੇਸ਼ਨ ਆਫ ਮਨੀ ਹੈ ਉਹ ਲਗਾਤਾਰ ਹੋ ਰਹੀ ਹੈ। ਸਾਡੇ ਇੰਡੀਆ ਦੇ ਵਿੱਚ 2017 ਦੀ ਜਿਹੜੀ ਜੀ ਡੀ ਪੀ ਹੈ
ਜੀ,
ਉਹਦਾ 82% ਹਿੱਸਾ 1% ਕੋ ਚਲੇ ਗਿਆ, 82%। ਹੁਣ ਜੀ ਓਵਰਆਲ 73% ਤਾਂ ਹੈਗਾ ਹੀ ਹੈ ਨਾ ਸਾਰਾ 1% ਕੋ, ਪਰ 2017 ਵਾਲਾ ਯੀਅਰ ਹੈ ਜਿਹੜਾ, ਜਿਹਦੇ ਚ ਜੀ ਐਸ ਟੀ ਨੋਟਬੰਦੀ ਵੀ ਆਈ ਹੈ, ਇਸ ਸਮੇਂ ਦੌਰਾਨ ਜ਼ਿਆਦਾ ਹਿੱਸਾ ਜਿਹੜਾ ਜੀ ਡੀ ਪੀ ਦਾ ਉਹ ਇਹਨਾਂ ਕੋਲ ਚਲੇ ਗਿਆ। ਵਰਕਰ ਤਾਂ ਇਸ ਵੇਲੇ ਜਿਹੜਾ ਹਾਸ਼ੀਏ ਤੇ ਧੱਕਿਆ ਗਿਆ ਹੈ, ਔਰ ਲਗਾਤਾਰ ਤੁਸੀਂ ਦੇਖੋ ਇਸ ਸਮੇਂ ਦੇ ਦੌਰਾਨ 1,16,00,000 ਦੇ ਕਰੀਬ ਜੋਬ ਲਾਸਿਸ ਹੋਈ ਹੈ, ਤੇ 2 ਕਰੋੜ ਜੋਬ ਜਿਹੜੇ ਕ੍ਰੀਏਟ ਕਰਨ ਦਾ ਵਾਅਦਾ ਕਰਦੇ ਸੀ ਮੋਦੀ ਸਾਹਿਬ, ਤੇ 1,16,00,000 ਜੋਬ ਲੋਸਿਸ ਹੋ ਚੁੱਕੀਆਂ ਹੈ, ਤੇ ਕੋਈ ਜੋਬ ਕਿਸੇ ਨੂੰ ਇਸ ਵੇਲੇ ਮਿਲ ਨਹੀਂ ਰਹੀ। ਕਿਤੇ ਮਿਨੀਮਮ ਵੇਜ ਜਿਹੜੀ ਹੈਗੀ ਵੀ ਹੈ ਸਰਕਾਰ ਦੀ, ਉਹ ਇੰਪਲੀਮੈਂਟ ਨਹੀਂ ਹੋ ਰਹੀ, ਚਾਹੇ ਕੋਈ ਪੈਟਰੋਲ ਪੰਪ ਹੈ, ਚਾਹੇ ਕੋਈ ਟਰਾਂਸਪੋਰਟ ਹੈ, ਚਾਹੇ ਕੋਈ ਦੁਕਾਨ ਹੈ, ਕਿਤੇ ਵੀ ਅਸੀਂ ਇੱਥੇ ਦੇਖਦੇ ਹਾਂ ਲੋਕਲ, ਕਿ ਕਿਤੇ ਵੀ ਇੰਪਲੀਮੈਂਟ ਨਹੀਂ ਹੋ ਰਹੀ। 3,500-4,000 ਦੇ ਵਿੱਚ ਜਿਹੜਾ ਵਰਕਰ ਨੂੰ ਟੁੱਟਿਆ ਜਾ ਰਿਹਾ। ਸੋ ਇਹ ਵਰਲਡ ਲੈਵਲ ਫਨੋਮਨਾ ਹੈ ਵੈਸੇ ਤਾਂ,
ਬਿਲਕੁਲ,
ਪਰ ਹਿੰਦੁਸਤਾਨ ਵਰਗੇ ਮੁਲਕ ਚ ਇਹ ਜ਼ਿਆਦੇ ਪ੍ਰਭਾਵਿਤ ਕਰਦਾ ਹੈ, ਕਿਉਂਕਿ ਇੱਥੇ ਪਾਪੂਲੇਸ਼ਨ ਬਹੁਤ ਹੈ ਜਿਹੜੀ ਮੈਕਨਾਈਜੇਸ਼ਨ ਵੀ ਹੋ ਰਹੀ ਹੈ, ਜਿਹਦੇ ਕਰਕੇ ਸਾਰਾ ਕੁਛ ਹੋ ਰਿਹਾ, ਡਰਾਈਵਰਲੈਸ ਗੱਡੀਆਂ ਆ ਰਹੀਆਂ ਤੁਹਾਡੇ ਦਾ ਇੱਧਰ।
ਹਾਂਜੀ ਬਿਲਕੁਲ ਬਿਲਕੁਲ,
ਤੇ ਉਹਦੇ ਚੋਂ ਇਹਨਾਂ ਸਾਰੇ ਖੇਤਰਾਂ ਦੇ ਵਿੱਚੋਂ ਸਾਨੂੰ ਐਕਚੁਲੀ ਲੋੜ ਹੈਗੀ ਹੈ ਮਨੁੱਖ ਮੁਖੀ ਕੰਮ ਜਿੰਨੇ ਕੋਈ ਅਸੀਂ ਵੱਧ ਤੋਂ ਵੱਧ ਵਿਕਸਿਤ ਕਰ ਸਕੀਏ, ਉਹਦੇ ਚ ਜਿਹੜੀ ਐਗਰੀਕਲਚਰ, ਸਾਡੇ 24-25 ਕਰੋੜ ਲੋਕ ਲੱਗੇ ਹੋਏ ਆ, ਉਹ ਐਗਰੀਕਲਚਰ ਜਿਹੜੀ ਉਹ ਖਾਤਮੇ ਵਾਲੇ ਪਾਸੇ ਨੂੰ ਜਾ ਰਹੀ ਆ,
ਕੋਈ ਸ਼ੱਕ ਨੀ, ਕੋਈ ਸ਼ੱਕ।
ਪੂਰਾ ਕ੍ਰਾਈਸਿਸ ਹੈ ਦੇਸ਼ ਦੇ ਅੰਦਰ ਜਿਹੜਾ ਬਣਿਆ ਹੋਇਆ, ਇਸ ਕਰਕੇ ਵਰਕਿੰਗ ਕਲਾਸ ਲੜਨਾ ਚਾਹੁੰਦੀ ਹੈ, ਲੜੂਗੀ ਆਉਣ ਵਾਲੇ ਸਮੇਂ ਦੇ ਵਿੱਚ। ਕਾਫੀ ਬੰਗਲੁਰੂ ਵਗੈਰਾ ਚ ਬਹੁਤ ਵੱਡੀਆਂ ਸਟਰਗਲਸ ਹੋਈਆਂ, ਤੇ ਜਦੋਂ ਇੰਨੀ ਪੀਐਫ ਚ ਕਟੌਤੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕੱਲਾ ਬੰਗਲੁਰੂ ਸ਼ਹਿਰ ਹੈ ਜਿਹਨਾਂ ਨੇ ਇਸ ਸਾਰੇ ਫੈਸਲੇ ਨੂੰ ਵਾਪਸ ਕਰਵਾਇਆ।
ਬਹੁਤ ਵਧੀਆ ਜੀ,
ਤੇ ਲਗਾਤਾਰ 2-3 ਦਿਨ ਬੰਗਲੁਰੂ ਨੇ ਬੰਦ ਰੱਖਿਆ। ਮਿਲੀ
ਹੈਲੋ
ਟ੍ਰੇਡ ਯੂਨੀਅਨਸ ਵੀ ਹੈ ਨਾ
ਜੀ
ਹੈਲੋ
ਹਾਂਜੀ ਹਾਂਜੀ ਹਾਂ ਠੀਕ ਹੈ
ਸਾਡੀਆਂ ਜਿਹੜੀਆਂ ਟ੍ਰੇਡ ਯੂਨੀਅਨਸ ਹੈ ਹੁਣ ਦੋ ਸੈਂਟਰ ਹੈ ਸਾਡੇ ਟ੍ਰੇਡ ਯੂਨੀਅਨਸ ਦੇ
ਜੀ
ਇੱਕ ਤਾਂ ਇਹ ਕੇਂਦਰੀ ਟ੍ਰੇਡ ਯੂਨੀਅਨ ਜਿਹੜੀ ਆਪਣੇ ਆਪ ਸੀਟੂ ਹੈ ਐਮ ਦੀ ਹੈ ਦੂਜੀ ਕਾਂਗਰਸ ਦੀ ਹੈ ਇਹਨਾਂ 10 ਟ੍ਰੇਡ ਯੂਨੀਅਨ ਨੇ ਸੱਦਾ ਦਿੱਤਾ ਸੀ ਔਰ ਅਸੀਂ ਵੀ ਸੇਮ ਡੇ ਤੇ ਜਿਹੜੀਆਂ ਕੁਛ ਰੈਵੋਲੂਸ਼ਨਰੀ ਟ੍ਰੇਡ ਯੂਨੀਅਨਸ ਹੈਗੀਆਂ
ਜੀ
ਤੇ ਉਹਨਾਂ ਨੇ ਵੀ ਪੂਰਾ ਸੱਦਾ ਜਿਹੜਾ ਉਸੇ ਦਿਨ ਤੇ ਸੇਮ ਡੇ ਤੇ ਦਿੱਤਾ ਤਾਂ ਕਿ ਇਹ ਇੱਕ ਇੰਪ੍ਰੈਸ਼ਨ ਇਹੋ ਰਹੇ ਕਿ ਸਾਰੀਆਂ ਟ੍ਰੇਡ ਯੂਨੀਅਨ ਇਕੱਠੀਆਂ ਅਸੀਂ ਬੜੀ ਕੋਸ਼ਿਸ਼ ਕੀਤੀ ਹੈ ਇਹਨਾਂ ਟ੍ਰੇਡ ਯੂਨੀਅਨ ਨਾਲ ਗੱਲ ਕਰਨ ਦੀ ਵੀ ਤੁਸੀਂ ਸਾਨੂੰ ਵੀ ਇਹਦੇ ਸ਼ਾਮਿਲ ਕਰੋ ਨਹੀਂ ਕਰਦੀਆਂ ਪਰ ਫਿਰ ਵੀ ਅਸੀਂ ਇਫ ਟੂ ਐਨ ਡੀ ਐਲ ਐਫ ਐਨ ਟੀ ਯੂ ਆਈ ਵਾਲੀ ਤੇ ਇੱਕ ਏ ਆਈ ਐਫ ਟੀ ਯੂ ਹੈ ਇਹਨਾਂ ਨੇ ਰਲ ਕੇ ਸੱਦਾ ਦਿੱਤਾ ਸਾਰੇ ਉਸੇ ਸੇਮ ਡੇ ਤੇ ਕਰੀਏ ਪਿਛਲੇ ਸਾਲ ਵੀ ਇੱਦਾਂ ਹੋਇਆ ਸੀ ਇਹ ਇਸ ਸਾਲ ਵੀ ਆ ਸੋ ਇੱਕ ਰੈਵੋਲੂਸ਼ਨਰੀ ਟ੍ਰੇਡ ਯੂਨੀਅਨ ਜਿਹੜੀ ਹੈ ਜਦੋਂ ਤੇ ਉਹ ਨੀ ਕੋਈ ਉੱਭਰ ਕੇ ਸਾਹਮਣੇ ਆਉਂਦੀ ਉਦੋਂ ਤੱਕ ਮੁਸ਼ਕਿਲ ਹੈ ਇਹਨਾਂ ਨੀਤੀਆਂ ਦਾ ਵਿਰੋਧ ਕਰਨ ਦਾ
ਬਿਲਕੁਲ
ਇਸ ਕਰਕੇ ਕੁਛ ਟ੍ਰੇਡ ਯੂਨੀਅਨ ਜਿਹੜੀਆਂ ਪਾਰਲੀਮੈਂਟ ਰਾਹੀਂ ਕੁਛ ਬਦਲ ਜਿਹੜੇ ਪੇਸ਼ ਕਰਨ ਦੀਆਂ ਕੋਸ਼ਿਸ਼ਾਂ ਕਰਦੀਆਂ ਜਿਹੜੀਆਂ ਨਹੀਂ ਹੋ ਸਕਦਾ
ਬਿਲਕੁਲ
ਵਰਕਿੰਗ ਕਲਾਸ ਦਾ ਬਦਲ ਤਾਂ ਵਰਕਿੰਗ ਕਲਾਸ ਦੇ ਸਟਰਗਲ ਚੋ ਹੀ
ਕੋਈ
ਹੋ ਸਕਦਾ
ਕੋਈ ਸ਼ੱਕ ਨੀ ਇੱਕ ਸੱਚ ਜੀ
ਕੋਸ਼ਿਸ਼ਾਂ ਕਰ ਰਹੇ ਹਾਂ
ਹਾਂਜੀ ਇੱਕ ਅਹਿਮ ਸਵਾਲ ਜਿਹੜਾ ਤੁਸੀਂ ਹੁਣੇ ਗੱਲਬਾਤ ਕੀਤੀ ਹੈ ਕਿ ਜਿਸ ਤਰੀਕੇ ਦੇ ਨਾਲ ਜਿੱਥੇ ਟ੍ਰੇਡ ਯੂਨੀਅਨ ਜਿਹੜੀਆਂ ਸਟਰਗਲ ਹੋਣੀਆਂ ਚਾਹੀਦੀਆਂ ਉਹ ਨਹੀਂ ਹੋ ਰਹੀਆਂ ਉਹਦੇ ਵਿੱਚ ਤੁਹਾਨੂੰ ਇੱਕ ਕਾਰਨ ਇਹ ਨਹੀਂ ਲੱਗਦਾ ਕਿ ਜਦੋਂ ਸੀਟੂ ਜਿਹੜੀਆਂ ਕਾਂਗਰਸ ਦੀਆਂ ਜਥੇਬੰਦੀਆਂ ਨੇ ਹੁਣ ਕਿਹਨੂੰ ਨਹੀਂ ਪਤਾ ਜਿਹੜੀ ਅਸੀਂ ਗੱਲ ਕਰਕੇ ਹਟੇ ਹਾਂ ਕਿ ਕਾਂਗਰਸ ਦੀਆਂ ਨੀਤੀਆਂ ਕਰਕੇ ਜਿਹੜੀ ਸ਼ੁਰੂਆਤ ਹੋਈ ਹੈ ਜਿਹਦੇ ਨਾਲ ਈਵਨ ਭਾਰਤ ਦੇ ਆਜ਼ਾਦ ਹੋਣ ਤੱਕ ਜਿਹੜੀਆਂ ਉਹ ਸਾਰੀਆਂ ਲੋਕ ਪੱਖੀ ਨੀਤੀਆਂ ਲਾਗੂ ਨਹੀਂ ਹੋ ਸਕੀਆਂ ਸੋ ਉਹ ਜਿਹੜੀ ਇੱਕ ਕੋਲੈਬੋਰੇਸ਼ਨ ਹੈ ਤੁਸੀਂ ਕਹਿ ਲਓ ਸੀ ਪੀ ਆਈ ਸੀ ਪੀ ਐਮ ਦੀ ਜਿਹੜੀਆਂ ਕਾਂਗਰਸ ਦੀਆਂ ਉਹ ਜਿਹੜੀਆਂ ਮਜ਼ਦੂਰ ਜਥੇਬੰਦੀਆਂ ਨੇ ਉਹ ਇੱਕ ਤੁਹਾਡੇ ਖਿਆਲ ਨਾਲ ਰੁਕਾਵਟ ਵਾਲੀ ਗੱਲ ਲੱਗਦੀ ਹੈ
ਹਾਂਜੀ ਉਹ ਬਹੁਤ ਵੱਡੀ ਰੁਕਾਵਟ ਹੈ ਜੀ ਇੱਕ ਵਾਰੀ ਇਹ ਲੋਕ ਲੜਨਾ ਚਾਹੁੰਦੇ ਆ ਵਰਕਰ ਲੜਨਾ ਚਾਹੁੰਦੇ ਆ ਟ੍ਰੇਡ ਯੂਨੀਅਨ ਉਸ ਲੜਾਈ ਨੂੰ ਸੱਦ ਤੱਕ ਲੈ ਕੇ ਜਾਣ ਨੂੰ ਤਿਆਰ ਨੇ ਸਮੱਸਿਆ ਹੈ ਜਿਹੜੀ ਪਿਛਲੀ ਹੜਤਾਲ ਵੀ ਹੋਈ ਸੀ ਉਹ ਚ ਵਰਕਰਸ ਨੇ ਟ੍ਰੇਡ ਯੂਨੀਅਨ ਨੇ ਉਹਦੀ ਆਸ ਤੋਂ ਵੱਧ ਸਟਰਗਲ ਜਿਹੜੀ ਕੀਤੀ ਵੱਧ ਸੰਘਰਸ਼ ਕੀਤਾ ਤੇ ਟ੍ਰੇਡ ਯੂਨੀਅਨ ਖੁਦ ਹੈਰਾਨ ਸੀ ਕਿ ਵਰਕਰ ਇੰਨੇ ਲੈਵਲ ਤੇ ਅਗਰੈਸਿਵ ਹੋ ਕੇ ਵੀ ਅੱਗੇ ਜਿਹੜੇ ਆ ਸਕਦੇ ਆ ਸੋ ਇਹ ਕੰਟਰੋਲਡ ਸਟਰਗਲ ਚਾਹੁੰਦੇ ਆ ਜਿਹੜਾ ਇਹਨਾਂ ਨੂੰ ਕੋਈ ਹਰਜਾ ਵੀ ਨਾ ਪਹੁੰਚਾਵੇ ਤੇ ਇਹਨਾਂ ਨੂੰ ਇਲੈਕਸ਼ਨ ਦੇ ਵਿੱਚ ਵੀ ਹੈਲਪ ਮਿਲ ਜਾਏ ਏਦਾਂ ਦਾ ਸਟਰਗਲ ਕਰ ਜਾਂਦੇ ਇਸੇ ਕਰਕੇ ਕਿਉਂਕਿ ਵੱਡਾ ਹਿੱਸਾ ਹਾਲੇ ਵੀ ਕਾਂਗਰਸ ਸੀ ਪੀ ਆਈ ਸੀ ਪੀ ਐਮ ਦੇ ਥੱਲੇ ਆ ਵਰਕਿੰਗ ਕਲਾਸ ਦਾ ਠੀਕ ਹੈ ਇਸ ਕਰਕੇ ਉਹ ਉਹਨੂੰ ਉੱਥੇ ਤੱਕ ਹੀ ਲਿਜਾਣਾ ਚਾਹੁੰਦੇ ਇਹ ਤੋਂ ਵੱਧ ਨਹੀਂ ਲਿਜਾਣਾ ਚਾਹੁੰਦੇ ਇਹ ਪ੍ਰੋਬਲਮ ਹੈਗੀ ਆ ਸੋ ਇਹ ਜਿਹੜੇ ਯੂਨਾਈਟਿਡ ਸਟਰਗਲ ਹੋਣ ਉਹਦੇ ਵਿੱਚੋਂ
ਦਹਾਕੇ ਤੋਂ ਬਾਅਦ ਜਿਹਨੂੰ ਆਪਾਂ ਰੈਡੀਕਲ ਯੂਨੀਅਨ ਕਹਿੰਦੇ ਆ ਉਹ ਨਿਘਾਰ ਵੱਲੋਂ ਆਈਆਂ ਨੇ ਤੇ ਜਿਹੜੀਆਂ ਸਰਕਾਰਾਂ ਦੇ ਨਾਲ ਜਿਹੜੀਆਂ ਮਿਲ ਕੇ ਚੱਲਦੀਆਂ ਨੇ ਯੂਨੀਅਨ ਉਹ ਜਿਹੜੀਆਂ ਨੇ ਜਿਆਦਾ ਹੋਣ ਦੇ ਵਿਚ ਆਈਆਂ ਇਹ ਇਸ ਮੁਲਕ ਦੇ ਵਿਚ ਵੀ ਇਹ ਟ੍ਰੈਂਡ ਹੈ ਆ ਜੀ
ਪਰ ਉਹਨਾਂ ਦੀ ਫਾਈਟਿੰਗ ਫੋਰਸ ਲਗਾਤਾਰ ਘੱਟ ਰਹੀ ਆ ਵਰਕਰ ਤਾਂ ਦੇਖੋ ਜਿਹੜੇ ਹੁਣ ਬੰਗਲੁਰੂ ਦੀ ਸਟਰਗਲ ਸੀ
ਜੀ
ਬੰਗਲੁਰੂ ਵਾਲਿਆਂ ਨੇ ਸੀਟੀ ਨੂੰ ਜਿਹੜਾ ਨਾ ਕਰ ਦਿੱਤਾ ਸੀ ਕਿ ਅਸੀਂ ਤੁਹਾਡੀ ਲੀਡਰਸ਼ਿਪ ਦੇ ਤਹਿਤ ਕੋਈ ਸਟਰਗਲ ਨਹੀਂ ਕਰਨਾ ਜਿਹੜੀ ਮੇਨ ਸਟਰਗਲ ਕੇਰਲਾ ਚਾਹ ਬਗਾਨਾ ਦੇ ਮਜ਼ਦੂਰਾਂ ਦੀ ਹੋਈ ਹੈ ਉਹਦੇ ਚ ਵੀ ਉਹਨਾਂ ਨੇ ਸਾਰੀ ਜਿਹੜੀ ਰਵਾਇਤੀ ਨੇ ਉਹਨੂੰ ਪਾਸੇ ਕਰ ਦਿੱਤਾ ਕਿ ਅਸੀਂ ਆਪ ਸਮਝੌਤਾ ਕਰਾਂਗੇ ਆਪ ਹੀ ਅਸੀਂ ਲੜਾਂਗੇ ਔਰ ਦੋ ਤਿੰਨ ਸਟਰਗਲ ਇੱਦਾਂ ਦੀਆਂ ਹਿੰਦੁਸਤਾਨ ਚ ਦੇਖਣ ਨੂੰ ਮਿਲੀਆਂ ਜਿਹੜੀਆਂ ਜਿਹਨਾਂ ਨੇ ਇਹਨਾਂ ਨੂੰ ਰਵਾਇਤੀ ਲੀਡਰਸ਼ਿਪ ਨੂੰ ਪਾਸੇ ਕਰਕੇ ਸਟਰਗਲ ਲੜੀ ਔਰ ਉਹ ਸਟਰਗਲ ਦੇਸ਼ ਦੇ ਨਕਸ਼ੇ ਤੇ ਆਈ ਔਰ ਉਹ ਸਟਰਗਲ ਜਿੱਤੀ ਗਈ
ਠੀਕ ਹੈ
ਇਸ ਕਰਕੇ ਲੋਕ ਸੋਚਣਗੇ ਇੱਦਾਂ ਤਾਂ ਨੀ ਹੈ ਵੀ ਐਂ ਇਹ ਕੰਟਰੋਲ ਕਰਕੇ ਬੈਠੇ ਰਹਿਣਗੇ ਜਾਂ ਇਹ ਲੜਨਗੇ
ਪੰਜਾਬ ਦੀ ਇੱਕ ਰੈਡੀਕਲ ਕਿਸਾਨ ਜਥੇਬੰਦੀ ਉਗਰਾਹਾਂ ਉਹਨਾਂ ਨੇ ਵੀ ਉਹਨਾਂ ਨੂੰ ਬਾਹਰੀ ਸਪੋਰਟ ਕੀਤੀ ਹੈ ਜਦਕਿ ਉਹ ਬਾਰ ਬਾਰ ਜਿੱਦਾਂ ਤੁਸੀਂ ਕਹਿ ਰਹੇ ਕਿ ਤੁਹਾਡੀ ਵੀ ਜਥੇਬੰਦੀ ਨੂੰ ਆਪ ਉਹਦੇ ਵਿੱਚ ਸ਼ਾਮਿਲ ਨਹੀਂ ਹੋਣ ਦਿੰਦੇ ਜਾਂ ਤੁਹਾਡੀ ਕਾਰਗੁਜ਼ਾਰੀ ਉਹਦੇ ਵਿੱਚ ਨਹੀਂ, ਉਹ ਚਾਹੁੰਦੇ ਕਿ ਕਿਸੇ ਤਰੀਕੇ ਦਾ ਰੈਡੀਕਲ ਜਿਹੜਾ ਪੱਖ ਵਾ ਯੂਨੀਅਨ ਦਾ ਵਿੱਚ ਇਨਵੋਲਵ ਹੋਵੇ, ਉਹਨਾਂ ਨੇ ਵੀ ਬਾਹਰੀ ਸਪੋਰਟ ਕੀਤੀ ਸੀ, ਜਦਕਿ ਇਹੋ ਜਿਹੀ ਜਿਹੜੀਆਂ ਰੈਡੀਕਲ ਯੂਨੀਅਨ ਨੇ ਉਹ ਉਹ ਇਸ ਸੰਘਰਸ਼ ਦੇ ਵਿੱਚ ਪੂਰੀ ਤਰ੍ਹਾਂ ਸ਼ਾਮਿਲ ਹੋਣੀਆਂ ਚਾਹੀਦੀਆਂ ਸੀ।
ਟੀਚਰਾਂ ਦਾ ਸਟਰਗਲ ਜਿਹੜਾ ਉਹ ਅਲੱਗ ਕਿਸਮ ਦਾ ਸਟਰਗਲ ਹੈ, ਉੱਥੇ ਮੇਰੀ ਥੋੜੀ ਡਿਫਰੈਂਟ ਰਾਏ ਆ
ਹਾਂਜੀ
ਤੁਹਾਡੇ ਨਾਲੋਂ।
ਜੀ ਜੀ ਠੀਕ ਠੀਕ।
ਉਹਦੇ ਵਿੱਚ ਸਿਰਫ ਗ੍ਰਾਹਾਂ ਨੇ ਨਹੀਂ ਸਪੋਰਟ ਕੀਤੀ, ਉਹਦੇ ਵਿੱਚ ਪੰਜਾਬ ਦੀਆਂ ਸਾਰੀਆਂ ਹੀ ਜਿਹੜੀਆਂ ਜਨਤਕ
ਆਰਗੇਨਾਈਜੇਸ਼ਨ
ਉਹ ਇੱਕ ਯੂਨਾਈਟਿਡ ਮੋਰਚਾ ਜਿਹੜਾ ਉਹ ਬਣਿਆ ਹੋਇਆ ਸੀ ਟੀਚਰਸ ਦਾ,
ਜੀ ਜੀ,
ਤੇ ਉਹਦੀ ਸਪੋਰਟ ਚ ਸਾਰੇ ਲੋਕ ਆਪਾਂ ਗਏ ਆ, ਉਹ ਹਲੇ ਵੀ ਸਟਰਗਲ ਸਟਿਲ ਜਾਰੀ ਆ,
ਰਮਸਾ ਦੇ ਅਧਿਆਪਕ ਆਲਰੇਡੀ ਮੋਤੀ ਮਹਿਲ ਦੇ ਸਾਹਮਣੇ ਮੁਜ਼ਾਹਰਾ ਕਰ ਰਹੇ ਨੇ, ਟੋਡਰ ਸਾਥੀ ਹਰਦੀਪ ਸਿੰਘ ਹੋਰੀ। ਬਿਲਕੁਲ ਬਿਲਕੁਲ ਬਿਲਕੁਲ। ਤੋ ਸਾਥੀ ਜੀ, ਤੁਸੀਂ ਆਪਣੇ ਵੱਲੋਂ ਜਿਹੜੇ ਸਾਡੇ ਸਰੋਤੇ ਸੁਣ ਰਹੇ ਨੇ ਹਿੰਦੁਸਤਾਨ ਦੀਆਂ, ਪੰਜਾਬ ਦੀਆਂ ਖਾਸ ਕਰਕੇ ਕਿਰਤੀਆਂ ਦੀਆਂ ਜਿਹੜੀਆਂ ਸਟਰਗਲ ਨੇ, ਉਹਦੇ ਬਾਰੇ ਤੁਸੀਂ ਕੋ ਆਪਣਾ ਹੋਰ ਤੁਸੀਂ ਐਡ ਲੋਕਾਂ ਦੀ, ਕਿਉਂਕਿ ਇੱਕ ਬਹੁਤ ਵੱਡਾ ਸਾਥੀ ਜੀ ਵਹਿਮ ਇਹ ਹੈ ਕਿ ਪਹਿਲੀ ਗੱਲ ਤੇ ਜਿਹੜੇ ਲੋਕ ਇਹਨਾਂ ਸੰਘਰਸ਼ਾਂ ਦੇ ਵਿੱਚ ਸ਼ਾਮਿਲ ਨਹੀਂ ਹੋਣਾ ਚਾਹੁੰਦੇ ਉਹ ਤੇ ਇਹੀ ਬਹਿ ਕੇ ਸਮਝ ਲੈਂਦੇ ਕਿ ਬਸ ਕੁਛ ਹੋ ਹੀ ਨਹੀਂ ਸਕਦਾ, ਕਿਉਂਕਿ ਜਿਹੜੇ ਪਾਵਰਫੁਲ ਲੋਕ ਨੇ ਬਹੁਤ ਜ਼ਿਆਦਾ ਪਾਵਰਫੁਲ ਨੇ ਤੇ ਇਹ ਅਸੀਂ ਕੁਛ ਵੀ ਇਹਦੇ ਨਾਲ ਅਚੀਵ ਨਹੀਂ ਕਰ ਸਕਦੇ ਹੈਗੇ। ਪਰ ਤੁਸੀਂ ਜਿਹੜੀਆਂ ਚੱਲਦੀਆਂ ਜਿਹੜੀਆਂ ਅਸਲ ਦੇ ਵਿੱਚ ਰੈਡੀਕਲ ਸੰਘਰਸ਼ ਨੇ, ਤੁਸੀਂ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਥੋੜ੍ਹਾ ਜਿਹਾ ਉਹਦੇ 'ਤੇ ਚਾਨਣਾ ਪਾਓ ਕਿ ਜਿੱਤਾਂ ਪ੍ਰਾਪਤ ਵੀ ਹੁੰਦੇ। ਤੁਸੀਂ ਬੈਂਗਲੁਰੂ ਦੀ ਐਗਜ਼ਾਮਪਲ ਪਹਿਲਾਂ ਦੇ ਚੁੱਕੇ ਹੋ ਜੀ।
ਮੈਂ ਦੇਖੋ ਟੀਚਰਾਂ ਦਾ ਬਹੁਤ ਅੱਛਾ ਸਟਰਗਲ ਹੋਇਆ
ਜੀ
ਸਾਂਝੇ ਮੋਰਚੇ ਦੀ ਅਗਵਾਈ ਦੇ ਵਿੱਚ, ਸਾਰਿਆਂ ਨੇ ਉਹਦੀ ਸਪੋਰਟ ਵੀ ਕੀਤੀ ਹੈ, ਗਵਰਨਮੈਂਟ ਵੀ ਬਹੁਤ ਭੇਟ ਹੋਈ ਹੈ ਕਿ ਉਸ ਚੀਜ਼ਾਂ ਨੂੰ ਮੰਨ ਕੇ ਵੀ ਉਹਨੂੰ ਇੰਪਲੀਮੈਂਟ ਕਰਨ ਲਈ ਤਿਆਰ ਨਹੀਂ ਹੈ। ਉਹਦੇ ਚੋਂ ਟ੍ਰੇਡ ਯੂਨੀਅਨ ਨੂੰ ਸਬਕ ਸਿੱਖਦੇ ਹੋਏ ਹੋਰ ਸਟਰਗਲ ਨੂੰ ਜਿਹੜਾ ਆਪਣਾ ਤਿੱਖੇ ਕਰਨਾ ਚਾਹੀਦਾ
ਜੀ।
ਬਾਕੀ ਸਾਨੂੰ ਇਕਨੋਮਿਜ਼ਮ ਤੋਂ ਬਾਹਰ ਆਉਣਾ ਚਾਹੀਦਾ, ਸਾਨੂੰ ਪੋਲੀਟੀਕਲ ਸਿਚੁਏਸ਼ਨ ਦਾ ਸਾਰਿਆਂ ਨੂੰ ਨਿਰਣਾ ਕਰਨਾ ਚਾਹੀਦਾ ਹੈ ਕਿ ਇਹ ਪੋਲਿਸੀਆਂ ਕਿਉਂ ਆ ਰਹੀਆਂ ਹੈ ਤੇ ਇਹਨਾਂ ਪੋਲਿਸੀਆਂ ਦਾ ਹੱਲ ਕੀ ਹੈ। ਜੇ ਅਸੀਂ ਇਹ ਇਸ ਚੀਜ਼ ਨੂੰ ਸਮਝਾਂਗੇ ਤਾਂ ਅਸੀਂ ਆਪਣੀ ਲੜਾਈ ਨੂੰ ਬਿਹਤਰ ਸਹੀ ਦਿਸ਼ਾ ਦੇ ਵਿੱਚ ਜਿਹੜਾ ਉਹ ਵਿਕਸਿਤ ਕਰ ਰਹੇ ਹਾਂ। ਪੰਜਾਬ ਦੇ ਵਿੱਚ ਬਹੁਤ ਸਾਰੀਆਂ ਆਰਗੇਨਾਈਜੇਸ਼ਨਾਂ ਜਿਹੜੀਆਂ ਆਪਣੀ ਸਟਰਗਲ ਕਰ ਰਹੀਆਂ ਕਾਫੀ, ਫਿਰ ਵੀ ਦੂਜੇ ਸੂਬਿਆਂ ਦੀ ਨਿਸਬਤ ਵੱਧ ਡੈਮੋਕਰੈਟਿਕ ਮਾਹੌਲ ਵੀ ਹੈਗਾ ਆ
ਜੀ,
ਤੇ ਚਾਹੇ ਉਹ ਬੁੱਧੀਜੀਵੀਆਂ ਦੀ ਗ੍ਰਿਫਤਾਰੀ ਦਾ ਮਾਮਲਾ ਹੋਵੇ ਉਹਦੇ ਤੇ ਵੀ ਪੰਜਾਬ ਨੇ ਇੱਕ ਪੋਜ਼ਿਟਿਵ ਰੋਲ ਜਿਹੜਾ ਪਲੇ ਕੀਤਾ,
ਕੋਈ ਸ਼ੱਕ ਨਹੀਂ ਜੀ,
ਸਾਰੀਆਂ ਸਟੇਟਾਂ ਨਾਲੋਂ ਪੋਜ਼ਿਟਿਵ ਰੋਲ ਜਿਹੜਾ ਪਲੇ ਕੀਤਾ। ਬਾਕੀ ਦਲਿਤਾਂ ਦੇ ਸਵਾਲ ਦੇ ਉੱਤੇ ਵੀ ਅੱਛੀਆਂ ਐਜੀਟੇਸ਼ਨ ਜਿਹੜੀਆਂ ਜੈਡਪੀਐਸਸੀ ਵੱਲੋਂ ਦਲਿਤ ਆਰਗੇਨਾਈਜੇਸ਼ਨਾਂ ਜਾਂ ਹੋਰ ਹੈ ਉਹਨਾਂ ਵੱਲੋਂ ਕੀਤੀਆਂ ਜਾ ਰਹੀਆਂ, ਕਿਸਾਨ ਆਰਗੇਨਾਈਜੇਸ਼ਨਾਂ ਵੀ ਇੱਕ ਆਪਣੇ ਆਪਣੇ ਤੌਰ ਤੇ ਵੀ ਤੇ ਗਰੁੱਪ ਬਣਾ ਕੇ ਵੀ ਸਾਂਝੇ ਤੌਰ ਤੇ ਸੱਤ ਕਿਸਾਨ ਜਥੇਬੰਦੀਆਂ ਦਾ ਥੜਾ ਬਣਾ ਕੇ ਵੀ ਸਟਰਗਲ ਜਿਹੜੀਆਂ ਉਹ ਕਰ ਰਹੀਆਂ।
ਬਿਲਕੁਲ ਬਿਲਕੁਲ,
ਟ੍ਰੇਡ ਯੂਨੀਅਨ ਮੂਵਮੈਂਟ ਜਿਹੜੀ ਹੈ ਉਹਦੇ ਚ ਥੋੜੀ ਜ਼ਰੂਰ ਕਮਜ਼ੋਰ ਹੈ, ਕੋਸ਼ਿਸ਼ ਹੋ ਰਹੀ ਹੈ ਉਹਨਾਂ ਦੀ ਕਰਨ ਦੇ ਲਈ। ਸੋ ਮੇਰਾ ਇਹ ਹੋਈ ਹੈ ਵੀ ਸਾਨੂੰ ਪੋਲੀਟੀਕਲੀ ਇਹਨਾਂ ਚੀਜ਼ਾਂ ਨੂੰ ਸਮਝਣਾ ਚਾਹੀਦਾ ਕਿ ਜਿਹੜਾ ਕੈਪੀਟਲਿਸਟ ਸਿਸਟਮ ਹੈ ਉਹਦੀ ਵਜ੍ਹਾ ਕਰਕੇ ਵਰਕਿੰਗ ਕਲਾਸ ਨੂੰ ਜਿਹੜਾ ਇਸ ਢੰਗ ਦੇ ਨਾਲ ਦਵਾਇਆ ਜਾ ਰਿਹਾ, ਔਰ ਉਹਦੇ ਖਿਲਾਫ਼ ਜੋ ਸਾਮਰਾਜੀ ਪੋਲਿਸੀਆਂ ਹੈ ਸਰਕਾਰ ਦੀਆਂ ਉਹਦੇ ਖਿਲਾਫ਼ ਇੱਕ ਐਜੀਟੇਸ਼ਨ ਜਿਹੜੀ ਹੈ ਉਹ ਖੜੀ ਕਰਨੀ ਚਾਹੀਦੀ ਹੈ, ਆਰਥਿਕ ਘੋਲਾਂ ਦੇ ਨਾਲ ਉਹਨੂੰ ਪੋਲੀਟੀਕਲ ਘੋਲਾਂ 'ਚ ਤਬਦੀਲ ਕਰਨ ਦੇ ਲਈ ਸੰਘਰਸ਼ ਕਰਨਾ ਚਾਹੀਦਾ, ਫਿਰ ਇਹਦਾ ਕੋਈ ਪਰਮਾਨੈਂਟ ਹੱਲ ਹੈ ਜਿਹੜਾ ਆਪਾਂ।
ਬਿਲਕੁਲ ਬਿਲਕੁਲ ਸਾਥੀ ਜੀ, ਤੋ ਸਾਥੀ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਕਿਉਂਕਿ ਇੱਥੇ ਅਸੀਂ ਪ੍ਰਵਾਸੀ ਕਾਮਗਾਰ ਯੂਨੀਅਨ ਚਲਾ ਰਹੇ ਹਾਂ ਔਰ ਅਸੀਂ ਜਿਹੜਾ ਕਾਮਿਆਂ ਦੇ ਨਾਲ ਜਿਹੜੀ ਧੱਕਾ ਆ ਉਹ ਲਗਾਤਾਰ ਦੇਖਦੇ ਆ ਰਹੇ ਹਾਂ। ਪਿਛਲੇ ਦੋ ਤਿੰਨ ਹਫ਼ਤਿਆਂ ਤੋਂ ਇੱਥੋਂ ਚੀਨ ਤੋਂ ਆਏ ਹੋਏ ਜਿਹੜੇ ਕਾਮੇ ਨੇ ਉਹਨਾਂ ਨਾਲ ਇੱਕ ਗਰੁੱਪ ਹੈਗਾ, 50 ਵਰਕਰਾਂ ਦਾ ਗਰੁੱਪ ਆ, ਉਹਨਾਂ ਨਾਲ ਬਹੁਤ ਵੱਡੇ ਲੈਵਲ 'ਤੇ ਧੱਕਾ ਹੋਇਆ। ਸੋ ਅੱਜ ਸਾਡੇ ਯੂਨੀਅਨ ਵਾਲੇ ਹੋਰ ਵੀ ਸਾਥੀ ਨੇ ਅਤੇ ਉਹਨਾਂ ਨਾਲ ਵੀ ਉਸ ਮਸਲੇ ਦੇ ਉੱਪਰ ਗੱਲਬਾਤ ਕਰਨੀ, ਪਰ ਸਾਨੂੰ ਉਹਦੀ ਜਿੱਤ ਪ੍ਰਾਪਤ ਲਗਭਗ ਹੋ ਚੁੱਕੀ ਹੈ ਉਹ ਸਟਰਗਲ ਤੋਂ ਬਾਅਦ। ਸੋ ਤੁਹਾਡੀ ਮੋਟੀਵੇਸ਼ਨ ਦੇ ਨਾਲ ਹੀ ਅਸੀਂ ਵੀ ਇੱਥੇ ਆ ਕੇ ਇਹੋ ਜਿਹੇ ਕੰਮ ਕਰ ਰਹੇ ਹਾਂ। ਠੀਕ ਹੈ ਸਾਥੀ ਜੀ, ਧੰਨਵਾਦ, ਫਿਰ ਆਪਾਂ ਆਉਂਦੇ ਸਮੇਂ ਦੇ ਵਿੱਚ ਵੀ ਸੰਘਰਸ਼ਾਂ ਦੇ ਬਾਰੇ ਜਾਣਕਾਰੀ ਲੈਂਦੇ ਰਹਾਂਗੇ।
ਥੈਂਕ ਯੂ, ਤੁਹਾਡਾ ਵੀ ਧੰਨਵਾਦ।
ਧੰਨਵਾਦ, ਸਤਿ ਸ਼੍ਰੀ ਅਕਾਲ।
ਤੋ ਦੋਸਤੋ ਇਹ ਸਨ ਸਾਥੀ ਕੁਲਵਿੰਦਰ ਸਿੰਘ ਵੜੈਚ ਜਿਹੜੇ ਕਿ ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਸ ਦੇ ਸਟੇਟ ਪ੍ਰੈਜ਼ੀਡੈਂਟ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰ ਰਹੇ ਸੀ ਅੱਗੇ
ਇੱਕ ਥੋੜੀ ਜਿਹੀ ਉੱਥੇ ਕਮੈਂਟਰੀ ਕਰਨਾ ਚਾਹੁੰਦਾ ਸੀ ਕਿ ਖਾਸ ਕਰਕੇ ਜਿਹੜੀ ਮੋਦੀ ਨੇ ਜਿਹੜੇ ਲੇਬਰ ਲਾਅ ਨੇ ਉਹਦੇ ਵਿੱਚ ਮੈਨੂੰ ਜਿਹੜੀ ਇੱਕ ਕਾਫੀ ਹੈਰਾਨੀ ਦੀ ਗੱਲ ਲੱਗੀ ਹੈ ਕਿ ਜਿਹੜੀ ਇੰਡਸਟਰੀ 'ਚ ਕੰਮ ਕਰ ਰਹੇ ਨੇ ਉਹ ਜਿਹੜੇ ਇੰਡੀਪੈਂਡੈਂਟ ਗਵਰਨਮੈਂਟ ਦੇ ਲੇਬਰ ਇੰਸਪੈਕਟਰ ਉਹ ਹਟਾ ਦੇਣੇ ਆ ਤੇ ਉਹਨਾਂ ਦਾ ਆਪਣਾ ਹੀ ਇੰਸਪੈਕਟਰ ਹੋਵੇ ਜਿਹਦੇ ਕੋਲ ਤੁਸੀਂ ਕੰਪਲੇਨ ਕਰਨੀ ਹੈ ਇਹ ਕਿਹੋ ਜਿਹਾ
ਕੋਈ ਇੰਡੀਪੈਂਡੈਂਸ ਰਹਿ ਨਹੀਂ ਜਾਂਦੀ ਸਾਡੇ ਕੋਲ ਵੀ ਰੀਸੈਂਟਲੀ ਇੱਕ ਕੇਸ ਸਾਡੇ ਕੋਲ ਤਾਂ ਨਹੀਂ ਆਇਆ ਕਿਸੇ ਦੀ ਅਸੀਂ ਵੈਸੇ ਮਦਦ ਕਰ ਰਹੇ ਹਾਂ ਤੋ ਉਹਨਾਂ ਦੇ ਜਿਹੜੇ ਇੰਪਲੋਇਰ ਨੇ ਉਹ ਉਹਨਾਂ ਨੇ ਵੀ ਇੱਕ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਕੀਤੀ ਹੈ ਉਹ ਵਰਕਰ ਬਾਰੇ ਤੋ ਉਹ ਜਦੋਂ ਉਹਨਾਂ ਨੇ ਮੈਨੂੰ ਸਾਰਾ ਉਹ ਫੋਰਵਰਡ ਕੀਤੀਆਂ ਈਮੇਲਸ ਵਗੈਰਾ ਤੋ ਉਹ ਜਿਹੜੇ ਇੰਡੀਪੈਂਡੈਂਟ ਇਨਵੈਸਟੀਗੇਟਰ ਨੇ ਜਿਹੜੇ ਉਹ ਕੰਪਨੀ ਦੇ ਈਮੇਲ ਐਡਰੈਸ ਤੋਂ ਈਮੇਲ ਕਰ ਰਹੇ ਨੇ ਵਰਕਰ
ਨੂੰ ਉਹਨਾਂ ਦੇ ਅਫੀਸ਼ੀਅਲ ਐਡਵਾਈਜ਼ਰ
ਹਾਂ ਸੋ ਉਹਨਾਂ ਦੀ ਵੈਬਸਾਈਟ ਦਾ ਥੱਲੇ ਐਡਰੈਸ ਲਿਖਿਆ ਹੋਇਆ ਸੋ ਆਪੇ ਅੰਦਾਜ਼ਾ ਲਗਾ ਲਓ ਕਿ ਕਿੰਨੀ ਕੁ ਇੰਡੀਪੈਂਡੈਂਸ ਉਹਦੇ 'ਚ ਰਹਿ ਜਾਂਦੀ ਹੈ
ਔਰ ਇੱਕ ਅਨੂ ਜੀ ਤੁਸੀਂ ਆਹ ਗੱਲ ਛੇੜੀ ਆ ਤੇ ਵਰਕਰਾਂ ਦੀ ਗੱਲ ਜਿਹੜਾ ਕਿ ਉਹ ਕਹਿ ਰਹੇ ਨੇ ਕਿ ਉੱਥੇ ਇੱਕ ਰਜਿਸਟਰ ਉਹਨਾਂ ਨੇ ਜ਼ਰੂਰੀ ਨਹੀਂ ਰਜਿਸਟਰ ਔਰ ਬਿਲਕੁਲ ਇੱਥੇ ਵੀ ਜਿਹੜੀ ਐਕਸਪਲੋਰੇਸ਼ਨ ਹੁੰਦੀ ਹੈ ਉਹਦੇ ਵਿੱਚ ਸਭ ਤੋਂ ਪਹਿਲਾ ਮਸਲਾ ਇਹ ਹੁੰਦਾ ਕਿ ਕੋਈ ਰਜਿਸਟਰ ਨਹੀਂ ਹੁੰਦਾ ਕਦੋਂ ਉਹ ਕੰਮ ਤੇ ਆਇਆ ਰੋਸਟਰ ਨਹੀਂ ਹੁੰਦਾ
ਟਾਈਮ ਸ਼ੀਟ
ਨਹੀਂ ਹੁੰਦੀ
ਔਰ ਜਿਹੜੇ ਅਸੀਂ ਦੇਖਦੇ ਹਾਂ ਐਕਸਪਲੋਇਟੇਸ਼ਨ ਦੇ ਕੇਸਿਸ 'ਚ ਉਹ ਜਦੋਂ ਮੀਡੀਏਸ਼ਨ ਜਾਂ ਕੋਰਟ ਤੱਕ ਗੱਲ ਪਹੁੰਚਦੀ ਹੈ ਤੋ 99% ਇਹ ਹੁੰਦਾ ਕਿ ਜਿਹੜੇ ਉਹ ਇੰਪਲੋਇਰ ਨੇ ਮਾਲਕ ਨੇ ਉਹ ਫੇਕ ਜਾਲੀ ਰੋਸਟਰ ਬਣਾ ਕੇ ਪੇਸ਼ ਕਰਦੇ ਨੇ ਸੋ ਉਹ ਵਰਕਰ ਆਪਣੇ ਤਰੀਕੇ ਨਾਲ ਮੈਸੇਜਿਸ ਸਾਰਾ ਕੁਛ ਪੇਸ਼ ਕਰ ਰਹੇ ਹੁੰਦੇ ਨੇ ਜਿਹਦੇ 'ਚ ਕਿ ਉਹ ਦੁੱਗਣਾ ਤਿੰਨ ਗੁਣਾ ਵੱਧ ਆਵਰਸ ਦਾ ਆਲਰੇਡੀ ਅਪਰੂਵਲ ਦਿੱਤਾ ਹੁੰਦਾ ਹੈ ਬੋਸ ਨੇ ਤੋ ਉਹੀ ਬੋਸ ਤੁਹਾਡੇ ਸਾਹਮਣੇ ਜਦੋਂ ਬੈਠ ਕੇ ਮੀਡੀਏਸ਼ਨ 'ਚ ਗੱਲ ਕਰਦੇ ਨੇ ਨਕਲੀ ਰੋਸਟਰ ਔਰ ਆਪ ਖੁਦ ਨੂੰ ਵੀ ਪਾਇਆ ਹੁੰਦਾ ਉਹਨਾਂ ਨੇ ਕਈ ਵਾਰੀ ਰੋਸਟਰ 'ਚ ਆਪਣੇ ਪਰਿਵਾਰ ਦੇ ਮੈਂਬਰਸ ਨੂੰ ਵੀ ਪਾਇਆ ਹੁੰਦਾ ਜਿਹੜੇ ਕਿ ਉਹ ਦੁਕਾਨਾਂ ਦੇ ਲਾਗੇ ਛਾਗੇ ਵੀ ਕਦੀ ਨਹੀਂ ਲੱਗੇ ਹੁੰਦੇ
ਬਿਲਕੁਲ ਬਿਲਕੁਲ ਬਿਲਕੁਲ
ਜੀ ਤੋ ਅੱਗੇ ਵਧਣ ਤੋਂ ਪਹਿਲਾਂ ਇੱਕ ਛੋਟਾ ਜਿਹਾ ਬ੍ਰੇਕ ਅਸੀਂ ਲੈਂਦੇ ਹਾਂ ਫਿਰ ਤੁਹਾਡੇ ਨਾਲ ਦੁਬਾਰਾ ਜੁੜ ਜਾਵਾਂਗੇ
ਕਮੀਆਂ ਦੇ ਵੇੜੇ ਹੋਏ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਵੇੜੇ ਹੋਏ ਮਗਦਾਰੇ ਵੇ ਸੂਰਜਾ ਕਮੀ
ਕਮੀਆਂ ਦੇ ਵੇੜੇ ਹਾਏ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਮਸ਼ਹੂਰ ਜਹੇ ਭੁੱਖਾਂ ਵਿੱਚ ਮਸ਼ਹੂਰ ਜਹੇ ਜਿੱਥੇ ਮਰ ਕੇ ਚੰਬਲ ਜਾਮਦੇ ਅਨਭੂਤ ਜਠੇਰੇ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਹੋਏ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਮਾਂ ਧਰਤੀ ਤੇਰੀ ਗੋਦ ਨੂੰ
ਦੋਸਤੋ ਇੱਕ ਵਾਰ ਫਿਰ ਤੁਸੀਂ ਸਾਡੇ ਨਾਲ ਜੁੜ ਗਏ ਪ੍ਰੋਗਰਾਮ ਰੇਡੀਓ ਇਨਕਲਾਬ ਵਿੱਚ ਤੋ ਇਸ ਵਕਤ ਸਾਡੇ ਜਿਹੜੇ ਦੂਸਰੇ ਬੁਲਾਰੇ ਨੇ ਉਹ ਸਟੂਡੀਓ ਵਿੱਚ ਮੌਜੂਦ ਨੇ ਜਿਸ ਤਰ੍ਹਾਂ ਕਿ ਮੈਂ ਸ਼ੁਰੂ ਚ ਦੱਸਿਆ ਸੀ ਉਹਨਾਂ ਦਾ ਨਾਮ ਸ਼ੈਰਲੀ ਹੈ ਔਰ ਸ਼ੈਰਲੀ ਯੂਨਾਈਟ ਯੂਨੀਅਨ ਵਿੱਚ ਆਰਗਨਾਈਜ਼ਰ ਨੇ ਜਿਹੜਾ ਕਾਲ ਸੈਂਟਰਸ 'ਚ ਜਿਹੜਾ ਸਟਾਫ ਕੰਮ ਕਰਦਾ ਸੋ ਉਹਨਾਂ ਦੀ ਦੇਖਭਾਲ ਕਰਦੇ ਨੇ ਉਹਨਾਂ ਦੇ ਵਰਕ ਰਾਈਟਸ ਲਈ ਕੰਮ ਕਰਦੇ ਨੇ ਤੋ ਪਿਛਲੇ ਹਫ਼ਤੇ ਜਿਹੜੀ ਤੁਸੀਂ ਮੇਨ ਸਟ੍ਰੀਮ ਖ਼ਬਰਾਂ 'ਚ ਵੀ ਦੇਖਿਆ ਹੋਏਗਾ ਖ਼ਾਸ ਕਰਕੇ ਨਿਊਜ਼ ਹੱਬ ਨੇ ਜਿਹੜੀ ਸ਼ੁਰੂਆਤ ਕੀਤੀ ਖ਼ਬਰਾਂ ਦੀ ਉਹਨਾਂ ਦੇ ਜਰਨਲਿਸਟ ਨੇ ਮਾਈਕਲ ਮੋਰਾ ਉੱਥੋਂ ਸ਼ੁਰੂ ਹੋਈ ਗੱਲ ਉਸ ਤੋਂ ਬਾਅਦ ਬਾਕੀ ਆਊਟਲੈਟਸ ਨੇ ਵੀ ਕਵਰ ਕੀਤੀ ਨਿਊਜ਼ ਕਿ ਇੱਥੇ ਕਾਫੀ ਵੱਡੀ ਗਿਣਤੀ ਚ ਚਾਈਨਾ ਤੋਂ ਆਏ ਜਿਹੜੇ ਬਿਲਡਰਸ ਖਾਸ ਤੌਰ ਤੇ ਕਾਰਪੈਂਟਰੀ ਦਾ ਜਿਹੜਾ ਕੰਮ ਕਰਦੇ ਨੇ ਉਹਨਾਂ ਨਾਲ ਕਾਫੀ ਸ਼ੋਸ਼ਣ ਔਰ ਧੱਕਾ ਹੋ ਰਿਹਾ ਔਰ ਉਹ ਜਿਹੜੇ ਅਸੀਂ ਉਹਨਾਂ ਨੂੰ ਮਿਲੇ ਕਾਫੀ ਜ਼ਿਆਦਾ ਉਮਰ ਦੇ ਵੱਡੀ ਉਮਰ ਦੇ ਵੀ ਸਾਨੂੰ ਇਸ ਤਰ੍ਹਾਂ ਨਹੀਂ ਕਿ ਯੰਗਸਟਰ ਆ ਗਏ ਨੇ ਔਰ ਇੱਥੇ ਹਮੇਸ਼ਾ ਲਈ ਰਹਿਣਾ ਤੋ ਉਹਨਾਂ ਦੀ ਗੱਲਬਾਤ ਕਰਨ ਜਾ ਰਹੇ ਹਾਂ ਸ਼ੈਲੀ ਵੈਲਕਮ ਟੂ ਰੇਡੀਓ ਸ਼ੋਅ ਟੂਡੇ ਥੈਂਕਸ ਫੋਰ ਟੇਕਿੰਗ ਟਾਈਮ ਆਊਟ No problem. The scene that we saw unfold last week, starting on Monday, I think it was, these Chinese workers, we had about 23 of them that we were supporting through Migrant Workers Association and Unite Union. What happened? You know, they came here to work, so what went wrong?
So these workers, they come from different areas in China. Mm-hmm. Most of these workers are well in their 30s, some in their 50s, 30s, 40s, a few of them are in their 50s. Mm-hmm. A lot of them has worked, well, most of them work in construction their whole entire life. A lot of them worked in many countries. I think one guy worked in Saudi Arabia. I think one said he worked in Cuba or something like that. Okay. So they've worked all over the world in construction. When they went back to China a while back, they've heard New Zealand through this agency offering them, promising them a salary of minimum 35,000 New Zealand a year. Mm-hmm. Don't quote me how much it is in China, but it's significantly higher than yep. many other countries that offer mm-hmm. them. So a lot of them has signed on with these agencies to come to New Zealand to work and to earn money and send them back home, mm-hmm. send the money back home. Pretty much this is, you know, old story, we've all know the story, agents yep. promising them the star and the moon yep. and delivering peanuts. Yep. Not only were they promised high wages, but some of them, a lot of the younger ones, were also promised the potential of immigration in the future.
Mm-hmm. So permanent residence in the future.
Yep. In the future. For yep. Not all of them, a few of them were yep. promised that. Yep. A lot of them pay the agency about anywhere between 180,000 to 200,000 RMB, which works out to be about 45,000 to 50,000 New Zealand.
Okay, that's a lot of money.
It is a lot of money, and especially for some of the poorest workers in the yep. world. I mean, you don't go to other countries to become construction workers mm-hmm. if you're well off.
Yep.
So a lot of them borrowed very high a lot of money from banks and relatives to come to New Zealand to work. They were promised a minimum one-year visa to up to 3 years visas. So they came to New Zealand on that false promise. They've signed, so a lot of them have signed a contract back in China. Once I seen dates around May 2018 with a company promising them work through this agency and the fees that they paid to get their visas sorted and all of this. Now that 180,000 RMB to 200,000 RMB did not include things like health checks, visa, passports and pretty much all of that fees. That money was purely to get the job in New Zealand.
Right. Okay.
Now I know it's illegal to, you know, buy work in New Zealand, but it's not illegal for agents to charge fees to find jobs for these workers. So a lot of them signed with a company that's owned by Peter Lee and what's his name? O'Connor. What's his name?
Kevin O'Connor.
Kevin O'Connor, that's it. Signed with these bosses, I guess, to come to New Zealand. They've arrived in many stages in August, August 2018. But once they arrived in New Zealand, a lot of them realised that they've been lied to, deceived. New Zealand was nothing like what was promised. There was no job for these workers. Now, they've all signed contracts saying, now I haven't read the Chinese version, but the first version of the New Zealand contract they've signed in about July, I think, was the first English version contract, and she said that they promised full-time work, 40 hours, minimum 40 hours, they'll be paid that, and if there is no work, they're paid 30 hours regardless. Once they came to New Zealand, that's not the story. A lot of workers have not had any job since arriving in New Zealand. They've just been sent to one area to another. I think one guy has been shipped from Auckland, Tauranga, New Plymouth, and some other areas he can't name. So they've just been shipped from one area to another by Peter Lee and O'Connor's company through NPL. But so far they've received no work and no pay. And those that actually worked a couple of days with NPL here and there, some claim that they haven't even got their wages that they work for. So that's what happened.
But on top of that, they've got living expenses. They've got to eat.
They do. I think all of them came to New Zealand with a minimum $1,000 New Zealand dollars. Just for everyday living and spending. So I'm not sure when they first got hold of their lawyer through 0800 SACT. But once a grievance or a process of grievance was filed, they were threatened to be kicked out of the accommodation they stayed in. Now, NPL, they're a construction company, so they have a lot of properties on hand. I think 23 of them were staying in a 23 were staying in a resident in Takanini. It was a three-bedroom house, so you can imagine 20-something men trapped in a three-bedroom house. It was absolutely disgusting.
So subhuman conditions.
It is. It's you know, I think prisoners in New Zealand get treated better than a lot of these workers.
They were paying rent?
They were paying. Yes and no. It's a bit questionable on that part at the moment. But yes, I believe some of them were paying rent, about 150 New Zealand a week.
To live in cramped conditions.
To live in pretty disgusting conditions. Now, I didn't go in myself, but seeing photos of what they've taken, it's literally a mat on the floor with...
In corridors and hallways.
It's horrible. Last Monday, our national director, Mike Tran, received a call saying that these workers, that the police has arrived and threatened to trespass these workers. They were on the street and they had their luggage taken from them. So a lot of them didn't have their passport. Those that had their passport on them had passport. Majority of them didn't have their passport, no luggage, no nothing. They had no food, no water, and they were literally on the streets. The police came with a big truck and threatened to put everything, put everyone on the truck and ship them off to prison. Now we managed to stop that, but unfortunately these workers were not allowed back on the premise, so they literally slept on the street in Takanini on last Monday night. last Tuesday
we're lucky with the weather at the moment. Imagine if it was June or July.
It will be absolutely horrible. Even today it will be quite shocking.
Be unwell.
Yeah. Yes, it will be. The harsh sun is also quite bad. I'm surprised nobody got dehydration and stuff like that. So that we were quite lucky on that. So on Tuesday, you know, the camera crew showed up. We were all there. Really thank you to Michael Morris for doing the coverage and the follows for everything. These workers was given their luggage. Now, when we left on Monday with food and stuff, you can see these workers were hungry. Now, me and my colleague Julia, we delivered some frozen sausage roll, and one guy was about to eat it on the spot because he was that hungry. We thought that, you know, they were allowed to stay. Everything was all good. Somewhere along the line, in the middle of the night, they were all kicked out of the accommodation. So, again, they were homeless. Mm-hmm. We were quite fortunate that a church showed up and offered them temporary accommodation for these 23 men. So I guess everything kind of just got blown up really big after that, because you can't have people and they're homeless. They're workers. You've given them false promises to come to the country. So since last Wednesday, we've been fundraising for these workers just to provide food and shelter for these guys. And I have to thank Migrant Workers Association so much for the money that was donated to these workers. We were able to get food, just basic food, dinner and lunch for these workers.
Yeah, it was very good. We put a basic polite request out, and the support was overwhelming.
It was amazing. Donations was coming from all over, everybody across the country, actually. I think one woman was actually from England and she donated. Thank you for everyone who donated for it. A lot of organizations helped out with job offers and things like that. We have immigration advisors coming to us offering cheap or even pro bono
Language schools, walking in on the day, I remember on Wednesday, offering their translators to help with translations.
That's absolutely amazing, because all honestly, these workers, I think only one guy actually speaks some English. Majority of them don't speak any English. They have no family in New Zealand. They're here alone, and to have this happen to them, it sucks. And one guy was saying, this guy touched me quite a bit. He was an ex-military guy in China who worked all over the world. He actually retired but had to go back to work because his mother-in-law fell off the stairs, and the medical bills in China is just, it's high. You have to
be amazing. You expect the communist country have a free healthcare, but it's not.
So it's not a communist
country.
Is China
really communist?
It's not a communist country.
It's communist on paper, but
not in practice.
So he had to came back to the workforce and work. He was a grandfather with a six-year-old granddaughter. You could see the tears in his eyes when he was talking about it. And he's been a carpenter for 37 years, and he hasn't received any work since arriving in New Zealand. So it's been very harsh for these guys. But we are getting somewhere with the case. So at the moment, I think all of them has accommodations that they can stay in, whether they found it themselves or
someone
helped. Offered to help their job.
And they all have job offers, I understand.
There's job offers. However, as we know, their visa is bind with MPL. So the biggest issue is to get their visa transferred out of MPL, because, look, they're shipping these people from all over Asia to New Zealand and offering them no work.
And we are supposed to have a shortage of skilled builders, and I know we have a shortage of affordable homes. We got plenty of builders to build those homes, so government, come on.
That's a different topic we can have a conversation about building houses. But the main issue is that companies like NPL and Peter Lee is still openly advertising jobs. I know they've advertised in the Philippines. They're still advertising in China that there's jobs in New Zealand, but the reality is there is no job. I mean, they come to New Zealand. There's nothing. I mean, I asked myself the other day, and go, how can people like Peter Lee or even their lawyer, can I name the lawyer?
Peter Lee's lawyer?
NPL's lawyer.
NPL's. If it's out in the public domain anyway,
it's
could.
Probably. It's and their lawyer Mei Chin, I don't know how they can sleep at night with, you know, scamming. It's one thing to scam a millionaire $100. It's one thing to scam a poor person $100.
Absolutely.
It's disgusting.
Shelley, one thing which really struck me was 150 years ago, Karl Marx said, in the coming capitalist system, global system, the capitalists or bourgeoisie, they're going to have a reserve army of labor. And that's what exactly what this fellow was doing. He literally had this reserve army of labor. He was keeping them in a...
He was, wasn't he?
He was keeping them as a reserve.
I think it's... It wouldn't be so bad if it was a case of he was keeping them as the reserve army of laborers, like to find them work eventually. But I think it's worse than that. They've been brought here on a false pretense, on a false promise.
But they had to pay for
it. So it's a scam. They've like the agent and... the agent was sure, I don't know if MPL as well, but agent has benefited from these people, from these workers.
We know for a fact that, I keep forgetting his name, what's his name?
Kevin O'Connor.
Kevin O'Connor, that guy, that guy and Peter Lee, they have a close link. We know that. We researched up their company.
And that research is still ongoing. I haven't finished it yet.
Keep going. There's the more we dig into the more
there is
darkness we see. Can we talk about the Tauranga, the accommodation in Tauranga? Just in the break we were talking about this guy keeping people in cages in Tauranga. Well, it's still happening. Michael Mora followed the news and went to Tauranga, and all these men were literally kept in a garage. That's where some of the workers were staying. Now, when we went back and asked the... It's actually 47 workers at the moment that we have named for. Some of them said that, yes, I was living in that condition in Tauranga with no job. And it's like, how is that... Why are we allowing that in New Zealand? It's...
So this could, what we were talking about in the break was that the first ever case of human trafficking in New Zealand was I think his name is Feroz, Aliyo Feroz Khan, something like that, a person of Fiji Indian descent. So he has been sentenced. He's behind bars. So I'm just wondering whether this is going to be our second case of, sadly, our second case of human trafficking, because that's what it sounds like.
It absolutely is. It's when you have people, I think we're reading somewhere that under New Zealand law, every prisoner needs about 4.8 or 4.5 square metres of living spaces around them. These guys weren't even getting that. So in a way, if they were shipped off to prison that night by the police, they would have had a better living condition than what they would have had.
Meals and
they would have had food.
Showers or whatever.
Absolutely. It's absolutely disgusting to think that it's happening in New Zealand. I mean, I was talking to my partner, he was quite interested in, for once he was interested in my job. he was saying is that, you know, this makes New Zealand look very bad to the public. I mean, one guy said that Israel treated him better than New Zealand treated him. So that's saying something about...
That is saying...
Something about us as a country. But I think this is a lot wider issue, and I don't think people actually understand this, is that this is also undermining a lot of our a lot of New Zealand workers' wages.
It brings working conditions and wages down for all of us.
And I've seen people, I've read comment people go, if in Chinamen, get back to China, you're stealing our jobs. And I think, well, no, they don't know that they're taking jobs away. And it's not them that's doing it. It's these greedy agents and these greedy companies that's undermining jobs in New Zealand. Circle of life.
So I think Immigration New Zealand and other government agencies need to be much more proactive and need to do the checks properly. Like, you know, they've been issued genuine legitimate visas by Immigration New Zealand. So how come, you know, that they're not able to see this, that this is all a racket? There's no real...
But what's even more disgusting, the more we dig into, the more we found out, Immigration has been given heads up or given information about MPL and Peter Lee last year.
Mm. Right.
There's people that reported them. Mm. There's, well, there was one case that it's still ongoing case. That case came to light in March or April 2018. Okay. Yeah. So why was these company not investigated at that time? Mm. Why did the government still allow MPL and Peter Lee importing literally importing workers to New Zealand.
Yeah, so that was March last year, and these workers came in July, August
last year.
So, this actually seems like a repeat of the Indian international students who were deported. It was agents there as well who, like, sold them a pipe dream.
Mm.
And then, you know, these students landed in trouble, and they were the ones who got punished for something
Absolutely.
That their agents had done wrong, not them. Yeah. And those agents, most of them, are still operating.
Mm.
They continue to do what they were doing like 3-4 years ago. And Immigration New Zealand knows about them.
Mm.
Well, I guess that's definitely a question we need to ask the government is, what are you doing to protect our workers, both those that are in this country and those that's hoping to come to the country? Because it's living, just seeing pictures of how these men lived, it's, it's borderline slavery, I would say. It's disgusting. It's I'm going to say that my dog has a bigger living space than some of these workers, and it's disgusting.
Yeah, I think part of the problem with the agents, especially the offshore ones, where not for somebody to be an immigration agent, they have to be licensed. But then there's all these other, like they call themselves education agents or consultants, who do end up helping these people with, not helping, they do end up conning these people under the guise of providing helpful visas or what have you. So the previous government and this government, they keep refusing to regulate or license those agents.
Oh, I think these agents definitely need to be licensed, and it's,
and then strict control.
It's not just strict control on the New Zealand end. I think this is, I know there's a fair trade agreement between China and New Zealand, and they, you know, there's a relationship. I'm not sure about the relationship with Indian government and New Zealand government, but it's definitely
in terms of dollars, it's much lower than China. Yeah. So
it's definitely, but I think it's also something that we can ask the Chinese government is, why are you not doing anything about it to stop these pop-up stores?
Yeah.
In your own country, to stop your workers being exploited overseas, because
I suppose towards the end, one last question. So, what is their situation, the workers' situation, in terms of getting other work?
I can say these workers will not have issues getting other work. We get job offers. I got like 3 phone calls today offering these guys job. The problem is, you cannot legally work for any of these employers if your visa is tied to MPL.
Mm. So, is anything happening there to get their visas opened up?
We are doing everything we can to get their visas open up. Of course, if employers have their own lawyers that can do that, it will be fantastic.
Yep. Okay.
For those employers that doesn't have the means to get the visa sorted for these workers, we actually have a immigration advisor giving us a huge discount rate for these guys with the visa. But the point is, it's we can't just be solving these issues.
Yeah.
We can't be, excuse my language, wiping the asses for the current government. They need to sort out their own problem.
Mm.
Yeah. And also, you know, this is a lot of cases we settle through Migrant Workers Association, and it's like same old, you know, that's how it becomes. They're very similar.
We're just cleaning up your mess.
Yeah, so, you know, it's a lot of firefighting, in other words.
Mm.
So there's the bigger picture where the policy change needs to happen, and the government needs to clean up, like you said. So until and unless that happens, we will just keep getting more cases like this, and we'll keep fighting for workers' rights. But that doesn't stop more cases happening. Mm. That's what the problem is. We just keep going round the same cycle.
We are going in a circle.
Yeah, yeah.
It's yes. Yeah. Let's hope the government are listening, and you can change your law on this.
Yeah, and also we know normally immigration in New Zealand takes a very long time to process, sort out their process their applications. That's the word. So have they given us any indication of timeframes for these workers?
Well, for a lot of these immigration or government places, today would have been their first day back at work.
Yeah, after the holidays,
Yes, so we're really not sure. There's the more we're looking into it, the more complicated everything has gotten. So hopefully these workers might get some priority over others at this point, so they can get some job and start earning some money so they can survive.
And I think to sum it all up, I keep comparing it with a couple of years ago when our students were in sanctuary. You know, those students are still waiting. Their cases are with Chris Farfoy, who's the associate immigration minister, for his intervention,
as in his brother is the what now guy.
Chris Farfoy.
His brother was
you're thinking of that other Labour MP.
Oh, close enough.
Never mind. I think you're thinking of forget his name. Yeah. Anyhow, that other person was a presenter on What Now? So my thing is that because China has a free trade agreement with New Zealand and their trade in terms of dollars is way, way higher than India's trade, which is like negligible. So I think that is also behind the Chinese workers' issue being like going from way down the bottom to up sky high within a week, in less than a week. So well, I think
also this, I think, you know, lots of the media played a huge part in this.
I think
it's amazing how much coverage we had on this issue.
It shouldn't have to be like that. We're dealing with human lives in both situations, Indian students and Chinese workers. They should be treated equally, but
absolutely,
sadly that's how it is,
and unfortunately money talk in this world.
So I think it's we see it as quite a huge victory that, you know, they've gotten to a stage where Minister of Immigration, Ian Lees-Galloway, he made contact with Mike Treen himself at Unite Union and offered that, okay, these workers have to apply for their visas to be opened up. You know, that doesn't happen very easily for a senior minister to just make contact.
But you see, I think, if the ministers, look, I'm already really very, very disappointed with the Chinese MPs. We contacted all of the MPs and they pretty much said that we're on vacation, see you later, not important. That's already disgusting enough. I mean, someone from the government needed to come and talk to these workers or send out some condolences to these workers, and he would be he was the right man to do it. It was his... Well, it's actually the Labour government that screwed up, isn't it? You can't even blame this on National because it was in 2018. Yeah. So it was his government that made the mistake. It was his government that failed to pick up the era of immigration. You as the boss needed to clean up this mess your workers made.
So definitely the government needs to clean their act up and
take some responsibility with what happened.
So in terms of taking responsibility, we are hopeful that they can open their visas up pretty fast so that these workers who have the job offers but they can't actually go and work, it would be unlawful for them to work now without their visas being approved first. So let's hope Ian Lees-Galloway can speed things up, fast track everything so that these workers can actually start working and start earning some money and start repaying their debts first.
Absolutely.
Start sending some money home.
Yeah, I just wanted to pay a special salute to Michael Moorab. Obviously, he's working for a commercial
media outlet, but still.
That fellow has something pro-people in him.
He's a good journalist.
Related to latent workers. He's been an extremely dedicated fellow.
Absolutely.
He's a good man.
We wouldn't have got this far without him, I have to say. It really touched the way his he presented this, it touched the heart with a lot of people, and it should touch the heart with a lot of people.
Even the student struggle, the deportation, he was there from start to end.
Very supportive.
Every single exploitation case we had, he would be there and very passionate for
So, is there anything you'd like to add in the end, Shirley, or any message for general listeners?
I guess it's time to speak up, the workers of New Zealand, whether you are residents, citizens, or just here to work. We need to fight for our right. Ironically, I work for a union called Unite. We really need to unite together and fight for our basic right. These workers stood up for their right. That's why they brought this to daylight. We are actually getting more and more Chinese construction workers coming to us about how poorly they've treated. I said to Mike today, you've opened Pandora's box, and there's more and more people. And that's, in a way, it's good because we really need to nip this in the bud. It needs to stop.
Yeah.
Workers need to say, we've had enough. Mm. Do something, government. It's not just about you having a baby and being the first, second female prime minister to have a child while in parliament. It's about actually doing something for the workers of this country, whether they are here for 2 days or permanently.
Mm-hmm. Absolutely. Thank you very much, Shirley.
Thank you for having me.
Very well said. Mm. So now I need to take a few minutes and translate all of this for our listeners.
Bravo,
so,
bravo for the struggle you did.
Thank you. All right. ਦੋਸਤੋ ਜਿਹੜੀ ਸ਼ਰਲੀ ਨੇ ਗੱਲਬਾਤ ਕੀਤੀ ਹੈ ਉਹਦਾ ਮੈਂ ਬਿਲਕੁਲ ਸੰਖੇਪ ਰੂਪ ਚ ਅਨੁਵਾਦ ਕਰੂੰਗੀ ਪਿਛਲੇ ਹਫਤੇ ਜਿਹੜੀ ਗੱਲਬਾਤ ਸਾਰੀ ਹੋਈ ਹੈ ਇਹਨਾਂ ਨੇ ਕਿਹਾ ਕਿ ਜਿਹੜੇ ਵਰਕਰ ਉਹ ਪੀੜਤ ਸਨ ਉਹ ਚੀਨ ਦੇ ਅਲੱਗ ਅਲੱਗ ਇਲਾਕਿਆਂ ਚੋਂ ਆਏ ਨੇ ਜਿੰਨਿਆਂ ਨਾਲ ਮੈਂ ਇਸ਼ਾਰਿਆਂ ਚ ਜਿੰਨੀ ਗੱਲਬਾਤ ਕੀਤੀ ਕਾਫੀ ਸਾਰੇ ਪਿੰਡਾਂ ਦੇ ਵਸਨੀਕ ਨੇ ਸਾਡੇ ਵੀ ਜਿਹੜੇ ਇੱਥੇ ਆਉਂਦੇ ਆ ਅਸੀਂ ਸ਼ਾਇਦ ਉਹਨਾਂ ਖੇਤਰਾਂ ਚੋਂ ਹੀ ਆਉਂਦੇ ਹਾਂ ਔਰ ਉਮਰ ਇਹਨਾਂ ਨੇ ਦੱਸਿਆ ਕਿ ਉਹ ਘੱਟ ਤੋਂ ਘੱਟ ਉਮਰ ਵਾਲੇ ਵਰਕਰ ਸ਼ਾਇਦ 30 ਸਾਲ ਦੇ ਔਰ ਵਿੱਚ ਕੁਛ 50s ਵਾਲੇ ਵੀ ਸਨ ਉਹਨਾਂ ਦੇ ਪੋਤੇ ਪੋਤੀਆਂ ਦੋਤੇ ਦੋਤੀਆਂ ਵੀ ਨੇ ਔਰ ਸਿੱਧਾ ਇਹ ਨਹੀਂ ਕਿ ਉਹ ਚਾਈਨਾ ਤੋਂ ਇੱਥੇ ਆ ਗਏ ਨੇ ਹੋਰ ਵੀ ਬਹੁਤ ਸਾਰੇ ਦੇਸ਼ਾਂ 'ਚ ਉਹਨਾਂ ਨੇ ਇਹੋ ਹੀ ਕੰਸਟਰਕਸ਼ਨ ਇੰਡਸਟਰੀ 'ਚ ਹੀ ਕੰਮ ਕਰਦੇ ਉਹ ਆਏ ਨੇ ਤੋ ਉਹ ਨਿਊਜ਼ੀਲੈਂਡ ਆਏ ਕਿਉਂਕਿ ਉਹਨਾਂ ਨੂੰ ਉੱਥੇ ਚਾਈਨਾ ਵਿੱਚ ਏਜੰਟ ਨੇ ਜਿਹੜਾ ਕਿ ਉਹ
ਪੀਟਰ ਪੈਸੇ ਲੈ ਗਏ ਉਹਦੇ
ਹਾਂ ਹਾਂ ਹਾਂ
40 ਤੋਂ 50,000 ਡਾਲਰ
ਦੇ ਪੈਸੇ ਕਹਦਾ ਏਜੰਟ ਲੈ ਨੇ 45 ਤੋਂ 50,000 ਡਾਲਰ ਸਿਰਫ ਉਹਨਾਂ ਨੂੰ ਇਹ ਜੌਬਸ ਦਵਾਉਣ ਦੇ ਤੋ ਉਹ ਏਜੰਟਸ ਨੇ ਉਹਨਾਂ ਨੂੰ ਸਾਰਾ ਦੱਸਿਆ ਕਿ ਜਿਸ ਤਰ੍ਹਾਂ ਸਾਡੇ ਵਿਦਿਆਰਥੀ ਆਉਂਦੇ ਨੇ ਇੱਥੇ ਏਜੰਟ ਕਈ ਕੁਛ ਸੁਪਨੇ ਸਬਜ਼ ਦਿਖਾਉਂਦੇ ਨੇ ਉਸ ਤਰ੍ਹਾਂ ਇਹਨਾਂ ਨੂੰ ਵੀ ਦਿਖਾਇਆ ਗਿਆ ਔਰ ਸਿਰਫ ਵਰਕ ਵੀਜ਼ੇ ਲਈ ਸ਼ਾਇਦ ਜਿਹੜੇ ਵਿੱਚ ਇੱਕ ਦੋ ਯੰਗਰ ਸਨ ਉਹਨਾਂ ਨੂੰ ਪੀ ਆਰ ਦਾ ਵੀ ਲਾਰਾ ਲਾਇਆ ਗਿਆ ਸੁਪਨਾ ਦਿਖਾਇਆ ਗਿਆ ਤੋ ਉਹਨਾਂ ਨੇ ਕਿਉਂਕਿ ਇਹ ਗਰੀਬ ਘਰਾਂ ਤੋਂ ਨੇ ਸਾਰੇ ਤੋ ਉਹਨਾਂ ਨੇ ਬੈਂਕਾਂ ਕੋਲੋਂ ਕਰਜ਼ੇ ਲਏ ਆਪਣੇ ਪਰਿਵਾਰਾਂ ਕੋਲੋਂ ਕਰਜ਼ੇ ਲੈ ਕੇ ਤੋ ਉਹ ਪੈਸੇ ਪੇ ਕੀਤੇ ਨੇ ਜਿਹੜੇ ਏਜੰਟ ਨੂੰ ਕੀਤੇ ਨੇ ਔਰ ਉਹਨਾਂ ਨੂੰ 1 ਤੋਂ 3 ਸਾਲ ਦੇ ਵੀਜ਼ੇ ਦਾ ਜਿਹੜਾ ਵਰਕ ਵੀਜ਼ੇ ਦਾ ਵਾਅਦਾ ਕੀਤਾ ਗਿਆ ਔਰ ਇੱਥੇ ਇਹ ਵੀ ਗੱਲ ਦੱਸਦੀ ਹੈ ਕਿ ਇੱਥੇ ਨਿਊਜ਼ੀਲੈਂਡ ਵਿੱਚ ਇਸ ਤਰ੍ਹਾਂ ਰੁਜ਼ਗਾਰ ਖਰੀਦਣਾ ਕਾਨੂੰਨ ਦੇ ਖਿਲਾਫ ਹੈ ਇਸ ਤਰ੍ਹਾਂ ਉਹ ਨਹੀਂ ਕਰ ਸਕਦੇ
ਹਾਂਜੀ
ਸਾਰਿਆਂ ਦੇ ਵਿੱਚ ਹੀ ਖਿਲਾਫ ਹੈ ਪਰ ਸ਼ਰਲੀ ਦਾ ਜਿਹੜਾ ਪੁਆਇੰਟ ਸੀਗਾ ਕਿ ਉਹ ਕਾਨੂੰਨ ਇਹਦੀ ਮਨਾਹੀ ਕਰਦਾ ਪਰ ਜਿਹੜੇ ਏਜੰਟ ਨੇ ਉਹਨਾਂ ਲਈ ਕੋਈ ਕਾਨੂੰਨ ਨਹੀਂ ਹੈ ਉਹਨਾਂ ਨੇ ਸੈਟਿੰਗ ਇਹੋ ਜਿਹੀ ਕੀਤੀ ਹੋਈ ਹੈ ਕਿ ਉਹ ਲੋਕਾਂ ਨੂੰ ਇੰਨੇ ਪੈਸੇ ਚਾਰਜ ਕਰ ਸਕਦੇ ਨੇ ਸੋ ਉਹਨਾਂ ਲਈ ਉਹ ਗੈਰ ਕਾਨੂੰਨੀ ਕੰਮ ਨਹੀਂ ਹੈ
ਸਵਾਲ ਪੁੱਛਣਾ ਚਾਹਾਂਗਾ ਜਦੋਂ ਇਹ ਗੱਲ ਹੈਗੀ ਆ ਮੰਗਲਵਾਰ ਦੀ
ਹਾਂਜੀ
ਜਦੋਂ ਤੁਸੀਂ ਉੱਥੇ ਪਹੁੰਚੇ ਹੋ ਜਦੋਂ ਘਰੋਂ ਤਕਨੀ ਦੇ ਵਿੱਚ ਉਹਨਾਂ ਨੂੰ ਘਰੋਂ ਬਾਹਰ ਕੱਢਤਾ ਸੀ ਉਸ ਵੇਲੇ ਕਿਆ ਸੀਨ ਸੀਗਾ ਕਿਉਂਕਿ ਆਲਰੇਡੀ ਸਿਕਿਉਰਿਟੀ ਗਾਰਡ ਲਾਤਾ ਸੀ
ਹਾਂਜੀ ਉੱਥੇ ਮੈਂ ਆ ਰਹੀ ਹਾਂ ਅੱਗੇ ਹਾਂ ਉਹ ਗੱਲ ਦੇ ਵਿੱਚ ਸਹੀ ਹੈਗੇ ਤੋ ਜਿਹੜੀਆਂ ਕੰਪਨੀਆਂ ਨੇ ਉਹ ਕਾਫੀ ਸਾਰੀਆਂ ਪੀਟਰ ਲੀ ਜਿਹਦਾ ਨਾਮ ਵੈਂਸ਼ਨ ਲੀ ਵੀ ਹੈ ਉਹ ਏਜੰਟ ਵੀ ਉਹੀ ਹੈ ਔਰ ਜਿਹੜੀ NPL ਕੰਪਨੀ ਹੈ ਜਿਹਨਾਂ ਦੇ ਥਰੂ ਇਹਨਾਂ ਦੇ ਕੰਟਰੈਕਟਸ ਔਰ ਜੋਬਸ ਨੇ ਸੋ ਕਾਲਡ ਨੈਸ਼ਨਲ ਪਰਸਨੈਲ ਲਿਮਿਟਡ ਉਹ ਕੈਵਿਨ ਓਕੋਨਰ ਔਰ ਉਹਨਾਂ ਦਾ ਇੱਕ ਭਰਾ ਵੀ ਹੈ ਸ਼ਾਇਦ ਪੀਟਰ ਜਾਂ ਜੇਮਸ ਓਕੋਨਰ ਇਸ ਤਰ੍ਹਾਂ ਦਾ ਨਾਮ ਹੈ ਸੋ ਉਹਨਾਂ ਦੀਆਂ ਓਨਰ ਓਨਡ ਨੇ ਪਰ ਇਹ ਜਿਹੜੇ ਪੀਟਰ ਲੀ ਔਰ ਕੈਵਿਨ ਓਕੋਨਰ ਹੈ ਇਹਨਾਂ ਦੇ ਬਹੁਤ ਜ਼ਿਆਦਾ ਇੰਟਰ ਕਨੈਕਟਡ ਨੇ ਇਹਨਾਂ ਦੀਆਂ ਕੰਪਨੀਆਂ ਇੱਕ ਦੂਸਰੇ ਦੀਆਂ ਸੋ ਉਹ ਮੈਂ ਖੋਜ ਸ਼ੁਰੂ ਕੀਤੀ ਹੋਈ ਹੈ ਉਹ ਕੰਪਨੀਜ਼ ਆਫਿਸ ਦੀ ਜਿਹੜੀ ਵੈਬਸਾਈਟ ਹੈ ਉੱਥੇ ਸਾਰਾ ਕੁਛ ਪਿਆ ਕੋਈ ਵੀ ਜਾ ਕੇ ਦੇਖ ਸਕਦਾ ਇਹਦੇ ਚ ਕੋਈ ਜਸੂਸੀ ਵਾਲੀ ਗੱਲ ਨਹੀਂ ਹੈ ਸੋ ਉਹ ਮੈਂ ਜਿੰਨਾ ਜਿਸ ਤਰ੍ਹਾਂ ਸ਼ੈਲੀ ਨੇ ਵੀ ਕਿਹਾ ਜਿੰਨਾ ਅਸੀਂ ਡੂੰਘਾ ਉਹਨੂੰ ਕੁਰੇਦਦੇ ਹਾਂ ਹੋਰ ਜ਼ਿਆਦਾ ਗੰਦ ਨਿਕਲੀ ਆ ਰਿਹਾ ਹੈ ਉੱਥੋਂ ਸੋ ਇਹ ਥੋੜਾ ਮੈਨੂੰ ਸਮਾਂ ਲੱਗੇਗਾ ਇਹ ਖੋਜ ਆਪਣੀ ਪੂਰੀ ਕਰਨ ਵਾਸਤੇ ਤੋ ਇਹ ਜਿਹੜੇ ਕਾਮੇ ਨੇ ਅਗਸਤ ਵਿਚ ਨਿਊਜ਼ੀਲੈਂਡ ਪਹੁੰਚੇ ਨੇ ਇਹਨਾਂ ਦੇ ਜੁਲਾਈ ਅਗਸਤ ਵਿਚ ਵੀਜ਼ੇ ਲੱਗੇ ਨੇ ਔਰ ਇੱਥੇ ਇਹ ਵੀ ਇੱਕ ਪੁਆਇੰਟ ਨੋਟ ਕਰਨ ਵਾਲਾ ਹੈ ਕਿ ਪਿਛਲੇ ਸਾਲ ਮਾਰਚ ਵਿਚ ਆਲਰੇਡੀ ਇਹਨਾਂ ਦੀ ਪੀਟਰ ਲੀ ਦੀ ਔਰ ਕੈਵਿਨ ਓਕੋਨਰ ਦੀ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੂੰ ਸ਼ਿਕਾਇਤ ਹੋ ਚੁੱਕੀ ਸੀ ਸੋ ਉਹਨਾਂ ਦੀ ਉਹ ਨਜ਼ਰਾਂ ਵਿਚ ਸਨ ਤੋ ਫੇਰ ਇਹ ਜੁਲਾਈ ਅਗਸਤ ਚ ਇਹ ਕਾਮੇ ਇੱਥੇ ਕਿਉਂ ਆਉਣ ਦਿੱਤੇ ਗਏ ਸੋ ਅਸੀਂ ਇਹ ਨੀ ਕਹਿ ਰਹੇ ਕਿ ਲੋਕ ਇਹਨਾਂ ਨੂੰ ਇੱਥੇ ਆਉਣਾ ਨਹੀਂ ਚਾਹੀਦਾ ਅਸੀਂ ਇਹ ਕਹਿ ਰਹੇ ਹਾਂ ਕਿ ਸਹੀ ਤਰੀਕੇ ਨਾਲ ਸਾਰੇ ਆਉਣ ਤੋ ਇਹ ਜਿਹੜੇ ਉਹ ਇੰਪਲੋਇਰ ਪਹਿਲਾਂ ਹੀ ਡੋਜੀ ਨੇ ਉਹਨਾਂ ਦਾ ਇਨਵੈਸਟੀਗੇਸ਼ਨ ਚੱਲ ਰਹੀ ਹੈ ਫੇਰ ਕਿਉਂ ਉੱਥੋਂ ਵੀਜ਼ੇ ਇਸ਼ੂ ਹੁੰਦੇ ਨੇ ਉਸ ਤੋਂ ਬਾਅਦ ਜਦੋਂ ਇੱਥੇ ਪਹੁੰਚੇ ਨੇ ਓਬਵੀਅਸਲੀ ਕੋਈ ਕੰਮ ਨਹੀਂ ਸੀ ਅੱਗੇ ਉਹ ਇੱਕ ਧੋਖਾਧੜੀ ਵਾਲੀ ਸਕੀਮ ਸੀ ਉਹਨਾਂ ਦੇ ਕੰਟਰੈਕਟਸ ਦੇ ਮੁਤਾਬਕ ਉਹਨਾਂ ਨੂੰ 40 ਘੰਟੇ ਪਰ ਵੀਕ ਦਾ ਕੰਮ ਗਰੰਟੀਡ ਹੈ ਅਗਰ ਕੰਮ ਕਿਸੇ ਵਜ੍ਹਾ ਕਰਕੇ ਨਹੀਂ ਹੁੰਦਾ ਉਹਨਾਂ ਨੂੰ 30 ਘੰਟੇ ਦੀ ਤਨਖਾਹ ਫੇਰ ਵੀ ਗਰੰਟੀ ਹੈ ਇਹ ਉਹਨਾਂ ਦੇ ਕੰਟਰੈਕਟ ਨੇ ਉਸ ਤੋਂ ਇਲਾਵਾ ਇੱਥੇ ਜਿਹੜੇ ਉਹ ਘਰਾਂ ਚ ਰਹੇ ਨੇ ਆ ਕੇ ਜਿਹਦਾ ਕਿ ਉਹਨਾਂ ਨੇ ਕਈਆਂ ਨੇ ਸ਼ਾਇਦ ਕਿਰਾਇਆ ਦਿੱਤਾ ਕਈਆਂ ਦਾ ਨਹੀਂ ਸੀ $150 ਪਰ ਹਫ਼ਤਾ ਸ਼ਾਇਦ ਕਿਰਾਇਆ ਸੀ ਕਈਆਂ ਦਾ ਉਹ ਘਰ ਅਸੀਂ ਸਾਰੇ ਸਾਡੇ ਸਾਥੀਆਂ ਨੇ ਲਿਸਨਰਸ ਨੇ ਨਿਊਜ਼ ਚ ਵੀ ਦੇਖਿਆ ਹੋਏਗਾ ਕਿ ਇੱਕ ਜਿਹੜਾ 3 ਬੈਡਰੂਮ ਵਾਲਾ ਘਰ ਹੈ ਜਿੱਥੇ ਅਸੀਂ ਉਟਾਕਾ ਨੀਨੀ ਉਹਨਾਂ ਨੂੰ ਮਿਲਣ ਵੀ ਗਏ ਹਾਂ 3 ਬੈਡਰੂਮ ਦਾ ਘਰ ਆ ਔਰ ਉਹਦੇ ਚ 23 ਜਣੇ ਰਹਿ ਰਹੇ ਨੇ ਥੱਲੇ ਇਸ ਤਰ੍ਹਾਂ ਹੀ ਕੋਈ ਗੱਦੇ ਲਗਾ ਕੇ ਸੌ ਰਿਹਾ ਕੋਈ ਵੈਸੇ ਹੀ ਸੌ ਰਿਹਾ ਔਰ ਹਾਂ ਹੁਣ ਆ ਜਾਂਦੇ ਅਸੀਂ ਪਿਛਲੇ ਹਫ਼ਤੇ ਤੇ ਸੋਮਵਾਰ ਨੂੰ ਇਹਨਾਂ ਨੂੰ ਉਹ ਜਿੱਥੇ ਘਰ ਚ ਰਹਿ ਰਹੇ ਸੀ ਕਿਉਂਕਿ ਇਹਨਾਂ ਨੇ ਜਦੋਂ ਉਸ ਤੋਂ ਪਹਿਲਾਂ ਕੁਛ ਦਿਨ ਇਹ ਸਵਾਲ ਉਠਾਉਣੇ ਸ਼ੁਰੂ ਕੀਤੇ ਕਿ ਅਸੀਂ ਇੱਦਾਂ ਨਹੀਂ ਰਹਿ ਸਕਦੇ ਸਾਨੂੰ ਰੁਜ਼ਗਾਰ ਦੀ ਲੋੜ ਹੈ ਸਾਨੂੰ ਇਨਕਮ ਦੀ ਜ਼ਰੂਰਤ ਹੈ ਤੋ ਉਹਨਾਂ ਨੂੰ ਉਹ ਜਿਹੜਾ ਘਰ ਸੀ ਸੋਮਵਾਰ ਨੂੰ ਉੱਥੋਂ ਟ੍ਰੈਸਪਾਸ ਨੋਟਿਸ ਇਸ਼ੂ ਕਰ ਦਿੱਤਾ ਗਿਆ ਤੋ ਉਹ ਉੱਥੋਂ ਉਹ ਬਾਹਰ ਆ ਗਏ ਸੜਕ ਤੇ ਸੁੱਤੇ
ਹੈਰਾਨੀ ਦੀ ਗੱਲ ਹੈ
ਹਾਂਜੀ
ਇਹਨਾਂ ਦੀ ਹਿੰਮਤ ਵੇਖੋ ਤੁਸੀਂ ਨਾਲੇ ਚੋਰ ਨਾਲੇ ਚਤੁਰ ਕਿ ਇੱਕ ਤੇ ਪੈਸੇ ਲੈ ਕੇ ਤੁਸੀਂ ਬੰਦੇ ਇੱਥੇ ਲੈ ਕੇ ਆਏ ਉਹਨਾਂ ਨੂੰ ਕੰਮ ਨਹੀਂ ਦਿੱਤਾ ਤੇ ਮੁੜ ਕੇ ਘਰੋਂ ਕੱਢਤਾ ਵੀ ਸ਼ਾਇਦ ਕਿਤੇ ਨੋਟਿਸ ਹੀ ਨਾ ਹੋਵੇ ਜਿਹੜੀਆਂ ਯੂਨੀਅਨ ਨੇ ਸੁੱਤੀਆਂ
ਪਤਾ ਹੀ ਨਾ ਲੱਗੇ ਸੋ ਹਾਂ ਇਹ ਕਿਉਂਕਿ ਆਲਰੇਡੀ ਇੱਕ ਇੰਪਲੋਇਮੈਂਟ ਲਾਇਰ ਦੇ ਸੰਪਰਕ ਚ ਆਲਰੇਡੀ ਸਨ ਤੋ ਸੋਮਵਾਰ ਨੂੰ ਇਹਨਾਂ ਨੂੰ ਉੱਥੋਂ ਟ੍ਰੈਸਪਾਸ ਕੀਤਾ ਸੋਮਵਾਰ ਦੀ ਰਾਤ ਇਹਨਾਂ ਨੇ ਬਾਹਰ ਕੱਟੀ ਹੈ ਉਸ ਘਰ ਤੋਂ ਫੇਰ ਸੋਮਵਾਰ ਨੂੰ ਮਾਈਕ ਟ੍ਰੀਨ ਉਹਨਾਂ ਨੂੰ ਮਿਲ ਕੇ ਆਏ ਨੇ ਸੋ ਆਸ਼ਵਾਸਨ ਦਵਾਇਆ ਕਿ ਨਹੀਂ ਤੁਸੀਂ ਇੱਥੇ ਟਿਕੇ ਰਹੋ ਅਸੀਂ ਤੁਹਾਡੀ ਸਪੋਰਟ ਤੇ ਹੈਗੇ ਹਾਂ ਸੋ ਮੰਗਲਵਾਰ ਦਿਨ ਵੇਲੇ ਅਸੀਂ ਸਾਰੇ ਉੱਥੇ ਗਏ ਹਾਂ ਸੋ ਇਹਨਾਂ ਨੇ ਇੱਕ ਸ਼ਾਂਤਮਈ ਮੁਜ਼ਾਰਾ ਟਾਈਪ ਕਹਿ ਸਕਦੇ ਹਾਂ ਕਈ ਵਰਕਰ ਬਾਹਰ ਖੜੇ ਸੀ ਅਸੀਂ ਨਾਲ ਸੀ ਉਹ ਮਾਈਕਲ ਮੋਰਾ ਵੀ ਉਹਨੇ ਵੀ ਆ ਕੇ ਸਾਰਿਆਂ ਦੀ ਇੰਟਰਵਿਊ ਕੀਤੀ ਤੋ ਉਸ ਦਿਨ ਵੀ ਅਸੀਂ ਉਹਨਾਂ ਨੂੰ ਇਹੋ ਕਹਿ ਕੇ ਆਏ ਹਾਂ ਕਿ ਕੋਈ ਗੱਲ ਨਹੀਂ ਤੁਸੀਂ ਸ਼ਾਂਤਮਈ ਤਰੀਕੇ ਨਾਲ ਰਹੋ ਇੱਥੇ ਕੁਛ ਨਹੀਂ ਹੁੰਦਾ ਤੋ ਮੰਗਲਵਾਰ ਸ਼ਾਮ ਨੂੰ ਉੱਥੇ ਪੁਲਿਸ ਦੀਆਂ 4-5 ਵੈਨਾਂ ਆ ਗਈਆਂ ਉਹ ਇਹ ਕਹਿ ਕੇ ਕਿ ਕਿਉਂਕਿ ਤੁਸੀਂ ਇੱਥੋਂ ਟ੍ਰੈਸਪਾਸਟ ਹੋ ਤੁਸੀਂ ਇੱਥੇ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਹੋ ਤੋ ਅਸੀਂ ਤੁਹਾਨੂੰ ਗ੍ਰਿਫ਼ਤਾਰ ਕਰਕੇ ਨਾਲ ਲਿਜਾਵਾਂਗੇ
ਉਹਨੂੰ ਜੀ ਜਿਹੜਾ ਟੈਕਟਿਕ ਵਰਤਿਆ ਗਿਆ ਪੁਲਿਸ ਨੇ ਕਿਹਾ ਕਿ ਅਸੀਂ ਇਹਨਾਂ ਦੀ ਅਕੋਮੋਡੇਸ਼ਨ ਅਰੇਂਜ ਕਰਾਵਾਂਗੇ
ਨਹੀਂ ਉਹ ਬਾਅਦ ਦੀ ਗੱਲ ਹੈ ਉਹਨਾਂ ਨੂੰ ਨਾਲ ਚਾਈਨੀਜ਼ ਸਪੀਕਿੰਗ ਪੁਲਿਸ ਵਾਲੇ ਵੀ ਨਾਲ ਸਨ ਉਹਨਾਂ ਨੇ ਇਹ ਸ਼ਾਇਦ ਸ਼ਰਲੀ ਨੇ ਗੱਲ ਨਹੀਂ ਕੀਤੀ ਮੈਂ ਜਿਹੜਾ ਮੈਨੂੰ ਪਤਾ ਉਹ ਦੱਸ ਰਹੀ ਹਾਂ ਕਿਉਂਕਿ ਮੰਗਲਵਾਰ ਦਿਨੇ ਅਸੀਂ ਉਹਨਾਂ ਨੂੰ ਉਹਨਾਂ ਨੇ ਕੁਛ ਖਾਧਾ ਪੀਤਾ ਨਹੀਂ ਸੀ ਹੋਇਆ ਪਿਛਲੇ 24 ਘੰਟਿਆਂ ਤੋਂ ਸੋ ਅਸੀਂ ਸਾਰੇ ਜਾ ਕੇ ਉਹਨਾਂ ਨੂੰ ਫਰੂਟ ਜੂਸ ਵਗੈਰਾ ਸੋ ਉਸ ਤੋਂ ਬਾਅਦ ਸ਼ਰਲੀ ਔਰ ਜੂਲੀਆ ਇਹਨਾਂ ਦੇ ਸਾਥੀ ਨੇ ਉਹ ਖਾਣਾ ਬਣਾ ਕੇ ਦੇ ਕੇ ਆਏ ਤੋ ਉਸ ਦਿਨ ਸ਼ਾਮ ਨੂੰ ਫਿਰ ਸਾਨੂੰ SOS ਐਮਰਜੈਂਸੀ ਕਾਲ ਆਉਂਦੀ ਹੈ ਕਿ ਇੱਥੇ ਪੁਲਿਸ ਆ ਗਈ ਹੈ ਤੋ ਉਹ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਬੜੇ ਹੁਸ਼ਿਆਰੀ ਨਾਲ ਉੱਥੋਂ ਕਿਉਂਕਿ ਉਹ ਬਾਹਰ ਨਹੀਂ ਸੀ ਆਉਂਦੇ ਨਾ ਉੱਥੋਂ ਤੋ ਉਹਨਾਂ ਨੇ ਕਿਹਾ ਕਿ ਅਗਰ ਤੁਸੀਂ ਬਾਹਰ ਨਹੀਂ ਆਓਗੇ ਤੁਹਾਨੂੰ ਗ੍ਰਿਫ਼ਤਾਰ ਕਰ ਲਿਆ ਜਾਏਗਾ ਉਸ ਤੋਂ ਬਾਅਦ ਜਦੋਂ ਵੀਜ਼ਿਆਂ ਦਾ ਮਸਲਾ ਹੁੰਦਾ ਅਗਰ ਗ੍ਰਿਫ਼ਤਾਰੀ ਤੁਹਾਡੇ ਰਿਕਾਰਡ ਤੇ ਆ ਜਾਂਦੀ ਹੈ ਤੋ ਫਿਰ ਤੁਹਾਡੇ ਤੇ ਨੈਗੇਟਿਵ ਅਸਰ ਹੋਏਗਾ ਸੋ ਉਹਨਾਂ ਨੂੰ ਫਿਰ ਅਸੀਂ ਇਹ ਕਿਹਾ ਕਿ ਇਹ ਬਾਹਰ ਤਾਂ ਆਉਣਗੇ ਅਗਰ ਤੁਸੀਂ ਰਾਤ ਇਹਨਾਂ ਦਾ ਕਿਤੇ ਹੋਰ ਰਹਿਣ ਦਾ ਇੰਤਜ਼ਾਮ ਕਰਕੇ ਦਿਓਗੇ ਫਿਰ ਉਹਦੇ ਵਿੱਚ ਉਹ ਚਰਚ ਜਾਂ ਕਮਿਊਨਿਟੀ ਸੈਂਟਰ ਜਿਹੜਾ ਉਹ ਮੰਗਲਵਾਰ ਦੀ ਰਾਤ ਉੱਥੇ ਰਹੇ ਨੇ ਉਸ ਤੋਂ ਬਾਅਦ ਫਿਰ ਬੁੱਧਵਾਰ ਨੂੰ ਉਹ ਯੂਨੀਅਨ ਦੇ ਥਰੂ ਅਸੀਂ ਮਾਈਗਰੈਂਟ ਵਰਕਰ ਐਸੋਸੀਏਸ਼ਨ ਦੇ ਥਰੂ ਸਾਰਿਆਂ ਤੱਕ ਖ਼ਬਰ ਪਹੁੰਚਾਈ ਕਿ ਇਹਨਾਂ ਲੋਕਾਂ ਨੂੰ ਮਦਦ ਦੀ ਲੋੜ ਹੈ ਤੋ ਉਹ ਫਿਰ ਥੋੜੀ ਫੰਡ ਰੇਜ਼ਿੰਗ ਵੀ ਸ਼ੁਰੂ ਹੋਈ ਔਰ ਉਹਨਾਂ ਦੇ ਵੈਸੇ ਖਾਣ ਪੀਣ ਦੇ ਬਹੁਤ ਜ਼ਿਆਦਾ ਡੋਨੇਸ਼ਨ ਸਾਨੂੰ ਆਈਆਂ ਸੋ ਉਹਦੇ ਲਈ ਅਸੀਂ ਸਾਰਿਆਂ ਦੇ ਧੰਨਵਾਦੀ ਹਾਂ ਔਰ ਫਿਰ ਇੱਕ ਦੋ ਲੈਂਗੁਏਜ ਸਕੂਲ ਵਾਲੇ ਜਿਹੜੇ ਸਾਨੂੰ ਜਾਣਦੇ ਨੇ ਉਹਨਾਂ ਨੇ ਵੀ ਖੁਦ ਪਰਸਨਲੀ ਆਪ ਉੱਥੇ ਆ ਕੇ ਆਫਰ ਕੀਤਾ ਕਿ ਅਗਰ ਤੁਹਾਨੂੰ ਭਾਸ਼ਾ ਦੀ ਕਮਿਊਨੀਕੇਸ਼ਨ ਦੀ ਪ੍ਰੋਬਲਮ ਹੈ ਤਾਂ ਅਸੀਂ ਭੇਜ ਦੇਵਾਂਗੇ ਟਰਾਂਸਲੇਸ਼ਨ ਵਾਸਤੇ ਉਹ ਵੀ ਅਗਲੇ ਦਿਨ ਆਏ ਵੀ ਵਾਲੰਟੀਅਰ ਤਾਂ ਬੁੱਧਵਾਰ ਔਰ ਵੀਰਵਾਰ ਦਾ ਦਿਨ ਸਾਡਾ ਬਹੁਤ ਜ਼ਿਆਦਾ ਬਿਜ਼ੀ ਰਿਹਾ ਇੱਕ ਤਾਂ ਉਹਨਾਂ ਨੂੰ ਸੋਲੀਡਰਿਟੀ ਵਿਜ਼ਿਟ ਕਰਨ ਲਈ ਬਹੁਤ ਸਾਰੇ ਸਾਡੇ ਹੋਰ ਸਾਥੀ ਆਉਂਦੇ ਰਹੇ ਦੂਸਰਾ ਮੀਡੀਆ ਵੀ ਆਉਂਦਾ ਰਿਹਾ ਪਲੱਸ ਅਸੀਂ ਫਿਰ ਜਦੋਂ ਇਮੀਗ੍ਰੇਸ਼ਨ ਮੰਤਰੀ ਨੇ ਐਲਾਨ ਕਰ ਦਿੱਤਾ ਪਬਲਿਕ ਰਿਕਾਰਡ ਕਿ ਇਹਨਾਂ ਦੇ ਵੀਜ਼ੇ ਓਪਨ ਕਰ ਦੇਣੇ ਚਾਹੀਦੇ ਤਾਂ ਇਹਨਾਂ ਦੀ ਮਦਦ ਹੋਈ ਫਿਰ ਅਸੀਂ ਸਾਰਿਆਂ ਦੀ ਡਾਕੂਮੈਂਟੇਸ਼ਨ ਪੇਪਰ ਵਰਕ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਸੋ ਕਾਫੀ ਪਿਛਲਾ ਹਫ਼ਤਾ ਜਦੋਂ ਕਿ ਬਹੁਤੇ ਮਹਿਕਮੇ ਔਰ ਈਵਨ ਦੋ ਯੂਨਾਈਟ ਯੂਨੀਅਨ ਔਰ ਮਾਈਗਰੈਂਟ ਵਰਕਰ ਐਸੋਸੀਏਸ਼ਨ ਦੇ ਵੀ ਕੰਮ ਕਰਨ ਵਾਲੇ ਸਾਰੇ ਛੁੱਟੀਆਂ ਤੇ ਸਨ ਅੱਜ ਤੱਕ ਬਿਲਕੁਲ ਮਿਨੀਮਲ ਸਟਾਫ ਸੀ ਉੱਥੇ ਉਹਦੇ ਬਾਵਜੂਦ ਵੀ ਸਾਰਿਆਂ ਨੇ ਆਪਣੀਆਂ ਛੁੱਟੀਆਂ ਵਿੱਚ ਰੋਕ ਕੇ ਆ ਕੇ ਮਦਦ ਕੀਤੀ ਆ ਸੋ ਉਹਦੇ ਲਈ ਵੀ ਅਸੀਂ ਵੀ ਇਨਸਾਨ ਆ ਆਖਰ ਸਾਨੂੰ ਵੀ ਕਦੀ ਕਦੀ ਛੁੱਟੀ ਦੀ ਜਾਂ ਆਰਾਮ ਦੀ ਜ਼ਰੂਰਤ ਪੈਂਦੀ ਹੈ ਸੋ ਇਹਨਾਂ ਵਰਕਰਾਂ ਚ ਇੱਕ ਸ਼ਰਲੀ ਨੇ ਦੱਸਿਆ ਕਿ ਇੱਦਾਂ ਦੇ ਨੇ ਕਿ ਉਹ ਥੋੜੀ ਉਮਰ ਦੇ ਨੇ ਉਹ ਐਕਸ ਮਿਲਟਰੀ ਨੇ ਔਰ ਸੇਵਾ ਮੁਕਤ ਨੇ ਰਿਟਾਇਰਡ ਨੇ ਪਰ ਉਹਨਾਂ ਦੇ ਘਰ ਵਿੱਚ ਕਿਸੇ ਬਜ਼ੁਰਗ ਦਾ ਕੋਈ ਐਕਸੀਡੈਂਟ ਹੋਇਆ ਸੋ ਉਹਨਾਂ ਨੂੰ ਉਹਨਾਂ ਦਾ ਮੈਡੀਕਲ ਖਰਚ ਚੁੱਕਣ ਲਈ ਦੁਬਾਰਾ ਕੰਮ ਤੇ ਆਉਣਾ ਪਿਆ ਇਸ ਕਰਕੇ ਉਹ ਇੱਥੇ ਕੰਮ ਕਰਨ ਆਏ ਸੀ
ਕਮਿਊਨਿਸਟ ਮੁਲਕ ਦੇ ਵਿੱਚ ਫ੍ਰੀ ਮੈਡੀਕਲ ਕੇਅਰ ਨਹੀਂ ਹੈਗੀ
ਨਹੀਂ ਹੈਗੀ ਹਾਂਜੀ ਹਾਂ ਉਹ ਨਾਂ ਦਾ ਹੀ ਕਮਿਊਨਿਸਟ ਹੈ ਹਾਂਜੀ ਸੋ ਇਸ ਵਕਤ ਸਿਚੁਏਸ਼ਨ ਇਹ ਹੈ ਕਿ ਉਹਨਾਂ ਨੂੰ ਕਰੀਬ ਕਰੀਬ ਸਾਰਿਆਂ ਨੂੰ ਕੰਮ ਦੀ ਆਫਰ ਮਿਲ ਚੁੱਕੀ ਹੈ ਸਾਰੇ ਵਰਕਰਾਂ ਨੂੰ ਪਰ ਕਿਉਂਕਿ ਉਹਨਾਂ ਦਾ ਵੀਜ਼ਾ ਹਲੇ ਵੀ NPNL ਨਾਲ ਅਟੈਚਡ ਹੈ ਉਹ ਕਿਸੇ ਹੋਰ ਕੰਪਨੀ ਨਾਲ ਲੋਫਲੀ ਕੰਮ ਨਹੀਂ ਕਰ ਸਕਦੇ ਸੋ ਐਪਲੀਕੇਸ਼ਨਾਂ ਸਾਰਿਆਂ ਦੀਆਂ ਜਾ ਚੁੱਕੀਆਂ ਨੇ ਇਮੀਗ੍ਰੇਸ਼ਨ ਕੋਲ ਹੁਣ ਇਮੀਗ੍ਰੇਸ਼ਨ ਉਹਨਾਂ ਨੂੰ ਪ੍ਰੋਸੈਸ ਕਰਨ ਨੂੰ ਕਿੰਨਾ ਸਮਾਂ ਲਾਉਂਦਾ ਇਹ ਸਾਨੂੰ ਪਤਾ ਨਹੀਂ ਸੋ ਉਹਦੇ ਵਿੱਚ ਗੱਲਬਾਤ ਇਹ ਹੋਈ ਕਿ ਇੱਕ ਹਫ਼ਤੇ ਦੇ ਵਿੱਚ ਇਹ ਸਿਚੁਏਸ਼ਨ ਕਾਫੀ ਸੀਰੀਅਸ ਔਰ ਨੋਟਿਸੇਬਲ ਲੈਵਲ ਤੇ ਪਹੁੰਚੀ ਹੈ ਜਦਕਿ ਸਾਡੇ ਜਿਹੜੇ ਉਹ ਭਾਰਤੀ ਵਿਦਿਆਰਥੀ ਵਿਚਾਰੇ ਹਾਲੇ ਤੱਕ ਵੀ ਜਿਹੜੇ ਡਿਪੋਰਟ ਹੋਏ ਸੀ ਉਹ ਇੰਤਜ਼ਾਰ ਕਰ ਰਹੇ ਨੇ ਸੋ ਇਹਦੇ ਚ ਸਾਨੂੰ ਇਹ ਲੱਗਦਾ ਕਿ ਉਹ ਜਿਹੜਾ ਫ੍ਰੀ ਟ੍ਰੇਡ ਅਗਰੀਮੈਂਟ ਹੈ ਚੀਨ ਦਾ ਨਿਊਜ਼ੀਲੈਂਡ ਨਾਲ ਉਹ ਵੀ ਇਹਦੇ ਪਿੱਛੇ ਕੰਮ ਕਰ ਰਿਹਾ ਕਿ ਜ਼ਿਆਦਾ ਸੀਰੀਅਸਨੈਸ ਦਿਖਾਈ ਜਾ ਰਹੀ ਹੈ ਤੋ ਅਸੀਂ ਇਹ ਵੀ ਗੱਲਬਾਤ ਕੀਤੀ ਕਿ ਬਾਰ ਬਾਰ ਇੱਦਾਂ ਦੇ ਹੀ ਕੇਸ ਆਉਂਦੇ ਨੇ ਸੋ ਜਿੰਨੀ ਦੇਰ ਤੱਕ ਸਰਕਾਰ ਕੋਈ ਬਹੁਤੇ ਠੋਸ ਕਦਮ ਨਹੀਂ ਚੁੱਕਦੀ ਨੀਤੀਆਂ ਨੂੰ ਲੈ ਕੇ ਉਨੀ ਦੇਰ ਤੱਕ ਇਹੋ ਵਰਤਾਰਾ ਚੱਲਦਾ ਰਹੇਗਾ ਸੋ ਖਾਸ ਕਰਕੇ ਜਿਹੜੇ ਉਹ ਖਰਾਬ ਕਿਸਮ ਦੇ ਕਰਪਟ ਏਜੰਟ ਨੇ ਚਾਹੇ ਇੱਥੇ ਬੈਠੇ ਹੋਣ ਚਾਹੇ ਇੰਡੀਆ 'ਚ ਹੋਣ ਚਾਹੇ ਚਾਈਨਾ 'ਚ ਹੋਣ ਉਹਨਾਂ ਨੂੰ ਨੱਥ ਪੈਣੀ ਚਾਹੀਦੀ ਹੈ ਤਾਂ ਕਿ ਇਹ ਕੰਮ ਜਿਹੜਾ ਰੁਕ ਸਕੇ ਵਾਕਈ ਜਿਹੜੀਆਂ ਜੈਨੂਅਨ ਸਹੀ ਤਰੀਕੇ ਦੀਆਂ ਜੋਬਸ ਨੇ ਉਹ ਕਰਨ ਲੋਕ ਇੱਥੇ ਆਉਣ ਔਰ ਜਦ ਉਹਨਾਂ ਦੀ ਉਹ ਜੋਬ ਖਤਮ ਹੋ ਜਾਂਦੀ ਹੈ ਅਗਰ ਉਹਨਾਂ ਦਾ ਇੱਥੇ ਰਹਿਣ ਦਾ ਨਹੀਂ ਬਣਦਾ ਤਾਂ ਉਹ ਚੰਗੇ ਤਰੀਕੇ ਨਾਲ ਇੱਕ ਸਵੈ ਮਾਣ ਵਾਲੇ ਤਰੀਕੇ ਨਾਲ ਵਾਪਸ ਆਪਣੇ ਦੇਸ਼ਾਂ ਨੂੰ ਪਰਤਣ ਔਰ ਅਖੀਰ ਵਿੱਚ ਜਿਹੜਾ ਸ਼ਰਲੀ ਨੇ ਮੈਸੇਜ ਦਿੱਤਾ ਕਿ ਯੂਨਾਈਟ ਯੂਨੀਅਨ ਚ ਕੰਮ ਕਰਦੇ ਨੇ ਕਿ ਸਾਨੂੰ ਸਾਰਿਆਂ ਨੂੰ ਵਰਕਰਸ ਨੂੰ ਯੂਨਾਈਟ ਹੋਣਾ ਪਏਗਾ ਔਰ ਸਮਾਂ ਆ ਗਿਆ ਕਿ ਅਸੀਂ ਆਪਣੇ ਜਿਹੜੇ ਇੰਪਲੋਇਮੈਂਟ ਰਾਈਟਸ ਨੇ ਜਿਹੜੇ ਸਾਡੇ ਕਿਰਤੀਆਂ ਦੇ ਹੱਕ ਨੇ ਉਹਦੇ ਲਈ ਮਿਲ ਜੁਲ ਕੇ ਆਵਾਜ਼ ਉਠਾਈਏ ਔਰ ਇਸ ਤਰ੍ਹਾਂ ਦੇ ਜਿਹੜੇ ਇਹ ਕੇਸਿਸ ਨੇ ਇਹਨਾਂ ਨੇ ਦੱਸਿਆ ਕਿ ਅੱਜ ਹੀ 6 ਹੋਰ ਇਹਨਾਂ ਕੋਲ ਕੇਸ ਆਏ ਨੇ ਉਹ ਵੀ ਚਾਈਨੀਜ਼ ਵਰਕਰਸ ਨੇ ਕੰਸਟਰਕਸ਼ਨ ਚ ਹੀ ਕੰਮ ਕਰਦੇ ਨੇ ਤੋ ਇਹ ਜਸਟ ਇੱਕ ਸ਼ੁਰੂਆਤ ਹੋਈ ਹੈ ਅੱਗੇ ਬਹੁਤ ਜ਼ਿਆਦਾ ਕੇਸਿਸ ਇੱਦਾਂ ਦੇ ਸਾਡੇ ਕੋਲ ਆਉਣ ਵਾਲੇ ਨੇ ਤੋ ਸਰਕਾਰ ਨੂੰ ਇਹਦੇ ਲਈ ਕੁਛ ਕਰਨਾ ਪਏਗਾ ਤਾਂ ਕਿ ਜਿਹੜੀਆਂ ਸਾਡੇ ਵਰਗੀਆਂ ਸੰਸਥਾਵਾਂ ਨੇ ਉਹਨਾਂ ਨੂੰ ਐਗਜ਼ਿਸਟ ਕਰਨ ਦੀ ਲੋੜ ਨਾ ਪਵੇ ਜਿਹੜੇ ਸਰਕਾਰੀ ਅਦਾਰੇ ਨੇ ਉਹ ਚੰਗੀ ਤਰ੍ਹਾਂ ਇਹ ਸਾਰਾ ਜਿਹੜੀ ਦੇਖ ਰੇਖ ਕਰਨ ਤੋ ਇਹ ਸੀ ਸਾਰੀ ਜੀ ਸਾਡੀ ਗੱਲਬਾਤ ਉਸ ਤੋਂ ਅਗਲਾ
ਮੋਤੀ ਮਹਿਲ ਘੇਰਿਆ ਪਟਿਆਲੇ ਦੇ ਵਿਚ ਕੈਪਟਨ ਸਾਹਿਬ ਨੂੰ ਸੋ ਅਗਲੇ ਸੋਮਵਾਰ ਜਰੂਰ ਆਪਾਂ ਕਿਸੇ ਸਾਥੀ ਦੇ ਨਾਲ ਅਧਿਆਪਕਾਂ ਦੇ ਮੋਰਚੇ ਤੇ ਗੱਲ ਕਰਾਂਗੇ
ਐਕਚੁਅਲੀ ਇਹ ਜਿਹੜਾ ਪਹਿਲੇ ਗੱਲ ਕਰਕੇ ਹਟੇ ਇਮੀਗ੍ਰੇਸ਼ਨ ਨੀਤੀਆਂ ਦੀ ਉਹ ਵੀ ਇੱਕ ਪੁਆਇੰਟ ਮੇਰੇ ਕੋਲ ਹੈ ਕਿਉਂਕਿ ਅੱਜ ਹੀ ਖ਼ਬਰਾਂ ਚ ਫਿਰ ਈਐਨ ਲੀਸ ਗੈਲੋਏ ਦਾ ਬਿਆਨ ਸੀ ਕਿ ਜਿੰਨੇ ਇੱਕ ਕੇਸ ਲੇਬਰ ਇੰਸਪੈਕਟਰਸ ਚੁੱਕਦੇ ਨੇ ਐਕਸਪਲੋਇਟੇਸ਼ਨ ਨੂੰ ਲੈ ਕੇ ਤੋ ਉਹ ਹਰ ਇੱਕ ਕੇਸ ਚ ਉਹਨਾਂ ਨੂੰ ਐਕਸਪਲੋਇਟੇਸ਼ਨ ਮਿਲੀ ਆ ਔਰ ਜਿੱਥੇ ਜਿੱਥੇ ਵੀ ਉਹਨਾਂ ਨੇ ਤਫਤੀਸ਼ ਜਾਂ ਵੈਸੇ ਇੰਸਪੈਕਸ਼ਨ ਕੀਤੀਆਂ ਨੇ ਰੈਂਡਮ ਇੱਦਾਂ ਵਿਜ਼ਿਟਸ ਕੀਤੀਆਂ ਨੇ ਉਹਨਾਂ ਨੂੰ ਹਰ ਜਗ੍ਹਾ ਤੇ ਸ਼ੋਸ਼ਣ ਮਿਲਿਆ ਆ ਸੋ ਇਹਦਾ ਮਤਲਬ ਆ ਕਿ ਇਹ ਇੱਕਾ ਦੁੱਕਾ ਕੇਸਿਸ ਨਹੀਂ ਨੇ ਜਾਂ ਜਿਸ ਤਰ੍ਹਾਂ ਸਾਡਾ ਜਿਹੜਾ ਭਾਈਚਾਰੇ ਦਾ ਮੀਡੀਆ ਤੇ ਮੈਂ ਉਹਨੂੰ ਕਹਿਣਾ ਨਹੀਂ ਚਾਹੁੰਦੀ ਜੋ ਵੀ ਆ ਉਹ ਇੱਕ ਮਾਊਸਪੀਸ ਆ ਜਿਹੜਾ ਸਾਡਾ ਭਾਈਚਾਰੇ ਦਾ ਕਿਸੇ ਇੱਕ ਮੈਂ ਆਊਟਲੈਟ ਦੀ ਨਹੀਂ ਗੱਲ ਕਰ ਰਹੀ ਕਈ ਨੇ ਉਹਦੇ ਚ ਉਹ ਜਦੋਂ ਇਹ ਪ੍ਰਚਾਰਦੇ ਨੇ ਕਿ ਇਹ ਸ਼ੋਸ਼ਣ ਨਹੀਂ ਆ ਇੱਕ ਡੀਲ ਆ ਜਾਂ ਸੌਦਾ ਆ ਮਾਲਕ ਦਾ ਔਰ ਵਰਕਰ ਦਾ ਸੋ ਉਹਨਾਂ ਨੂੰ ਵੀ ਇਹ ਸੋਚਣਾ ਚਾਹੀਦਾ ਕਿ ਸਾਰੇ ਜਗ੍ਹਾ ਸੌਦਾ ਹੀ ਸੌਦਾ ਆ ਕਿਤੇ ਵੀ ਕੁਛ ਠੀਕ ਨਹੀਂ ਹੈ ਕਿਤੇ ਵੀ ਕੁਛ ਮਤਲਬ ਕਿ ਦਾਲ ਚ ਕਾਲਾ ਨੀ ਸਾਰੀ ਦਾਲ ਹੀ ਦਾਲ ਹੀ ਕਾਲੀ ਹੈ ਸੋ ਇਹਦੇ ਚ ਸਾਡੀ ਆਉਂਦੇ ਸਮੇਂ ਚ ਮਾਰਚ 18 ਮਾਰਚ ਤੱਕ ਜਿਹੜੀਆਂ ਸਬਮਿਸ਼ਨ ਖੁੱਲੀਆਂ ਨੇ ਅਸੈਂਸ਼ਲ ਸਕਿੱਲਸ ਵਰਕ ਵੀਜ਼ਾ ਨੂੰ ਲੈ ਕੇ ਜਿਹੜੀ ਇਹ ਪ੍ਰਪੋਜ਼ਲ ਆਈ ਹੈ ਔਰ ਚੇਂਜ ਕਰਨਾ ਚਾਹੁੰਦੇ ਨੇ ਉਹਦੇ ਚ ਹੁਣ ਤੱਕ ਉਹ ਜਿੰਨਾ ਕੁ ਮੈਂ ਸਮਝਿਆ ਪ੍ਰਪੋਜ਼ਲ ਨੂੰ ਹਾਲੇ ਮੈਨੂੰ ਹੋਰ ਕੰਮ ਕਰਨ ਦੀ ਜ਼ਰੂਰਤ ਹੈ ਉਹਦੇ ਚ ਇਹ ਹੋਣਾ ਚਾਹੀਦਾ ਜਿਹੜੇ ਸੁਣਨ ਵਾਲੇ ਵੀ ਸਾਡੇ ਕੋਈ ਵੀ ਸਬਮਿਸ਼ਨ ਕਰ ਸਕਦਾ ਕਿ ਜਿਹੜੇ ਇੰਪਲੋਇਰ ਨਾਲ ਉਹਨਾਂ ਨੂੰ ਨਾ ਟਾਈ ਅਪ ਕੀਤਾ ਜਾਏ ਵੀਜ਼ੇ ਨੂੰ ਕਿਉਂਕਿ ਇੰਪਲੋਇਰ ਅਸਿਸਟੈਂਟ ਦੇ ਨਾਲ ਹਟਾ ਦਿੱਤਾ ਜਿਹੜਾ ਅਸੈਂਸ਼ੀਅਲ ਸਕਿੱਲ ਵਾਲਾ ਵੀ ਹੈ ਉਹ ਕਿਸੇ ਇੱਕ ਸਕਿੱਲ ਨੂੰ ਜਾਂ ਕਿਸੇ ਇੱਕ ਖਿੱਤੇ ਨਾਲ ਬੇਸ਼ੱਕ ਉਹਨੂੰ ਅਸੀਂ ਕਹਿੰਦੇ ਹਾਂ ਕਿ ਟਾਈ ਅਪ ਕਰ ਦਿਓ ਤੁਸੀਂ ਪਰ ਜਿਹੜੇ ਬਿਜ਼ਨਸਿਸ ਨੇ ਜਾਂ ਇੰਪਲੋਇਰਸ ਨੇ ਉਹਨਾਂ ਨਾਲ ਨਾ ਟਾਈ ਕੀਤਾ ਜਾਵੇ ਜਿੱਦਾਂ ਅਗਰ ਇਗਜ਼ਾਮਪਲ ਮੈਂ ਲੈ ਰਹੀ ਹਾਂ ਅਗਰ ਵਾਈਕਾਟੋ ਚ ਡੇਅਰੀ ਫਾਰਮਸ ਜ਼ਿਆਦਾ ਨੇ ਤੋ ਉਹ ਬਜਾਏ ਇਸ ਦੇ ਕਿ ਸਾਡਾ ਕੋਈ ਡੇਅਰੀ ਫਾਰਮ ਹੈ ਨਹੀਂ ਅਗਰ ਮੈਂ ਕਹਾਂ ਮਿਸਾਲ ਦੇ ਤੌਰ ਤੇ ਕਲੋਟੀ ਡੇਅਰੀ ਫਾਰਮ ਹੈ ਕਿਤੇ ਵਾਈਕਾਟੋ ਚ ਤੋ ਕਲੋਟੀ ਡੇਅਰੀ ਫਾਰਮ ਨੂੰ ਅਗਰ ਕੋਈ ਵਰਕਰ ਚਾਹੀਦਾ ਹੈ ਤੋ ਉਹ ਵਰਕਰ ਨੂੰ ਤੁਸੀਂ ਡੇਅਰੀ ਫਾਰਮਿੰਗ ਨਾਲ ਟਾਈ ਅਪ ਕਰ ਲਓ ਵਾਈਕਾਟੋ ਰੀਜਨ ਨਾਲ ਟਾਈ ਅਪ ਕਰ ਲਓ ਪਰ ਕਲੋਟੀ ਫਾਰਮ ਨਾਲ ਨਾ ਟਾਈ ਅਪ
ਨਹੀਂ ਹੋਣਾ ਚਾਹੀਦਾ
ਇਹ ਇਹ ਪੁਆਇੰਟ ਹੈ ਮੇਰਾ
ਬਿਲਕੁਲ ਅਨੂ ਜੀ ਰਹਿੰਦੇ ਟਾਈਮ ਦੇ ਵਿੱਚ ਕਈ ਵਾਰੀ ਅਸੀਂ ਪੜ੍ਹਨਾ ਸ਼ੁਰੂ ਕਰ ਦਿੰਦੇ ਫਿਰ ਮਸਲੇ ਹੋ ਜਾਂਦੇ ਵਿੱਚ ਪਰ ਬਹੁਤ ਇੰਟਰਸਟਿੰਗ ਛੋਟਾ ਜਿਹਾ ਕਿਤਾਬ ਚਾਹੇ ਬਸਤੀਵਾਦ ਬਸਤੀਵਾਦੀ ਭਾਰਤ ਵਿੱਚ ਕਮਿਊਨਿਸਟ ਲਹਿਰ ਦਾ ਆਰੰਭ ਤੇ ਮੇਰਠ ਸਾਜਿਸ਼ ਕੇਸ਼ ਲਿਖਣ ਵਾਲੇ ਨੇ ਹਰਵਿੰਦਰ ਪੜਨਾਲ ਸੋ ਅਸੀਂ ਜਿਹੜੀ ਇਹ 25 ਤੋਂ ਲੈ ਕੇ 26 ਦਸੰਬਰ ਤੋਂ ਲੈ ਕੇ ਤੇ 28 ਦਸੰਬਰ ਤੱਕ ਇਹ ਜਿਹੜੀ ਦੋ ਰੋਜ਼ਾ ਲਖਨਊ ਦੇ ਵਿੱਚ ਕਾਨਫਰੰਸ ਹੋਈ ਸੀ 1925 ਦੇ ਵਿੱਚ ਉਹਦੇ ਵਿੱਚ ਅਸੀਂ ਮੌਲਾਨਾ ਹਸਰਤ ਮੋਹਾਨੀ ਦਾ ਲੈਕਚਰ ਪੜ੍ਹਿਆ ਪਹਿਲਾਂ ਬਹੁਤ ਹੀ ਵਧੀਆ ਸੀਗਾ ਪਿਛਲੇ ਪ੍ਰੋਗਰਾਮ ਦੇ ਵਿੱਚ ਸੋ ਅੱਗੇ ਜਿਹੜੀ ਗਾਹਾਂ ਗੱਲ ਚੱਲਦੀ ਹੈ ਨੂੰ ਜੀ ਇਸੇ ਤਰ੍ਹਾਂ ਜਿਹੜੇ ਦੂਸਰੇ ਨੇ ਕਾਮਰੇਡ ਸਿੰਗਾਰਾ ਵੇਲੂ ਉਹਨਾਂ ਦੀ ਗੱਲ ਚੱਲ ਰਹੀ ਹੈ ਇਸੇ ਤਰ੍ਹਾਂ ਸਿੰਗਾਰਾ ਵੇਲੂ ਚੇਤੀਅਰ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਹੋਰਨਾਂ ਬਹੁਤ ਸਾਰੇ ਮੁੱਦਿਆਂ ਨਾਲ ਛੂਆਛਾਤ ਦੇ ਮਸਲੇ ਬਾਰੇ ਵੀ ਗੱਲ ਕੀਤੀ ਸਿੰਗਾਰਾ ਵੇਲੂ ਅਨੁਸਾਰ ਇਸ ਗੱਲ ਨੂੰ ਬਿਲਕੁਲ ਸਪਸ਼ਟ ਤੌਰ ਤੇ ਸਮਝਣਾ ਚਾਹੀਦਾ ਹੈ ਕਿ ਸਾਮਵਾਦ ਦੇ ਦ੍ਰਿਸ਼ਟੀਕੋਣ ਤੋਂ ਛੂਆਛਾਤ ਦਾ ਸਵਾਲ ਸ਼ੁੱਧ ਆਰਥਿਕ ਸਮੱਸਿਆ ਹੈ ਇਹ ਮੁੱਦਾ ਕਿ ਜਨਤਾ ਦੀ ਇਸ ਜਮਾਤ ਨੂੰ ਮੰਦਰਾਂ ਤਲਾਬਾਂ ਜਾਂ ਗਲੀਆਂ ਵਿੱਚ ਦਾਖਲ ਹੋਣ ਦਿੱਤਾ ਜਾਂਦਾ ਹੈ ਜਾਂ ਨਹੀਂ ਸਵਰਾਜ ਲਈ ਸਾਡੀ ਲੜਾਈ ਨਾਲ ਜੁੜਿਆ ਹੋਇਆ ਨਹੀਂ ਹੈ ਸਵਰਾਜ ਦੇ ਆਉਣ ਨਾਲ ਇਹ ਸਮਾਜਿਕ ਤੇ ਧਾਰਮਿਕ ਬੁਰਾਈਆਂ ਆਪਣੇ ਆਪ ਹੀ ਖਤਮ ਹੋ ਜਾਣਗੀਆਂ ਕਿਉਂਕਿ ਜਿਹੜਾ ਕਮਿਊਨਿਸਟ ਦਾ ਸੋਚਣਾ ਹੈ ਕਿ ਇਹ ਜਮਾਤੀ ਮਸਲਾ ਹੈ ਜਦੋਂ ਤੱਕ ਇਹ ਜਿਹੜੀ ਬਰਾਬਰਤਾ ਆਉਂਦੀ ਹੈ ਉਹ ਇਹ ਸਾਰੇ ਸਿਮਟਮ ਨੇ ਉਹਦੇ ਜਿਹੜਾ ਛੂਆਛਾਤ ਆਪਣੇ ਆਪ ਚ ਬਹੁਤ
ਰੂਟ ਕੌਜ਼ ਨਹੀਂ ਹੈ ਇੱਕ ਸਿਮਟਮ ਹੈ
ਸੋ ਪਰ ਭਾਰਤ ਦੇ ਸੰਦਰਭ ਦੇ ਵਿੱਚ ਜਿਹੜਾ ਅਸੀਂ ਪਹਿਲਾਂ ਵੀ ਰੇਡੀਓ ਤੇ ਪ੍ਰੋਗਰਾਮ ਗੱਲ ਕਰਦੇ ਰਹਿੰਦੇ ਵੱਖਰਾ ਮਸਲਾ ਪਰ ਅੱਗੇ ਉਹਨੂੰ ਜੀ ਗੱਲ ਕਰਦੇ ਨੇ ਸਾਮਵਾਦ ਅਤੇ ਧਰਮ ਦੇ ਸੰਬੰਧ ਵਿੱਚ ਚੇਤੀਆਰ ਨੇ ਕਿਹਾ ਇਹ ਮਤਲਬ ਕਿ ਸਾਮਵਾਦ ਇੱਕ ਰੂਪ ਵਿੱਚ ਸਾਨੂੰ ਬੁੱਧ ਨੇ ਸਿਖਾਇਆ ਸੀ ਅਤੇ ਉਸਦੇ ਚੇਲਿਆਂ ਨੇ ਇਸ ਉੱਤੇ ਅਮਲ ਕੀਤਾ ਸੀ ਈਸਾ ਮਸੀਹ ਤੱਤ ਵਜੋਂ ਆਪ ਕਮਿਊਨਿਸਟ ਸੀ
ਅਸੀਂ ਕਾਫੀ ਅਰਸਾ ਪਹਿਲੇ ਭਾਰਤੀ ਜੀ ਆਪਾਂ ਪ੍ਰੋਗਰਾਮ ਕੀਤੇ ਸੀਗੇ ਲੜੀਵਾਰ ਉਹਦੇ ਵਿੱਚ ਪ੍ਰਿਮਿਟਿਵ ਕਮਿਊਨਿਜ਼ਮ ਔਰ ਬੁੱਧ ਔਰ ਜੈਨ ਸੋ ਉਹਦੇ ਵਿੱਚ ਇਹ ਗੱਲਾਂ ਕਾਫੀ ਕਵਰ ਕੀਤੀਆਂ ਸੀ ਉਦੋਂ
ਬਿਲਕੁਲ ਬਿਲਕੁਲ ਔਰ ਇਹ ਤੇ ਜਿਹੜੇ ਹੁਣ ਜਿਹੜੇ ਪੋਪ ਨੇ ਓਪਨਲੀ ਕਹਿ ਰਹੇ ਨੇ ਕਿ ਅੱਜ ਜੇ ਯਿਸੂ ਮਸੀਹ ਹੁੰਦੇ ਤੇ ਉਹ ਪੱਕੇ ਕਮਿਊਨਿਸਟ ਹੁੰਦੇ ਪਰ ਕਾਰਲ ਮਾਰਕਸ ਨੇ ਇੱਕ ਵਿਗਿਆਨਕ ਅਤੇ ਵਿਸ਼ੇਸ਼ ਰੂਪ ਦਾ ਸਾਮਵਾਦ ਸਾਡੇ ਸਾਹਮਣੇ ਪੇਸ਼ ਕੀਤਾ ਤਾਂ ਜੋ ਇਸ ਨੂੰ ਅਮਲ ਵਿੱਚ ਲਾਗੂ ਕੀਤਾ ਜਾ ਸਕੇ ਸੋ ਜਿਹੜੀ ਲੜਾਈ ਬੁੱਧ ਨੇ ਯਿਸੂ ਮਸੀਹ ਨੇ ਜਾਂ ਬਾਬੇ ਨਾਨਕ ਨੇ ਸਾਡੇ ਨੇ ਜੈਨ ਨੇ ਗਦਰੀ ਬਾਬਿਆਂ ਨੇ ਕਾਰਲ ਮਾਰਕਸ ਵੀ ਉਹਨਾਂ ਦਾ ਇੱਕ ਇਹ ਸਾਰੇ ਉਸ ਲੜਾਈ ਦਾ ਹਿੱਸਾ ਕੜੀ ਦੇ ਸਾਰੇ ਹਿੱਸੇ ਨੇ ਸੋ ਅੱਗੇ ਲਿਖਦੇ ਨੇ ਇਹ ਕਾਨਫਰੰਸ 26 ਦਸੰਬਰ ਤੋਂ 28 ਦਸੰਬਰ 1925 ਤੱਕ ਚੱਲੀ ਸੋ ਇਹ ਸ਼ੁਰੂਆਤੀ ਦੌਰ ਹੈ ਭਾਰਤ ਦੀ ਕਮਿਊਨਿਸਟ ਲਹਿਰ ਦਾ ਜਿਹਦੇ ਵਿੱਚ ਅਸੀਂ ਪਹਿਲਾਂ ਖਿਲਾਫਤ ਮੂਵਮੈਂਟ ਤੋਂ ਜਿਹੜੇ ਆਪਣੇ ਮੁਸਲਮਾਨ ਭਾਈਚਾਰੇ ਤੋਂ ਜਿਹੜੇ ਇਹਨਾਂ ਨੇ ਉਹਨਾਂ ਨੇ ਲੀਡ ਕੀਤਾ ਇਹਨਾਂ ਨੂੰ ਇਸ ਕਾਨਫਰੰਸ ਵਿੱਚ ਬੰਬਈ ਤੋਂ ਆਰ ਐਸ ਨੇ ਬੰਕਰ ਜੇ ਪੀ ਬਰਗੇਹਟ ਕੇ ਐਨ ਜੇਲਕੇਕਰ ਤੇ ਐਸ ਵੀ ਘਾਟੇ ਮੈਂ ਪੰਜਾਬੀ ਚ ਨਹੀਂ ਕਿਉਂਕਿ
ਮਰਾਠੀ ਸਰ
ਹਾਂਜੀ ਝਾਂਸੀ ਤੋਂ ਅਯੋਧਿਆ ਪ੍ਰਸਾਦ ਪੰਜਾਬ ਤੋਂ ਅਨੂ ਜੀ ਇਹ ਗੱਲ ਕਿਉਂਕਿ ਸਾਡੀ ਆਪਣੇ ਨਾਲ ਜੁੜੀ ਹੋਈ ਹੈ ਪੰਜਾਬ ਤੋਂ ਜਾਣਦੇ ਨੇ ਜਿਹੜੇ ਪੰਜਾਬ ਦੇ ਵਿੱਚ ਜਿਹੜੀ ਕਮਿਊਨਿਸਟ ਲਹਿਰ ਆ ਕਿਰਤੀ ਲਹਿਰ ਆ ਉਹਨੂੰ ਸ਼ੁਰੂ ਕਰਨ ਵਾਲੇ ਨੇ ਭਾਈ ਸੰਤੋਖ ਸਿੰਘ ਜੀ ਜਿਹੜੀ ਕਿਰਤੀ ਜਿਹੜਾ ਉਹਨਾਂ ਨੇ ਆਪਣੇ ਅਖਬਾਰ ਕੱਢੀ ਸੀਗੀ ਭਾਈ ਸੰਤੋਖ ਸਿੰਘ ਭਾਈ ਭਾਗ ਸਿੰਘ ਗਿਆਨੀ ਹੀਰਾ ਸਿੰਘ ਦਰਦੀ ਬੀਬੀ ਸਵਿਤਰੀ ਔਰ ਕਿਉਂਕਿ ਉਹਨਾਂ ਦੀ ਅਚਾਨਕ ਭਾਈ ਸੰਦੋਖ ਸਿੰਘ ਦੀ ਮੌਤ ਤੋਂ ਬਾਅਦ ਸਾਥੀ ਸੋਹਣ ਸਿੰਘ ਜੋਸ਼ ਉਹਨਾਂ ਨੇ ਵਾਂਗਡੋਰ ਸੰਭਾਲੀ ਸੀਗੀ ਬੀਬੀ ਸਵਿਤਰੀ ਲਾਹੌਰ ਤੋਂ ਐਮ ਡੀ ਹਸਨ ਤੇ ਰਾਮ ਚੰਦਰ ਮਦਰਾਸ ਤੋਂ ਕਮਲੇਸ਼ਵਰ ਰਾਓ ਕ੍ਰਿਸ਼ਨਾ ਸਵਾਮੀ ਅਯਰ ਤੇ ਚੇਤਰੀ ਆਰ ਜਿਹਨਾਂ ਦੀ ਹੁਣ ਪਹਿਲਾਂ ਗੱਲ ਕਰਕੇ ਖੇਡੇ
ਹਾਂ
ਕਲਕੱਤਾ ਤੋਂ ਰਾਮ ਉਹ ਸਾਰੇ ਨਾਂ ਜਿਹੜੇ ਅਨੂ ਜੀ ਆ ਰਹੇ ਨੇ ਹੈਗਾ ਸੋ ਮੈਂ ਅਨੂ ਜੀ ਥੋੜਾ ਜਿਹਾ ਇਹਦੇ ਵਿੱਚ ਆਪਣੇ ਕੁਝ 5 ਮਿੰਟ ਹੋਰ ਹੋਣ ਪੰਜਾਬ ਦੇ ਵਿੱਚ ਛੋਟਾ ਜਿਹਾ ਪੈਰਾ ਮੈਂ ਪੜ ਦਿੰਦਾ ਸੋ ਪੰਜਾਬ ਦੇ ਵਿੱਚ ਤਕਰੀਬਨ ਅਪ੍ਰੈਲ 1927 ਤੋਂ ਹੀ ਪਾਰਟੀ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ ਪੰਜਾਬ ਵਿੱਚ ਭਾਈ ਸੰਤੋਖ ਸਿੰਘ ਦੀ ਸੰਪਾਦਨਾ ਹੇਠ ਨਿਕਲਣ ਵਾਲੇ ਕਿਰਤੀ ਪਰਚੇ ਨੇ ਇਸ ਸੰਬੰਧੀ ਹਾਲਾਤ ਸਾਜ਼ਗਾਰ ਬਣਾਉਣ ਵਿੱਚ ਭੂਮਿਕਾ ਨਿਭਾਈ ਸੋ ਪੰਜਾਬ ਦੇ ਵਿੱਚ ਜੇ ਤੁਸੀਂ ਕਹਿ ਸਕੋ ਕਮਿਊਨਿਸਟ ਲਹਿਰ ਦੇ ਜਿਹੜੇ ਮੋਢੀ ਨੇ ਉਹ ਭਾਈ ਸੰਤੋਖ ਸਿੰਘ ਨੇ 19 ਮਈ 1927 ਨੂੰ 35 ਸਾਲ ਦੀ ਉਮਰੇ ਹੀ ਸੰਤੋਖ ਸਿੰਘ ਦੇ ਅਚਾਨਕ ਚਲਾਏ ਜਾਣ ਪਿੱਛੋਂ ਸੋਹਣ ਸਿੰਘ ਜੋਸ਼ ਨੇ ਪਰਚੇ ਦੀ ਜ਼ਿੰਮੇਵਾਰੀ ਸੰਭਾਲੀ ਸੋ ਬਹੁਤ ਛੋਟੀ ਉਮਰ ਦੇ ਵਿੱਚ 35 ਸਾਲ ਦੀ ਉਮਰ ਨੌਜਵਾਨੀ ਦੀ ਹੁੰਦੀ ਹੈ ਉਹਨਾਂ ਦੇ ਵਿੱਚ ਡੈਥ ਹੋ ਗਈ ਉਹਨਾਂ ਦੀ ਅਪ੍ਰੈਲ 1927 ਵਿੱਚ ਲਾਹੌਰ ਤੋਂ ਰਾਮ ਚੰਦਰ ਤੇ ਗੌਹਰ ਰਹਿਮਾਨ ਦਰਵੇਸ਼ ਨੇ ਉਰਦੂ ਪਰਚਾ ਮਿਹਨਤ ਕਸ਼ ਕੱਢ ਕੇ ਮਜ਼ਦੂਰ ਕਿਸਾਨ ਵਿੱਚ ਚੇਤਨਤਾ ਫੈਲਾਉਣ ਦਾ ਯਤਨ ਕੀਤਾ ਪੰਜਾਬ ਵਿੱਚ ਕਿਰਤੀ ਕਿਸਾਨ ਪਾਰਟੀ 12 ਅਪ੍ਰੈਲ 1928 ਨੂੰ ਹੁਸ਼ਿਆਰਪੁਰ ਵਿੱਚ ਸੋਹਣ ਸਿੰਘ ਜੋਸ਼ ਅਤੇ ਭਾਗ ਸਿੰਘ ਕੈਨੇਡੀਅਨ ਦੀ ਪਹਿਲਕਦਮੀ ਨਾਲ ਬਣੀ ਸੋਹਣ ਸਿੰਘ ਜੋਸ਼ ਨੂੰ ਬਾਅਦ ਵਿੱਚ ਪਾਰਟੀ ਦਾ ਪ੍ਰਧਾਨ ਚੁਣਿਆ ਗਿਆ ਪਹਿਲੀ ਮੀਟਿੰਗ ਵਿੱਚ ਐਮ ਏ ਮਜੀਦ ਕੇਦਾਰਨਾਥ ਸਹਿਗਲ ਰਾਮ ਚੰਦਰ ਕਪੂਰ ਫਿਰੋਜ਼ੁਦੀਨ ਮਨਸੂਰ ਸ਼ਾਮਲ ਹੋਏ ਪਾਰਟੀ ਦੀ ਦੂਜੀ ਕਾਨਫਰੰਸ 28 ਤੋਂ ਲੈ ਕੇ 30 ਸਤੰਬਰ 1928 ਨੂੰ ਜ਼ਮੀਂਦਾਰਾਂ ਲੀਗ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਲਾਇਲਪੁਰ ਵਿਖੇ ਰੱਖੀ ਗਈ ਪਾਰਟੀ ਦੀ ਤੀਜੀ ਕਾਨਫਰੰਸ 10 ਮਾਰਚ 1929 ਨੂੰ ਰੋਹਤਕ ਵਿੱਚ ਹੋਈ ਸੋ ਦੋਸਤੋ ਇਹ ਛੋਟਾ ਜਿਹਾ ਇਤਿਹਾਸ ਪੰਜਾਬ ਦੇ ਵਿੱਚ ਕਮਿਊਨਿਸਟ ਲਹਿਰ ਨੂੰ ਜਿਹੜੇ ਜਿਨ੍ਹਾਂ ਨੇ ਸਾਡੇ ਸਾਥੀਆਂ ਨੇ ਸ਼ੁਰੂਆਤੀ ਕੀਤੀ ਸਲਾਮ ਹੈ ਇਹਨਾਂ ਨੂੰ ਖਾਸ ਕਰਕੇ ਭਾਈ ਸੰਤੋਖ ਸਿੰਘ ਹੁਣਾਂ ਨੇ ਜਿਨ੍ਹਾਂ ਨੇ ਇਸ ਦੀ ਸ਼ੁਰੂਆਤ ਕੀਤੀ ਤੇ ਉਸ ਤੋਂ ਬਾਅਦ ਜਿਹੜੇ ਹੋਰ ਸਾਥੀਆਂ ਨੇ ਇਹਨੂੰ ਬਾਅਦ ਚ ਲੀਡ ਕੀਤਾ
ਜੀ ਬਿਲਕੁਲ ਜੀ ਬਹੁਤ ਅੱਛੇ ਤੋ ਅੱਜ ਦਾ ਪ੍ਰੋਗਰਾਮ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ ਅਗਲੇ ਸੋਮਵਾਰ ਦੁਬਾਰਾ ਤੁਹਾਡੇ ਨਾਲ ਜੁੜ ਜਾਵਾਂਗੇ ਜਿਸ ਤਰ੍ਹਾਂ ਤੁਸੀਂ ਭਾਰਤੀ ਜੀ ਕਿ ਜਿਹੜਾ ਸਾਂਝਾ ਅਧਿਆਪਕ ਮੋਰਚਾ ਉਹਨਾਂ ਚੋਂ ਕਿਸੇ ਸਾਥੀ ਨੂੰ ਮੈਨੂੰ ਲੱਗਦਾ ਮੋਸਟ ਪ੍ਰੋਬਲੀ ਹਰਦੀਪ ਟੋਡਰਪੁਰ ਜਿਹੜੇ ਨੇ ਕਿਉਂਕਿ ਉਹਨਾਂ ਨੇ ਇੱਕ ਤਾਂ ਲੋਹੜੀ ਤਾਂ ਮੈਂ ਉਹ ਦੇਖ ਰਹੀ ਸੀਗੀ ਵੀਡੀਓ ਸਕੂਲਾਂ ਦੇ ਸਰਕਾਰੀ ਸਕੂਲਾਂ ਦੇ ਬੱਚੇ ਔਰ ਅਧਿਆਪਕ ਵੀ ਜਿਹੜੇ ਨੇ ਉਹਨਾਂ ਨੇ ਆਪਣੇ ਤਰੀਕੇ ਨਾਲ ਲੋਹੜੀ ਪਾਈ ਹੈ ਸਰਕਾਰ ਨੂੰ ਚੈਲੰਜ ਕੀਤਾ ਕਿ ਕਿਉਂ ਵਾਰ ਵਾਰ ਸਾਨੂੰ ਉਹ ਹੀ ਸੇਮ ਹੀ ਮੰਗਾਂ ਨੇ ਜਿਹੜੀਆਂ ਬਾਰ ਬਾਰ ਕਿੰਨੀ ਕੁ ਵਾਰੀ ਯਾਦ ਕਰਾਈਆਂ ਜਾਣਗੀਆਂ
ਬਿਲਕੁਲ
ਤੋ ਔਰ ਸਾਂਝਾ
ਦੇ ਮਾਰਨ ਨੂੰ ਜੀ ਬਹੁਤ ਕੀਤੀ ਗਈ ਪੁਲਿਸ ਵੱਲੋਂ ਜਿਹੜੀਆਂ ਵੀਡੀਓ ਸਾਹਮਣੇ ਆ ਰਹੀਆਂ ਨਜ਼ਾਰੇ ਦੇ ਵਿੱਚ
ਹਾਂ ਸੋ ਇਹ ਵੀ ਇੱਕ ਟੈਕਟਿਕ ਹੀ ਹੁੰਦਾ ਉਹਨਾਂ ਦਾ ਕਿ ਦਬਾਉਣ ਦਾ ਕਿ ਬਾਕੀ ਸਾਰੇ ਚੁੱਪ ਕਰਕੇ ਬਹਿ ਜਾਣਗੇ ਔਰ ਇੱਕ ਜਿਹੜਾ ਪਹਿਲੇ ਵੀ ਮੇਰੇ ਖਿਆਲ 2 ਵਾਰੀ ਕਮ ਸੇ ਕਮ ਕਰ ਚੁੱਕਿਆ ਕਿ ਜਿਸ ਤਰ੍ਹਾਂ ਹੀ ਸਾਂਝਾ ਅਧਿਆਪਕ ਮੋਰਚਾ ਆਪਣਾ ਸੰਘਰਸ਼ ਹੋਰ ਤਿੱਖਾ ਕਰਦਾ ਨਾਲ ਹੀ ਉਹ ਜਿਹੜਾ ਆਨਲਾਈਨ ਇਹਨਾਂ ਦਾ ਪੋਰਟਲ ਹੈ ਟੀਚਰਾਂ ਦਾ ਉਹ ਖੋਲ ਦਿੰਦੇ ਨੇ ਜਿਹਦੇ 'ਤੇ ਉਹ ਕਲਿੱਕ ਕਰਨ ਦੀ ਸਹੂਲਤ ਹੈ ਕਿ ਜਿਹਨਾਂ ਨੂੰ ਹੋਰ ਜਗ੍ਹਾ ਤੇ ਪੋਸਟ ਉਹਨਾਂ ਨੂੰ ਮਿਲ ਜਾਣ, ਬਿਹਤਰ ਤਨਖਾਹ ਮਿਲ ਜਾਏ, ਔਰ ਕਈ ਕਈ ਸੋ ਉਹ ਵੀ ਇੱਕ
ਬਿਲਕੁਲ
ਬਿਲਕੁਲ ਜੀ, ਔਰ ਉਹ ਵੀ ਬਾਰ ਬਾਰ ਸਾਡੇ ਸਾਥੀ ਕਹਿੰਦੇ ਨੇ ਕਿ ਨਾ ਕਲਿੱਕ ਕੀਤਾ ਜਾਵੇ. ਅਸੀਂ ਸਮਝ ਸਕਦੇ ਹਾਂ ਕਿ ਮਜਬੂਰੀ ਹੋ ਸਕਦੀ ਹੈ, ਦਬਾਅ ਹੈ, ਪ੍ਰੈਸ਼ਰ ਹੈ, ਪਰ ਉਹ ਸੰਘਰਸ਼ ਨੂੰ ਡਾਇਲੂਟ ਕਰਦਾ ਔਰ ਡਿਵੀਜ਼ਨ ਕ੍ਰੀਏਟ ਕਰਦਾ.
ਜੇ ਤੁਸੀਂ ਕਲਿੱਕ ਕਰਦੇ ਹੋ ਤੇ ਤਨਖਾਹ ਜਿਹੜੀ ਫਿਰ 15,000 ਹੀ ਰਹੂਗੀ, ਤੁਸੀਂ ਆਪਣੀ ਉਹ ਵੱਧ ਦੀ ਮੰਗ ਨਹੀਂ ਕਰ ਸਕਦੇ
ਜੇ
ਤੁਸੀਂ ਕੋਈ ਕੰਟਰੈਕਟ ਸਾਈਨ ਕਰਤਾ. ਸੋ ਮੇਰੇ ਖਿਆਲ ਲੜਾਈ ਲੜਨੀ ਚਾਹੀਦੀ ਹੈ, ਕਿਉਂਕਿ ਸਰਕਾਰ ਹਮੇਸ਼ਾ ਡਿਵਾਈਡ ਤੇ ਰੂਲ ਵਾਲਾ ਤੇ ਹੈ ਹੀ ਹੈ ਨਾ,
ਔਰ ਲੰਬੀ ਸ਼ਾਇਦ ਜਾ ਸਕਦੀ ਹੈ ਲੜਾਈ. ਦੇਖੋ ਕੀ ਹੁੰਦਾ, ਸਾਨੂੰ ਆਸ ਹੈ ਕਿ ਸਾਡੇ ਸਾਥੀ ਜਿਹੜੇ ਨੇ ਬਹਾਦਰ ਸਾਥੀ ਨੇ, ਸੂਝਵਾਨ ਨੇ, ਡਟੇ ਰਹਿਣਗੇ. ਤੋ ਜੀ ਅਗਲੇ ਸੋਮਵਾਰ ਦੁਬਾਰਾ ਮੁਲਾਕਾਤ ਹੋਏਗੀ ਜੀ. ਅਲਵਿਦਾ,
ਸਲਾਮ.
ਰੇਡੀਓ ਇਨਕਲਾਬ ਹਰ ਸੋਮਵਾਰ ਸ਼ਾਮ 5 ਵਜੇ ਪਲੈਨਟ 104.6 FM ਤੇ ਜਾਂ ਫਿਰ ਆਨਲਾਈਨ ਕਿਸੇ ਵੀ ਵਕਤ planetaudio.org.nz/